सतनाम कर्ता पुरख निर्भव निर्वैर अकाल मूरत अजूनी शैतम गुर प्रसाद जप आदि सच जुगादि सच खैति सच नानक खुशी भी सच कंचन नारी मैं जियो लुप्त है मोह मीठा माया कार मंदर कोड़े खुशी मन अन रस लाया हर प्रभ चित ना आवई क्यों छोटा मेरे घर राया मेरे राम एह नीच करन कर मेरे गुणवंता खर खर दयाल कर कृपा बख्श अवगण सब मेरे हम मैले तुम उजल करते हम निर्गुण तू दाता हम मूर्ख तुम चतुर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकुर देसा मेरे राम एह नीच कर्म हर मेरे जेता समुंद सागर नीर भरिया ए नीच कर्म कर मेरे जेता समुंद सागर नीर भरिया तेते औगण हमारे दया करो किछ मेहर उपावो डुबदे पत्थर तारे जियड़ा अग्न बराबर तपै पीतर वगै काती परणवत नानक हुक्म पछाणे सुख होवै दिन राती अपनी करनी कर नरक हो न पाऊं ठौर तुमरो बिरद कर आसरो समारहूं लेखै कतै न छूटियै खिन खिन भूलनहार बख्शण हार बख्शलै बख्शलै बख्शण हार बख्शलै नानक पार उतार परम सम्मान योग चवर शतर तख्त दे मालिक साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों आप जी ने संध्या वेले दे दीवान दी हाजरी भरी सतगुरु की बख्शिश कीती हुई मर्यादा अनुसार अमृत गुरबाणी का नितनेम किया गया उस तो उपरंत अमृत गुरबाणी का कित कीर्तन कीर्तन गुरु शब्द की गुरमुखा विचार की आओ जो आप जी रोजाना कृपा कर रहे हो ते उस अकाल पुरख वाहगुरु जी की मेहर का सदका पिछले कई दिनों तो आपां अरदास विच आए हुए शहीदां दे पवित्र जीवन की विचार कर रहे हैं। कल दोपहर दे दीवान विच आपां ने ए विचार कीती सी कि जिन्हां नूं आर्यां दे नाल चीरिया गया उन्हां विचों सत्कार योग भाई सह भाई मती दास जी तन दो टुकड़े हो गया पर उस मालक दी सतगुरु दी मेहर दा सदका उन्हां दे अंदर जो गुरु नानक साहिब जी का जपजी साहिब है उस दी लय उस दी सुर ओ अंदरों गुरु कृपा दे नाल टुटी नहीं। गुरमुखो अरदास विच आपां इस तो अगे चलिए ते जिस शब्द दी आपां अज विचार करन लगे हैं जिस अखर जां जेड़े वाक आपां अरदास विच रोज कहने हैं उन्हां विच आरे नाल चीरे जाण वाले शहीदां तो बाद असी जिन्हां गुरमुखां दी कमाई दा ध्यान करने हैं उन्हां लई असी शब्द वरतने हैं कि जिन्हां ने गुरद्वारियां दी सेवा लई कुर्बानियां कीतियां। बस इसे फिक्रे ते जां इसे शब्द ते आखरी अर्थ इहदे बड़े स्पष्ट ने कि जिन्हां सिंघां ने ते नाल शब्द सिंघणियां ने जिन्हां गुरु नानक नाम लेवा सिखां ने गुरुद्वारियां दी सेवा प्राप्त करन दे लई कि गुरु की मर्यादा कायम रह सके अपने तन दे ठीकरे नूं भन के गुरु घर दी सेवा कीती अज असीं उन्हां शहीदां नूं याद करने। आप जी नूं ज्ञात है कि कई वारी आपां खास करके इस स्टेज ते ही उन्हां शहीदां नूं अगे भी याद करने हैं जिन्हां विच ननकाणा साहिब दे शहीद भी आउंदे। आओ करो कृपालता कुछ कु इतिहासिक तत् उन्हां गुरसिखां दे जीवन दे आप नाल सांझे करन दे यतन करांगा कि जिन्हां ने गुरु घर दी सेवा दी खातर कुर्बानियां दित्तियां ने करो बख्शिश, विचार आरंभन तो पहला धन गुरु नानक साहब जी के चरणों में आप सारे बेनती करिए, सतगुरु सानू कहण वालियां सुनन वालियां सारियां कृपा करके अंदर की एकाग्रता बख्श। उठ रहे फुरनिया ते अपनी रहमत का मीह वरसाओ, आप जी की कृपा होवे, आप विच वरत के अपने दर ते कुरबानी करन वाले गुरसिखां दे जीवन दी विचार विच वरत के करा लवो। विचार आरंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जदों ये शब्द अरदास विच साडे सन्मुख आउंदा है कि गुरुद्वारियां दी सेवा लई कुरबानियां कीतियां ते उस वेले हरमंदर साहब दे इतिहास तो लैके इयों कह लवो कि नानक मते दे अस्थान तो लैके ते 84 तक दे होए जितने भी गुरु घर दे लई कुरबानी करन वाले शहीद ने, असी उन्हां सारिया शहीदां दी कमाई दा ध्यान रखदे हां। सिर्फ इन्हें शब्दां विच कि जिन्हां गुरुद्वारियां दी सेवा लई कुरबानियां कीतियां। वैसे तां गुरुद्वारे शब्द दी विचार आपां करनी है, पंजां तख्तां ते सरबत गुरुद्वारियां वाली पंक्ति विच, पर इत्थे जरूर अर्ज करनी चाहांगा कि सतगुरु ने कृपा कीती कि गुरसिख दे अंदर इहो जी भावना बना दित्ती है ते जिन्हां गुरुद्वारियां दी सेवा लई कुरबानियां कीतियां ने उह साडे सारे इतिहासक अस्थान ने। सिख दी अंदर दी इक भावना, इक बिरती है, जिथे उह गुरु ग्रंथ साहिब जी दी बाणी दा अदब करदा है, जिथे उह गुरुद्वारे विच झाड़ू मारन दी सेवा करदा है, जिथे गुरुद्वारे विच बर्तन साफ करन दी सेवा करदा है, जिथे उह भावना नाल गुरुद्वारे विच गुरु ग्रंथ साहिब दे रुमालियां दी सेवा करदा है, उत्थे जदों किते मर्यादा दी लोड़ आ बने ते उसे गुरु घर दी सेवा नूं गुरमत अनुसार स्थापित करन दे लई अपने सिर दी विबाजी ला दिंदा है। साहिब धन गुरु नानक साहिब जी ने कृपा कीती, असल विच जिस थां ते गुरु बह जांदा है ना उह थां भागां वाली हो जांदी है। ते इस नूं आपां समझी कि भावें उह थां होवे जमीन होवे मिट्टी होवे ते भावें उह थां सिख दा शरीर होवे, गुरमत ने दोनों थावां नूं प्रवान कीता है। एक तां थां होवे जिथे गुरु दे चरण पैण जमीन दे उत्ते ते असीं कहिंदे आ इह थां भागां वाली है, ते दूसरा गुरमुखो दूजी थां इह वे कि जदों सिख शब्द की कमाई करदा है ते शब्द की कमाई दे नाल उहदे अंदर गुरु वसदा है उदों उहदे खिरदे की थां भी भागां वाली हो जांदी है। सतगुरु ने बड़े अमृत भरे बचन कहे ते आपां बाणी विच रोज़ाना पढ़ते सुनने हां कि हजूर कहिंदे सात धरती भई खरियावली, गुरद्वारियां की सेवा लई कुरबानियां कीतियां ने। ਉਹ ਧਰਤੀ ਖਰਿਆਵਲੀ ਏ, ਚੰਗੀ ਏ, ਭਾਗਾਂ ਵਾਲੀ ਏ, ਕਿਹੜੀ? ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਜਿੱਥੇ ਮੇਰਾ ਸਤਿਗੁਰੂ ਆ ਕੇ ਬਹਿ ਗਿਆ, ਜਿੱਥੇ ਉਹਦੇ ਚਰਨ ਪੈ ਗਏ। ਕਹਿੰਦੇ ਕੇਵਲ ਧਰਤੀ ਭਾਗਾਂ ਵਾਲੀ ਨਹੀਂ, ਸੇ ਜੰਤ ਭਏ ਖਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਜਿਨ੍ਹਾਂ ਜੀਵਾਂ ਨੇ ਉਸ ਧਰਤੀ ਤੇ ਜਾ ਕੇ ਗੁਰੂ ਦੇ ਦੀਦਾਰ ਕੀਤੇ, ਸਤਿਗੁਰੂ ਦੇ ਦਰਸ਼ਨ ਕੀਤੇ, ਤੇ ਉਹ ਜੀਵ ਵੀ ਭਾਗਾਂ ਵਾਲੇ ਬਣ ਗਏ। ਗੁਰਮੁਖੋ ਇੱਕ ਬਚਨ ਆਪ ਗੁਰੂ ਰਾਮਦਾਸ ਜੀ ਦਾ ਰੋਜ਼ ਪੜ੍ਹਦੇ ਹੋ ਤੇ ਮੈਂ ਇੱਥੇ ਇੱਕ ਵਾਰੀ ਅਰਜ਼ ਵੀ ਕੀਤੀ ਸੀ ਕਿ ਉਸ ਸੰਤ ਅੰਦਰ ਸਤਿਗੁਰੂ ਨੇ ਦੋ ਥਾਵਾਂ ਦਾ ਜ਼ਿਕਰ ਕੀਤਾ। ਇੱਕ ਤਾਂ ਉਸ ਥਾਂ ਦਾ ਜ਼ਿਕਰ ਕੀਤਾ ਕਿ ਜਿੱਥੇ ਸਤਿਗੁਰੂ ਦੇ ਚਰਨ ਪੈਂਦੇ ਨੇ ਉਹ ਧਰਤੀ ਭਾਗਾਂ ਵਾਲੀ, ਤੇ ਦੂਸਰੀ ਕਿਰਪਾ ਕੀਤੀ ਨੇ ਜਿਹਨੇ ਉਸ ਧਰਤੀ ਨੂੰ ਲੱਭ ਕੇ ਆਪਣੇ ਹਿਰਦੇ ਵਿੱਚ ਨਾਮ ਨੂੰ ਟਿਕਾ ਲਿਆ। ਗੁਰਮੁਖੋ ਉਹ ਹਿਰਦਾ ਵੀ ਭਾਗਾਂ ਵਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਤੇ ਆਪ ਰੋਜ਼ਾਨਾ ਭਾਵਨਾ ਨਾਲ ਪੜ੍ਹਦੇ ਹੋ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿਸ ਥਾਂ ਤੇ ਮੇਰਾ ਗੁਰੂ ਜਾ ਕੇ ਬਹਿ ਜਾਏ। ਤੇ ਸਾਹਿਬ ਕਹਿੰਦੇ ਨੇ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਸੁਹਾਵਣਾ ਹੈ, ਉਹ ਭਾਗਾਂ ਵਾਲਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਸਾਹਿਬ ਕਹਿੰਦੇ ਨੇ ਗੁਰਸਿੱਖੀ ਸੋ ਥਾਨ ਭਾਲਿਆ, ਗੁਰਸਿੱਖਾਂ ਨੇ ਉਸ ਥਾਂ ਨੂੰ ਜਾ ਕੇ ਲੱਭ ਲਿਆ, ਉਹਨਾਂ ਨੇ ਢੂੰਡ ਲਿਆ। ਤੇ ਉਹਨਾਂ ਨੂੰ ਜਦੋਂ ਥਾਂ ਲੱਭੀ, ਉਹਨਾਂ ਪਹਿਲਾ ਕੰਮ ਇਹ ਕੀਤਾ ਕਿ ਉਸ ਥਾਂ ਦੀ ਖਾਕ ਚੁੱਕ ਕੇ ਮਿੱਟੀ ਆਪਣੇ ਮੱਥੇ ਤੇ ਲਾਈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾਂ, ਗੁਰਸਿੱਖਾਂ ਕੀ ਘਾਲ ਥਾਂ ਪਈ, ਜਿਨ ਹਰ ਨਾਮ ਧਿਆਵਾਂ, ਉਹਨਾਂ ਦੀ ਘਾਲ ਥਾਂ ਪੈ ਗਈ ਜਿਨ੍ਹਾਂ ਥਾਂ ਲੱਭ ਕੇ ਗੁਰੂ ਗੁਰੂ ਜਪਿਆ। ਤੇ ਸਾਹਿਬ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ। ਦੇਖੋ ਇੱਕ ਥਾਂ ਤੇ ਉਹ ਸੀ ਜਿਹਨੂੰ ਲੱਭ ਕੇ ਸਿੱਖਾਂ ਨੇ ਮਿੱਟੀ ਆਪਣੇ ਮੱਥੇ ਤੇ ਲਾਈ, ਧੂੜ ਮਸਤਕ ਤੇ ਲਾਈ, ਤੇ ਉਹ ਭਾਗਾਂ ਵਾਲੇ ਖੁਦ ਬਣ ਗਏ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੀ ਥਾਂ ਨੂੰ ਲੱਭ ਕੇ ਗੁਰੂ ਨੂੰ ਪੂਜਿਆ, ਤੇ ਉਹਨਾਂ ਗੁਰੂ ਦੀਆਂ ਥਾਵਾਂ ਨੂੰ ਪੂਜਣ ਵਾਲੇ ਵੀ ਪੂਜਣ ਯੋਗ ਹੋ ਗਏ। ਜਿਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾ। ਸਾਹਿਬ ਨੇ ਅਸਥਾਨ ਕਾਇਮ ਕੀਤੇ ਨੇ। ਦੇਖੋ ਹਜ਼ੂਰ ਜਿੱਥੇ ਗਏ, ਗੁਰੂ ਅਸਥਾਨ ਹੋਂਦ ਵਿੱਚ ਆਉਣ ਦੇ ਤਿੰਨ ਕਾਰਨ ਨੇ। ਪਹਿਲਾ ਕਾਰਨ ਤਾਂ ਆ ਕਿ ਜਿੱਥੇ ਸਤਿਗੁਰੂ ਜੀ ਦਾ ਜਿਸ ਧਰਤੀ ਤੇ ਆਗਮਨ ਹੋਇਆ, ਉਸ ਧਰਤੀ ਨੂੰ ਵੀ ਸਿੱਖ ਨੇ ਭਾਵਨਾ ਨਾਲ ਮੰਨਿਆ ਤੇ ਉਸ ਅਸਥਾਨ ਨੂੰ ਪੂਜਿਆ। ਦੂਸਰੀ ਗੱਲ, ਜਿਸ ਥਾਂ ਤੇ ਗੁਰੂ ਜੀ ਨੇ ਕਿਸੇ ਸਿੱਖ ਨੂੰ ਉਪਦੇਸ਼ ਦਿੱਤਾ ਜਾਂ ਕੇਂਦਰ ਬਣਾ ਕੇ ਗੁਰਮਤਿ ਦੀ ਮਰਿਆਦਾ ਕਾਇਮ ਕੀਤੀ, ਸਿੱਖ ਨੇ ਉਸ ਥਾਂ ਨੂੰ ਵੀ ਪੂਜਿਆ। ਤੇ ਤੀਜੀ ਥਾਂ ਗੁਰਮਤਿ ਵਿੱਚ ਹੈ ਕਿ ਜਿਸ ਥਾਂ ਤੇ ਗੁਰੂ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ, ਕੋਈ ਕੌਤਕ ਕੀਤਾ, ਤੇ ਸਿੱਖ ਨੇ ਉਹ ਵੀ ਥਾਂ ਜਿਹੜੀ ਪੂਜਣ ਯੋਗ ਬਣਾ ਲਈ। ਨਨਕਾਣਾ ਸਾਹਿਬ ਦੀ ਧਰਤੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਕਰਕੇ ਪੂਜਣ ਯੋਗ ਹੋਈ। ਕਰਤਾਰਪੁਰ ਦੀ ਧਰਤੀ, ਮੇਰੇ ਗੁਰੂ ਨੇ ਉੱਥੇ ਸਿੱਖੀ ਦੀ ਮਰਿਆਦਾ ਕਾਇਮ ਕੀਤੀ। ਜਦੋਂ ਆਪਾਂ ਦੇਖਦੇ ਹਾਂ ਖਡੂਰ ਸਾਹਿਬ ਦੀ ਧਰਤੀ, ਇੱਥੇ ਗੁਰੂ ਅੰਗਦ ਸਾਹਿਬ ਨੇ ਰਹਿਮਤਾਂ ਦਾ ਮੀਂਹ ਵਰਸਾਇਆ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਜਿਹਨੂੰ ਭੱਟਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਥਾਂ ਇਹ ਗੁਰੂ ਦਈਏ, ਕਹਿੰਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਨੇ। ਕਿ ਗੋਇੰਦਵਾਲ ਉਹ ਤਾਂ ਇਸ ਤਰ੍ਹਾਂ ਜਿਵੇਂ ਗੋਬਿੰਦਪੁਰੀ ਹੋਵੇ, ਤੇ ਤਾਂ ਹੀ ਭੱਟਾ ਨੇ ਇੱਕ ਬਚਨ ਕਿਹਾ, ਗੋਇੰਦਵਾਲ ਗੋਬਿੰਦਪੁਰੀ ਸਨ ਜਲਣ ਤੀਰ ਵਿਭਾਸ ਬਣਾਇਓ। ਬਿਆਸ ਜਿਹੜਾ ਪਾਣੀ ਦਾ ਅਸਗਾਹ ਭਰਿਆ ਦਰਿਆ ਵਗਦਾ, ਉਹਦੇ ਕਿਨਾਰੇ ਤੇ ਮੇਰੇ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਗੋਇੰਦਵਾਲ ਵਸਾਇਆ, ਤੇ ਇਹ ਗੋਬਿੰਦਪੁਰੀ ਵਰਗਾ ਹੈ। ਜਦੋਂ ਗੋਇੰਦਵਾਲ ਸਾਹਿਬ ਦੇਖਣੇ ਹੈ, ਉਸ ਤੋਂ ਬਾਅਦ ਹਜ਼ੂਰ ਨੇ ਅੰਮ੍ਰਿਤਸਰ ਸਾਹਿਬ, ਜਿਹਨੂੰ ਪਹਿਲਾਂ ਗੁਰੂ ਕਾ ਚੱਕ ਚੱਕ ਗੁਰੂ ਕਾ ਸੁਧਾਸਰ ਕਿਹਾ ਜਾਂਦਾ ਹੈ, ਅੰਮ੍ਰਿਤਸਰ ਸ਼ਹਿਰ ਹੋਂਦ ਵਿੱਚ ਆਇਆ। ਸਤਿਗੁਰੂ ਨੇ ਮਿਹਰ ਕਰਕੇ ਉੱਥੇ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਲਿਖਾਈ। ਸਿੱਖੀ ਦਾ ਕੇਂਦਰ ਬਣ ਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ। ਮੈਂ ਸਿਰਫ ਸੰਖੇਪ ਵਿੱਚ ਕਹਿ ਕੇ ਅੱਗੇ ਤੁਰਨਾ ਚਾਹੁੰਦਾ, ਗੁਰੂ ਅਰਜਨ ਸਾਹਿਬ ਨੇ ਕਰਤਾਰਪੁਰ ਵਸਾਇਆ, ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਵਸਾਇਆ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਅਨੰਦਪੁਰ ਸਾਹਿਬ ਨੂੰ ਭਾਗ ਲਾਏ ਨੇ, ਉਹਨਾਂ ਨੇ ਚੱਕ ਨਾਨਕੀ ਦੇ ਨਾਮ ਤੇ ਨਗਰ ਵਸਾਇਆ। ਸਾਹਿਬ ਗੁਰੂ ਕਲਗੀਧਰ ਪਿਤਾ ਜੀ ਨੇ ਪਾਉਂਟਾ ਸਾਹਿਬ ਸ਼ਹਿਰ ਨੂੰ ਵਸਾਉਣਾ ਕੀਤਾ। ਇਹਨਾਂ ਥਾਵਾਂ ਤੇ ਗੁਰਦੁਆਰੇ ਨੇ, ਇਹਨਾਂ ਥਾਵਾਂ ਤੇ ਗੁਰੂ ਦੇ ਚਰਨਾਂ ਦੀ ਛੂਹ ਉਹਨਾਂ ਨੂੰ ਪ੍ਰਾਪਤ ਹੋਈ ਹੈ, ਤੇ ਸਿੱਖ ਲਈ ਇਹ ਥਾਵਾਂ ਪੂਜਣ ਯੋਗ ਹੋ ਗਈਆਂ। ਤਵੱਜੋ ਦਿਆ ਜੀ, ਸਭ ਤੋਂ ਪਹਿਲੀ ਗੱਲ ਇਹ ਕਿ ਪਹਿਲਾਂ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਗੁਰੂ ਕਾਲ ਦੇ ਅੰਦਰ ਭਾਵਨਾ ਵਾਲੇ ਮਸੰਦ ਕਰਦੇ ਨੇ। ਜਿਨ੍ਹਾਂ ਨੂੰ ਮੰਜੀਆਂ ਦਿੱਤੀਆਂ ਉਹਨਾਂ ਨੇ ਗੁਰੂ ਕਾਲ ਵਿੱਚ ਇਹਨਾਂ ਦਾ ਪ੍ਰਬੰਧ ਕੀਤਾ। ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਲਈ ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਬਾਣੀ ਵਿੱਚ ਵਰਤ ਲਏ ਇਹ ਸ਼ਬਦ ਉਚਾਰਨ ਕਰ ਦਿੱਤੇ ਕਿ ਥਾਵਾਂ ਤਾਂ ਧਰਤੀ ਤੇ ਬੜੀਆਂ ਨੇ, ਇਮਾਰਤਾਂ ਤਾਂ ਇਸ ਜਹਾਨ ਵਿੱਚ ਬੇਅੰਤ ਮਿਲ ਗਈਆਂ, ਪਰ ਜਿਉਂ ਜਿਹਾ ਦਰ ਮੇਰੇ ਦਾਤਾ ਤੇਰਾ ਹੈ, ਸਾਰੀ ਧਰਤੀ ਨੂੰ ਢੂੰਡ ਲਿਆ, ਤੇਰੇ ਵਰਗਾ ਘਰ ਤੇਰੇ ਵਰਗਾ ਦਰ ਹੋਰ ਕਿਤੇ ਲੱਭਦਾ ਨਹੀਂ। ਤੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਕਹਿ ਕਿ ਜਿੱਥੇ ਸਭੇ ਥਾਂ ਨਹੀਂ ਤੁਝੇ ਹਾਂ, ਤੇਰੇ ਵਰਗਾ ਕੋਈ ਨਹੀਂ, ਤੇ ਕਿਉਂ ਨਹੀਂ ਤੇਰੇ ਵਰਗਾ? ਕਹਿਣ ਲੱਗੇ ਬੱਧ ਹੋ ਪੁਰਖ ਵਿਧਾਤੇ, ਤਾਂ ਤੂੰ ਸੋਇਆ ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਕੁਰ ਖਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਹ ਥਾਂ ਇਹਨਾਂ ਭਾਗਾਂ ਵਾਲਾ ਬਾਬੇ ਸੱਤੇ ਬਲਵੰਡ ਨੂੰ ਇਹ ਸ਼ਬਦ ਕਹਿਣੇ ਪਏ ਕਿ ਗੁਰੂ ਰਾਮਦਾਸ ਜੀ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ ਕਾਰਿਆ। ਉਹਨਾਂ ਗੁਰੂ ਘਰ ਨੂੰ ਦੇਖ ਕੇ ਸ਼ਬਦ ਵਰਤੇ ਸਨ ਕਿ ਉਗਵਣੋ ਤੈ ਆਤਮਣੋ ਚੋ ਚੱਕੀ ਕੀਅਨ ਲੋਵਾ, ਦਾਤਾ ਤੇਰੇ ਵਰਗਾ ਘਰ ਕੋਈ ਨਹੀਂ, ਚੜ੍ਹਦੇ ਤੋਂ ਲੈਂਦੇ ਤੱਕ ਸਾਰੀ ਦੁਨੀਆਂ ਘੁੰਮ ਲਈ, ਤੇਰੇ ਵਰਗਾ ਸਾਈਆਂ ਦਰ ਕੋਈ ਨਹੀਂ। ਸਤਿਗੁਰੂ ਨੇ ਇਹ ਅਸਥਾਨ ਖੈਮ ਕੀਤੇ। ਗੁਰੂ ਅਰਜਨ ਦੇਵ ਜੀ ਦੇ ਵੇਲੇ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਹੋਣ ਲੱਗਾ। ਮੈਂ ਅਰਜ਼ ਕਰਨੀ, ਜਿਨ੍ਹਾਂ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਗੁਰਮਤ ਦੀ ਸੇਵਾ ਨੂੰ ਕਾਇਮ ਕਰਨ ਦੇ ਲਈ, ਧੰਨ ਗੁਰੂ ਅਰਜਨ ਸਾਹਿਬ ਵੇਲੇ ਹਰਿਮੰਦਰ ਸਾਹਿਬ ਅੰਦਰ ਕੀਰਤਨ ਹੁੰਦਾ ਹੈ। ਪਹਿਲਾਂ ਸੱਤਾ ਬਲਵੰਡ ਕਰਦੇ ਰਹੇ, ਜਿੱਦਣ ਉਹ ਰੁਸੇਵਾਂ ਕਰਕੇ ਚਲੇ ਗਏ, ਗੁਰੂ ਅਰਜਨ ਦੇਵ ਜੀ ਨੇ ਆਪ ਕੀਰਤਨ ਕੀਤਾ। ਮੇਰੇ ਸਤਿਗੁਰੂ ਨੇ ਪਰਤ ਕੇ ਵਾਪਸ ਉਹ ਆਏ, ਫਿਰ ਕੀਰਤਨ ਹੋਏ। ਅਸਲ ਵਿੱਚ ਗੁਰੂ ਕਲਗੀਧਰ ਜੀ ਤੱਕ ਆਪਾਂ ਵਾਚਿਆ ਸੀ ਕਿ ਕਦੀ ਹਰਿਮੰਦਰ ਸਾਹਿਬ ਵਿੱਚ ਪਿਰਥੀਏ ਦੀ ਔਲਾਦ ਨੇ ਕਬਜ਼ਾ ਕਰਨ ਦਾ ਯਤਨ ਕੀਤਾ, ਕਦੀ ਹੋਰ ਮਸੰਦ ਇੱਥੇ ਕਾਬਜ਼ ਹੋਣ ਦਾ ਯਤਨ ਕਰਦੇ ਰਹੇ। ਅਤੇ ਜਿੱਦਣ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਸ਼ਹੀਦੀ ਆਪਾਂ ਵਿਚਾਰੀ ਸੀ, ਅਤੇ ਉਦਣ ਗੁਰੂ ਕਲਗੀਧਰ ਜੀ ਦੇ ਕਹਿਣ 'ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੇ ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਕੀਤੀ। ਤਵਜੋ ਦਿਓ, ਉਸ ਵੇਲੇ ਇੱਕ ਗੱਲ ਸੀ ਪ੍ਰਚਲਿਤ ਕਿ ਜਦੋਂ ਸਿੱਖ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਤੇ ਕਾਇਰ ਬੁੱਝ ਦੇ ਲੋਕ ਜਿਹੜੇ ਨੇ ਇਹ ਵੀ ਸ਼ੇਰਾਂ ਦੀ ਤਰ੍ਹਾਂ ਦਲੇਰ ਹੋ ਜਾਂਦੇ। ਨਾਦਰ ਨੇ, ਜ਼ਕਰੀਏ ਨੇ, ਅਬਦਾਲੀ ਨੇ, ਕੋਈ ਵੀ ਹਾਕਮ ਆਇਆ, ਸਭ ਤੋਂ ਪਹਿਲੀ ਉਹਦੀ ਨਜ਼ਰ ਹੁੰਦੀ ਸੀ ਹਰਿਮੰਦਰ ਸਾਹਿਬ ਦੇ ਉੱਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰਦੁਆਰੇ ਸਿੱਖਾਂ ਦੇ ਸੋਮੇ ਨੇ, ਇਹਦੇ ਵਿੱਚੋਂ ਰੂਹਾਨੀਅਤ ਦੇ ਚਸ਼ਮੇ ਫੁੱਟਦੇ ਨੇ। ਇੱਥੇ ਕਥਾ ਕੀਰਤਨ ਸੇਵਾ ਦੀ ਭਾਵਨਾ ਨਾਲ ਸਿੱਖ ਜਿਹੜੇ ਨੇ ਉਹ ਗੁਰਮਤ ਵਿੱਚ ਦ੍ਰਿੜ ਹੁੰਦੇ ਨੇ। ਉਹਨਾਂ ਯਤਨ ਕੀਤਾ ਵੀ ਕਿਤਨਾ ਚੰਗਾ ਹੋਵੇ ਜਿਸ ਸੋਮੇ ਤੋਂ ਇਹਨਾਂ ਨੂੰ ਸਿੱਖੀ ਪ੍ਰਾਪਤ ਹੁੰਦੀ ਹੈ, ਉਹਨਾਂ ਸੋਮਿਆਂ ਉੱਤੇ ਅਸੀਂ ਆਪਣੇ ਕਬਜ਼ੇ ਕਿਉਂ ਨਾ ਕਰ ਲਏ। ਅਰਜ਼ ਕਰ ਰਿਹਾ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਦੇਖੋ, ਇਕੱਲੇ ਹਰਿਮੰਦਰ ਸਾਹਿਬ ਦੀਆਂ ਮੈਂ ਤਿੰਨ ਘਟਨਾਵਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਉਹਨਾਂ ਵਿੱਚੋਂ ਵੈਸੇ ਤਾਂ ਬੇਅੰਤ ਸਿੱਖ ਨੇ ਜਿਨ੍ਹਾਂ ਨੇ ਉਸ ਦਰ ਦੇ ਲਈ ਕੁਰਬਾਨੀ ਕੀਤੀ, ਉਸ ਘਰ ਦੇ ਲਈ ਭਾਵਨਾ ਨਾਲ ਆਪਾਂ ਆਪਣਾ ਆਪ ਨਿਸ਼ਾਵਰ ਕੀਤਾ। ਜਦੋਂ ਇਹ ਗੱਲ ਸੀ ਕਿ ਹਰਿਮੰਦਰ ਸਾਹਿਬ ਕੋਲੋਂ ਸਿੱਖਾਂ ਨੂੰ ਸ਼ਕਤੀ ਮਿਲਦੀ ਹੈ, ਇੱਥੇ ਕੀਰਤਨ ਇਹਨਾਂ ਨੂੰ ਰੂਹਾਨੀਅਤ ਭੰਡਾਰਾ ਮਿਲਦਾ, ਉਸ ਵੇਲੇ ਦੋ ਘਟਨਾਵਾਂ ਸਿੱਖ ਤਿੰਨ ਕਦੀ ਨਹੀਂ ਭੁੱਲਣਗੇ। ਪਹਿਲਾਂ ਤਾਂ ਆਪਾਂ ਦੇਖਦੇ ਹਾਂ ਕਿ ਮੱਸੇ ਰੰਗੜ ਵਰਗੇ ਨੇ ਕਿ ਗੁਰਦੁਆਰੇ ਦੀ ਬੇਅਦਬੀ ਨਹੀਂ ਕੀਤੀ, ਤੇ ਉਹਨਾਂ ਸਿੱਖਾਂ ਨੂੰ ਅਸੀਂ ਯਾਦ ਕਰਦੇ ਹਾਂ, ਭਾਵੇਂ ਹਰਿਮੰਦਰ ਸਾਹਿਬ ਹੋਵੇ, ਭਾਵੇਂ ਨਨਕਾਣਾ ਸਾਹਿਬ ਹੋਵੇ, ਭਾਵੇਂ ਤਰਨ ਤਾਰਨ ਸਾਹਿਬ ਹੋਵੇ, ਤੇ ਭਾਵੇਂ ਪਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ, ਜਿਨ੍ਹਾਂ ਨੇ ਆਪਣੇ ਗੁਰੂ ਘਰਾਂ ਦੀ ਸੇਵਾ ਨੂੰ ਕਾਇਮ ਰੱਖਣ ਲਈ ਆਪਣੇ ਸ਼ਹਾਦਤ ਦੇ ਜਾਮ ਪੀਤੇ। ਮੱਸਾ ਰੰਗਤ ਮੰਡਿਆਈ ਦਾ ਰਹਿਣ ਵਾਲਾ ਹੈ, ਤੇ ਇਹਨੇ ਹਰਿਮੰਦਰ ਸਾਹਿਬ ਜਿੱਥੇ ਕਦੀ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਸੀ, ਜਿੱਥੇ ਅੰਮ੍ਰਿਤ ਬਚਨ ਦਿਨ ਰਾਤ ਗੁਰਬਾਣੀ ਦੀ ਵਰਖਾ ਹੁੰਦੀ ਸੀ, ਇਸ ਪਾਪੀ ਨੇ ਕੀ ਕੀਤਾ? ਉਹ ਕੀਰਤਨ ਵਾਲੀ ਪਵਿੱਤਰ ਥਾਂ ਉੱਥੇ ਆ ਕੇ ਆਪਣਾ ਪਲੰਗ ਲਾ ਰਿਹਾ ਸੀ, ਉੱਥੇ ਲਿਆ ਕੇ ਵੇਸ਼ਵਾਵਾਂ ਦੇ ਨਾਚ ਕਰਾਉਣ ਲੱਗਾ, ਜਿੱਥੇ ਕਦੀ ਸ਼ਰੰਦੇ ਦੀ, ਰਬਾਬ ਦੀ, ਤਾਉਸ਼ ਦੀ, ਜੋੜੀ ਦੀ ਆਵਾਜ਼ ਆਉਂਦੀ ਸੀ, ਉੱਥੇ ਇੱਕ ਪਾਸੇ ਉਹਨਾਂ ਨਾਚਿਆਂ ਦੇ ਪੈਰਾਂ ਵਿੱਚ ਪਾਏ ਹੋਏ ਘੁੰਗਰੂਆਂ ਦੀ ਆਵਾਜ਼ ਆਉਣ ਲੱਗੀ ਤੇ ਦੂਜੇ ਪਾਸੇ ਸ਼ਰਾਬ ਦੇ ਦੌਰ ਚੱਲਣ ਲੱਗੇ। ਸ਼ਰਾਬ ਪੀਣ ਵਾਲਾ ਮੱਸਾ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਅੰਦਰ ਉਸਨੇ ਹੁੱਕਾ ਵੀ ਪੀਤਾ, ਹੁੱਕਾ ਪੀਤਾ, ਸ਼ਰਾਬ ਦੇ ਦੌਰ ਚੱਲੇ, ਕੰਜਰੀਆਂ ਦੇ ਨਾਚ ਹੋਏ, ਉੱਥੇ ਪਲੰਗ ਲਾ ਕੇ ਮੱਸਾ ਰੰਗੜ ਬੈਠਾ। ਅੱਜ ਇੱਕ ਭਾਵਨਾ ਵਾਲਾ ਸਿੱਖ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਤੇ ਇਸ਼ਨਾਨ ਕਰਨਾ ਹੈ। ਉਸ ਵੇਲੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਿੱਖ ਨੇ, ਸਿੱਖ ਨਿਕਲ ਗਏ ਨੇ ਬੀਕਾ ਨਹਿਰ ਵਾਲੇ ਪਾਸੇ, ਚਲੇ ਗਏ ਨੇ ਜੰਗੜ ਉਜਾੜਾਂ ਬੇਲਿਆਂ ਨੂੰ। ਤੇ ਉਹ ਸਿੱਖ ਦਾ ਨਾਮ ਤਵਾਰੀਖ ਨੇ ਲਿਖਿਆ ਭਾਈ ਬਲਾਕਾ ਸਿੰਘ। ਉਹਨੇ ਆ ਕੇ ਇਸ਼ਨਾਨ ਪਾਉਣ ਲਈ ਆਇਆ, ਕੀ ਦੇਖਦਾ ਹੈ ਕਿ ਜਿੱਥੇ ਧੰਨ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਵਰਤਦੀਆਂ ਸਨ, ਉਸੇ ਮੱਥੇ ਰੰਗੜ ਨੇ ਆਪਣਾ ਪਲੰਗ ਡਾਹਿਆ ਹੋਇਆ। ਜਿੱਥੇ ਕੀਰਤਨ ਦੀ ਧੁਨੀ ਨਿਕਲਦੀ ਸੀ, ਉੱਥੇ ਕੰਜਰੀ ਦੇ ਪੈਰਾਂ ਵਿੱਚ ਪਾਏ ਹੋਏ ਘੁੰਗਰੂਆਂ ਦੀ ਆਵਾਜ਼ ਪਈ ਆਉਂਦੀ ਏ। ਜਿੱਥੇ ਕੜਾਹ ਪ੍ਰਸ਼ਾਦ ਦੀਆਂ ਅੰਮ੍ਰਿਤ ਵਰਗੀ ਦੇਗ ਵਰਤਾਈ ਜਾਂਦੀ ਸੀ, ਉੱਥੇ ਸੁਰਾਈਆਂ ਵਿੱਚੋਂ ਸ਼ਰਾਬ ਦੇ ਪਿਆਲੇ ਭਰ ਭਰ ਕੇ ਪੀਤੇ ਜਾਂਦੇ। ਦੇਖ ਕੇ ਸਤਿਗੁਰੂ ਦੇ ਘਰ ਦੀ ਇਸ ਬਰੂਨਤੀ ਨੂੰ ਭਾਈ ਬਲਾਕਾ ਸਿੰਘ ਦਾ ਅੰਦਰ ਕੰਬ ਗਿਆ। ਮੈਂ ਇਸ ਕਰਕੇ ਪਿਛਲੇ ਦਿਨਾਂ ਤੋਂ ਅਰਜ਼ ਕਰ ਰਿਹਾ, ਚਿੱਤ ਤਾਂ ਕਰਦਾ ਹੁੰਦਾ ਬਾਣੀ ਵੱਲ ਤੁਰੀਏ, ਪਰ ਅਸਲ ਵਿੱਚ ਪ੍ਰਸੰਗ ਕੇਵਲ ਇਤਿਹਾਸਕ ਪੈ ਚੱਲਦੇ। ਬਲਾਕਾ ਸਿੰਘ ਦਾ ਅੰਦਰ ਇੱਕੋ ਦਮ ਤੜਪ ਉੱਠਿਆ। ਪਹਿਲਾਂ ਮਨ ਵਿੱਚ ਆਇਆ ਮਨਾ ਕਿ ਇੱਥੇ ਮਰ ਕੇ ਤੂੰ ਆਪ ਜਾਂ ਮਾਰ ਦੇ ਜਾਂ ਮਰ ਜਾ, ਪਤਾ ਨਹੀਂ ਫੁਰਨਾ ਉੱਠਿਆ, ਤੂੰ ਇਕੱਲਾ ਕੀ ਕਰੇਗਾ, ਚਲਾ ਜਾ ਜਿੱਥੇ ਸਿੱਖਾਂ ਦਾ ਇਕੱਠ ਹੋਵੇ, ਉੱਥੇ ਜਾ ਕੇ ਆਪਣੇ ਅੰਦਰ ਦੀ ਵੇਦਨਾ ਪ੍ਰਗਟ ਕਰੀ ਕਿ ਗੁਰੂ ਕੇ ਸਿੱਖੋ ਕਿ ਅੰਮ੍ਰਿਤਸਰ ਦੀ ਧਰਤੀ ਹਰਿਮੰਦਰ ਸਾਹਿਬ ਦੀ ਇੰਨੀ ਕੁ ਬੇਅਦਬੀ ਪਈ ਹੁੰਦੀ ਏ। ਮਨ ਵਿੱਚ ਇੱਕ ਭਾਵਨਾ ਲੈ ਕੇ, ਦਰਦ ਲੈ ਕੇ ਭਾਈ ਬਲਾਕਾ ਸਿੰਘ ਜੀ ਤੁਰੇ। ਦਿਨ ਰਾਤ ਸਫ਼ਰ ਝਾਕਦਿਆਂ ਜਾ ਪਹੁੰਚੇ ਨੇ ਬੀਕਾ ਨਹਿ। ਤਵੱਜੋ ਦਿਓ ਕਿ ਉਸ ਵੇਲੇ ਇਹ ਜਦੋਂ ਖਬਰ ਸਿੱਖਾਂ ਨੂੰ ਮਿਲੀ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਭਾਈ ਬਲਾਕਾ ਸਿੰਘ ਜੀ ਆਏ ਨੇ, ਸਾਰਿਆਂ ਸਿੱਖਾਂ ਨੇ ਉੱਠ ਕੇ ਅਦਬ ਕੀਤਾ ਹੈ। ਤੇ ਮੈਂ ਹਰ ਵਾਰੀ ਅਰਜ਼ ਕਰ ਰਿਹਾ ਕਿ ਤੁਹਾਨੂੰ ਯਤਨ ਕੀਤਾ ਜਾਏਗਾ ਹਰਿਮੰਦਰ ਤੋਂ ਤੋੜਨ ਦਾ, ਭਾਵੇਂ ਤੋਪਾਂ ਨਾਲ ਕੋਈ ਤੋੜੇ, ਭਾਵੇਂ ਲਿਖਤ ਨਾਲ ਕੋਈ ਤੋੜੇ, ਭਾਵੇਂ ਜ਼ਬਾਨੀ ਕਲਾਮੀ ਕੋਈ ਅਸ਼ਰਤਕ ਬੰਦਾ ਲੈਕਚਰ ਦੇ ਕੇ ਤੋੜੀ ਜਾਏ, ਯਤਨ ਕਰਿਓ ਅੰਦਰ ਨੂੰ ਦ੍ਰਿੜ ਕਰਕੇ ਗੁਰੂ ਰਾਮਦਾਸ ਦੇ ਦਰ ਤੋਂ ਕਦੇ ਟੁੱਟੇ ਹੋਏ। ਭਾਈ ਬਲਾਕਾ ਸਿੰਘ ਜੀ ਗਏ, ਸਿੱਖਾਂ ਨੇ ਉੱਠ ਕੇ ਅਦਬ ਕੀਤਾ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਵਿੱਚੋਂ ਆਇਆ ਸਿੱਖ, ਕਈਆਂ ਦੀ ਭਾਵਨਾ ਨਾਲ ਚਰਨਾਂ ਦੀ ਧੂੜੇ ਦੇ ਮਸਤਕ ਤੇ ਲਾਈ। ਜਥੇਦਾਰ ਬੁੱਢਾ ਸਿੰਘ ਸਨ ਉਸ ਵੇਲੇ ਆਗੂ ਉਸ ਥਾਂ ਦੇ, ਉਹਨਾਂ ਨੇ ਆਉਂਦਿਆਂ ਸਰ ਜਿਹੜੀ ਮੈਂ ਅਰਜ਼ ਕਰ ਰਿਹਾ ਇਹ, ਵੈਸੇ ਇਹ ਸਾਰੀ ਦੀ ਸਾਰੀ ਰਚਨਾ ਰਤਨ ਸਿੰਘ ਭੰਗੂ ਦੀ ਏ, ਉਹਨਾਂ ਨੇ ਬੜੇ ਵਿਸਤਾਰ ਨਾਲ ਲਿਖੀ, ਕਿਉਂਕਿ ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਨੂੰ ਚਟਕਾਣਾ ਉਹ ਰਤਨ ਸਿੰਘ ਭੰਗੂ ਦੇ ਦਾਦਾ ਜੀ ਨੇ। ਭਾਈ ਰਤਨ ਸਿੰਘ ਭੰਗੂ ਕਹਿੰਦਾ ਹੈ ਕਿ ਮੇਰੇ ਦਾਦਾ ਜੀ ਸਰਦਾਰ ਮਹਿਤਾਬ ਸਿੰਘ ਵੀ ਉੱਥੇ ਨੇ। ਉਹਨਾਂ ਆਉਂਦਿਆਂ ਸਾਰ ਪੁੱਛਿਆ ਭਾਈ ਸਾਹਿਬ ਭਾਈ ਬਲਾਕਾ ਸਿੰਘ ਤੋਂ ਕਿ ਸੁਣਾ ਗੁਰੂ ਕੇ ਨਗਰੀ ਦੀਆਂ ਬਾਤਾਂ, ਸੁਣਾ ਹਰਿਮੰਦਰ ਸਾਹਿਬ ਦੀ ਕੋਈ ਖੇਡ। ਤੇ ਵੇਖੋ ਪਿਛਲੇ ਦਿਨ ਇਹ ਕਰਜ਼ ਕੀਤੀ ਸੀ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਜਦੋਂ ਤੇਰੇ ਅੰਦਰ ਤੋਤਾ ਆ ਜਾਏ, ਤੇਰਾ ਅੰਦਰ ਸੁੱਕ ਜਾਏ, ਭਾਵੇਂ ਤੂੰ ਪਰਦੇਸ ਵਿੱਚ ਬੈਠਾ ਹੈ, ਜੇ ਦੇਸ਼ ਵਿੱਚ ਹੈ ਤੇ ਗੁਰੂ ਰਾਮਦਾਸ ਦੇ ਦਰ ਤੇ ਜਾਈ, ਉੱਥੇ ਸੁੱਕੇ ਹੋਏ ਗਿਰਦਿਆਂ ਤੇ ਨਾਮ ਦੀ ਵਰਖਾ ਹੁੰਦੀ ਏ, ਤੇ ਪਰਦੇਸ ਵਿੱਚ ਬੈਠਾ ਹੈ ਤੇ ਸੁਰਤ ਨਾਲ ਨਮਸਕਾਰ ਕਰਦੇ, ਮੇਰਾ ਦਾਤਾ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪਾ ਦੇ, ਉੱਥੇ ਰਹਿਮਤਾਂ ਮਿਲਦੀਆਂ ਨੇ। ਉਹਨਾਂ ਦੀ ਉਸ ਕਵਿਤਾ ਨੂੰ ਕਦੀ ਨਾ ਭੁੱਲੀਏ ਜਿਹਦੇ ਵਿੱਚ ਉਹਨਾਂ ਕਿਹਾ ਕਿ ਜੇ ਸੱਪ ਦੀ ਮਣੀ ਗਵਾਚ ਜਾਏ ਤੇ ਉਹ ਤੜਫਦਾ, ਮਾਂ ਦਾ ਪੁੱਤਰ ਗਵਾਚ ਜਾਏ ਤੇ ਉਹ ਵਿਲਕਦੀ ਏ। ਕਹਿੰਦਾ ਸਿੱਖ ਦੇ ਅੰਦਰੋਂ ਹਰਿਮੰਦਰ ਦੀ ਭਾਵਨਾ ਮੁੱਕ ਜਾਏ ਤੇ ਉਹ ਵੀ ਤੜਫਦਾ। ਸ਼ਬਦ ਵਰਤੇ ਕਿ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਉਂਦਾ, ਟੁੱਟੀ ਦੌਰ ਜੇ ਦੁਆਰ ਤੇਰੇ ਤੇ ਆਉਂਦਾ, ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ, ਕਈ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਉਂਦਾ। ਪੁੱਛਦੇ ਨੇ ਕਿ ਹਰਿਮੰਦਰ ਸਾਹਿਬ ਦੀ ਕੋਈ ਗੱਲ ਸੁਣਾ, ਤੇ ਭਾਈ ਬੁਲਾਕਾ ਸਿੰਘ ਚੁੱਪ ਕਰ ਗਿਆ। ਫਿਰ ਮਹਿਤਾਬ ਸਿੰਘ ਨੇ ਪੁੱਛਿਆ, ਭਾਈ ਸਾਹਿਬ ਕਿ ਤੁਸੀਂ ਗੁਰੂ ਕੀ ਨਗਰੀ ਦੇ ਦਰਸ਼ਨ ਕਰਕੇ ਆਇਓ, ਦੱਸੋ ਕਿ ਗੁਰੂ ਰਾਮਦਾਸ ਦੇ ਘਰ ਦੀਆਂ ਗੱਲਾਂ ਦੱਸਣਾ ਕੀ ਸੀ। ਕਿ ਅੱਖਾਂ ਦੇ ਸਾਹਮਣੇ ਉਹੀ ਤਸਵੀਰ ਆ ਗਈ ਕਿ ਹਰਿਮੰਦਰ ਸਾਹਿਬ ਦੇ ਅੰਦਰ ਪਲੰਘ ਡਿੱਠਾ ਹੈ, ਮੱਸਾ ਰੰਗੜ ਘੂਕਾ ਪਿਆ ਪੀਂਦਾ ਹੈ, ਕੰਜਰੀ ਨਾਚ ਪਈ ਕਰਦੀ ਏ, ਸ਼ਰਾਬ ਦੇ ਦੌਰ ਚੱਲਦੇ ਪਏ ਨੇ, ਮੁਗਲਾਂ ਦਾ ਚਾਰ ਚਫੇਰੇ ਪੈ ਰਹੇ, ਨਸ਼ੇ ਵਿੱਚ ਧੁੱਤ ਲੋਕ ਤੁਰੇ ਫਿਰਦੇ ਨੇ। ਜਦੋਂ ਪੁੱਛਿਆ ਸੁਣਾ, ਬਸ ਅੱਖਾਂ ਵਿੱਚੋਂ ਦੋ ਬੂੰਦਾਂ ਪਾਣੀ ਦੀਆਂ ਟੱਪੀਆਂ। ਉਹਨਾਂ ਪੁੱਛਿਆ ਵੀ ਖੈਰ ਨਹੀਂ ਲੱਗਦੀ, ਦੱਸ ਤਾਂ ਸਹੀ। ਉਸ ਵੇਲੇ ਭਾਈ ਬੁਲਾਕਾ ਸਿੰਘ ਕਹਿੰਦਾ, ਜਿਸ ਹਰਿਮੰਦਰ ਤੋਂ ਤੁਸੀਂ ਰੂਹਾਨੀਅਤ ਦੇ ਭੰਡਾਰੇ ਲੈ ਕੇ ਤੁਰਦੇ ਹੋ, ਉਸ ਹਰਿਮੰਦਰ ਵਿੱਚ ਕੀਰਤਨ ਨਹੀਂ, ਪੈਰਾਂ ਵਿੱਚ ਘੁੰਗਰੂ ਬੰਨ ਕੇ ਕੰਜਰੀ ਨਾਚ ਪਈ ਕਰਦੀ। ਸ਼ਬਦ ਮੈਂ ਵਰਤਣੇ ਆ ਜੋ ਇਤਿਹਾਸਕਾਰਾਂ ਲਿਖੇ। ਉੱਥੇ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਨਹੀਂ, ਉੱਥੇ ਸ਼ਰਾਬ ਦੇ ਪਿਆਲੇ ਚੱਲਦੇ ਪਏ ਨੇ, ਉੱਥੇ ਹੁਣ ਕੀਰਤਨ ਦੀਆਂ ਧੁਨਾਂ ਨਹੀਂ, ਮੱਸਾ ਰੰਗੜ ਬੈਠਾ ਉੱਥੇ ਹੁੱਕਾ ਪੀਂਦਾ ਹੈ ਤੇ ਹੁੱਕੇ ਦੀ ਆਵਾਜ਼ ਆਉਂਦੀ ਏ। ਸੁਣਦਿਆਂ ਸਾਰ ਮਹਿਤਾਬ ਸਿੰਘ ਦੇ ਅੰਦਰ ਜਿਵੇਂ ਕਿਸੇ ਨੇ ਤੀਰ ਲਾ ਦਿੱਤਾ ਹੋਵੇ, ਤਿੱਖਾ ਤੀਰ ਵੱਜਾ ਹੋਏ। ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ, ਬਲਾਕਾ ਸਿਆ ਮਰ ਕਿਉਂ ਨਹੀਂ ਗਿਆ ਤੂੰ ਉੱਥੇ? ਸ਼ਬਦ ਇਹ ਕਹਿਸਣ, ਤੂੰ ਵੇਖ ਕੇ ਇੱਥੇ ਆ ਗਿਆ, ਤੇਰੀ ਮੌਤ, ਤੂੰ ਮਰ ਕਿਉਂ ਨਾ ਗਿਓ? ਉਹਨੇ ਗੱਲ ਬੜੀ ਅੱਗੋ ਐ ਚੁਗਵੀ ਐ ਟਿਕਾਣੇ ਦੀ ਕੀਤੀ। ਕਹਿਣ ਲੱਗਾ, ਮੈਂ ਮਰ ਜਾਂਦਾ, ਮੇਰੇ ਇਕੱਲੇ ਨਾਲ ਕੁਝ ਨਹੀਂ ਸੀ ਬੰਨਾ, ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਜੰਗਲਾਂ 'ਚ ਡਰਦੇ ਮਾਰੇ ਕਿਉਂ ਤੁਰੇ ਫਿਰਦੇ ਹੋ? ਹਕੂਮਤ ਕਹਿੰਦੀ ਪਈ ਏ ਕਿ ਉਹ ਸਿੱਖ ਮਰ ਗਏ ਜਿਹੜੇ ਅਣਖ ਵਾਲੇ ਸਨ, ਅਣਖ ਵਾਲਿਆਂ ਦੀ ਹੁਣ ਜਿਹੜਾ ਖਾਤਮਾ ਹੋ ਚੁੱਕਾ। ਇਸੇ ਕਾਰਨ ਕਰਕੇ ਦੇਖੋ, ਬੋਤਾ ਸਿੰਘ ਗਰਜਾ ਸਿੰਘ ਨੂੰ ਇਹ ਹੀ ਬੋਲੀ ਖਾ ਗਈ ਸੀ ਨਾ। ਜਦੋਂ ਇਹ ਕਿਹਾ ਗਿਆ, ਉਹਨੇ ਕਿਹਾ ਵੀ ਝਾੜੀ ਉਹ ਲਿੰਜ ਲੱਗਦਾ ਜਿਵੇਂ ਸਿੱਖ ਨੇ। ਉਹ ਕਹਿੰਦਾ, ਮਰ ਗਏ ਸਿੱਖ, ਇੱਥੇ ਰਹਿ ਗਏ ਨੇ, ਤੁਰ ਗਏ ਦੁਨੀਆਂ ਤੋਂ, ਨਾਮੋ ਨਿਸ਼ਾਨ ਮਿਟ ਗਿਆ। ਉਹਨਾਂ ਦੋਨਾਂ ਨੇ ਜਾ ਕੇ ਨਾਕਾ ਲਾ ਕੇ ਸਿੱਖ ਰਾਜ ਦਾ ਉਹ ਕਾਇਮ ਕਰਕੇ ਟੈਕਸ ਲੈਣ ਲੱਗ ਪਏ ਸਨ। ਉਹ ਕਹਿੰਦਾ, ਮਹਿਤਾਬ ਸਿੰਘ ਹੋਰਾਂ ਨੂੰ ਤੁਸੀਂ ਕਿਉਂ ਲੁਕੇ ਫਿਰਦੇ ਹੋ? ਉਸੇ ਵੇਲੇ ਮਹਿਤਾਬ ਸਿੰਘ ਨੇ ਸੰਗਤ ਵਿੱਚ ਖਲੋ ਕੇ ਆਪਣੀ ਕਿਰਪਾਨ ਦੇ ਮੁੱਠੇ ਤੇ ਖੱਤ ਪਾ ਕੇ ਕਹਿਣ ਲੱਗੇ, ਜਾਂ ਤਾਂ ਉੱਥੇ ਸ਼ਹੀਦ ਹੋਵਾਂਗਾ, ਤੇ ਜੇ ਮੈਂ ਖਾਲਸਾ ਪਰਤ ਕੇ ਆਇਆ ਤੇ ਮੱਛੇ ਰੰਗੜ ਦਾ ਸਿਰ ਵੱਢ ਕੇ ਮੈਂ ਪੰਥ ਦੇ ਚਰਨਾਂ ਵਿੱਚ ਲਿਆ ਕੇ ਸਟਾਂ। ਸਰਦਾਰ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਵਾਲੇ ਦੋਨੋਂ ਸਿੱਖ ਅਰਦਾਸ ਕਰਕੇ ਚੱਲੇ ਨੇ। ਦੇਖੋ, ਹੋਰ ਕੋਈ ਨਹੀਂ, ਚਾਰ ਚਫੇਰੇ ਪੁਲਿਸ ਦਾ ਪੈਰ ਹੈ ਜਾਂ ਫੌਜ ਹਕੂਮਤ ਦੀ ਏ, ਭਾਵਨਾ ਬਣਾ ਕੇ ਤੁਰੇ ਨੇ ਤੇ ਆਪਣਾ ਇਹਨਾਂ ਭੇਕ ਬਣਾਇਆ ਨੰਬਰਦਾਰਾਂ ਵਾਲਾ, ਤੁਰਕਾਂ ਵਾਲੇ ਬਾਣੇ ਪਾਏ ਨੇ, ਚਿਹਰੇ ਆਪਣੇ ਇਹਨਾਂ ਨੇ ਕੱਪੜੇ ਨਾਲ ਢੱਕ ਲਏ ਨੇ, ਠੀਕਰੀਆਂ ਦੀਆਂ ਇਹਨਾਂ ਨੇ ਬੋਰੀਆਂ ਭਰ ਲਈਆਂ ਨੇ, ਤੇ ਨੰਬਰਦਾਰ ਖਾਲੀਆ ਭਰਨ ਵਾਸਤੇ ਮਾਮਲਾ ਦੇਣ ਲਈ ਹਰਿਮੰਦਰ ਸਾਹਿਬ ਵੱਲ ਜਾਂਦੇ ਪਏ ਨੇ। ਸਿਰਫ ਇੱਕ ਢੌਂਗ ਰਚਿਆ ਵੀ ਉਹਨੂੰ ਖਤਮ ਕਰਨ ਵੇਲੇ ਹਰਿਮੰਦਰ ਸਾਹਿਬ ਗਏ, ਚਾਰ ਚਫੇਰੇ ਪਹਿਰਾ ਲੱਗਾ। ਸਰਦਾਰ ਸੁੱਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਜਦੋਂ ਅੰਦਰ ਪਹੁੰਚੇ ਨੇ ਤੇ ਲਾਚੀ ਬੇਰ ਅੱਜ ਵੀ ਕਾਇਮ ਏ, ਤੇ ਉੱਥੇ ਲਿਖਿਆ ਇਹ ਉਹ ਬੇਰੀ ਹੈ ਜਿੱਥੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਛੇ ਰੰਗੜ ਦਾ ਸਿਰ ਵੱਢਣ ਆਏ ਸਨ। ਇੱਥੇ ਦੋਨੋਂ ਸੂਰਵੀਰ ਆਪਣੇ ਘੋੜੇ ਬੰਨ ਕੇ ਗਏ ਸਨ। ਅੱਜ ਵੀ ਉਹ ਬੇਰ ਗਵਾਹੀ ਦੇ ਰਹੀ ਏ। ਸੁੱਖਾ ਸਿੰਘ ਮਹਿਤਾਬ ਸਿੰਘ ਉਹਨਾਂ ਨੇ ਆਪਣੇ ਚਿਹਰੇ ਢੱਕੇ ਨੇ। ਉਹਦਾ ਕਾਰਨ ਸੀ ਹਨੇਰੀ ਬੜੀ ਚੱਲਦੀ ਪਈ ਸੀ, ਲੂ ਸੀ, ਇੱਕ ਤਾਂ ਸੀ ਵੀ ਪਹਿਚਾਣ ਨਾ ਹੋ ਜਾਏ। ਚਿਹਰੇ ਢੱਕੇ ਉਹਨਾਂ ਨੇ ਠੀਕਰੀਆਂ ਦੀਆਂ ਭਰੀਆਂ ਹੋਈਆਂ ਬੋਰੀਆਂ ਲਈਆਂ। ਪਹਿਰੇਦਾਰ ਨੇ ਰੋਕਿਆ, ਕਹਿਣ ਲੱਗਾ ਤੁਸੀਂ ਕੌਣ, ਕਿੱਥੋਂ ਆਏ? ਕਹਿਣ ਲੱਗੇ ਨੰਬਰਦਾਰ ਹਾਂ ਤੇ ਮਾਮਲਾ ਦੇਣ ਵਾਸਤੇ ਆਏ ਹਾਂ, ਸਰਕਾਰ ਦੇ ਪੈਸੇ ਭਰਨ ਆਏ ਹਾਂ। ਉਹਨਾਂ ਨੇ ਰੋਕਿਆ ਨਹੀਂ। ਕਹਿਣ ਲੱਗੇ ਇਤਿਹਾਸਕਾਰ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਪਹਿਰੇ ਵਾਲੇ ਕਹਿੰਦੇ ਸਨ ਕਿ ਭਰ ਕੇ ਚੱਲਿਓ ਮਾਮਲਾ, ਸਾਨੂੰ ਵੀ ਕੁਝ ਨਾ ਕੁਝ ਜ਼ਰੂਰ ਦਿਆ ਜੇ। ਅੱਗੋਂ ਉੱਤਰ ਦਿੱਤਾ, ਇੱਕ ਵਾਰੀ ਅੰਦਰ ਉਹਨੂੰ ਮਾਮਲਾ ਦੇ ਲਈਏ, ਜਿਹੜਾ ਜਿਹੜਾ ਤੂੰ ਸਾਡੇ ਸਾਹਮਣੇ ਆਏਗਾ ਸਾਰਿਆਂ ਨੂੰ ਨਿਹਾਲ ਕਰਕੇ ਜਾਵਾਂਗੇ, ਅੱਜ ਅਸੀਂ ਘਰੋਂ ਧਾਰ ਕੇ ਇਹ ਆਏ। ਅੰਦਰ ਗਏ, ਮੱਸਾ ਰੰਗੜ ਪਲੰਗ ਤੇ ਬੈਠਾ ਹੈ, ਨਾਚ ਪਿਆ ਹੁੰਦਾ, ਘੁੰਗਰਵਾਂ ਦੀ ਆਵਾਜ਼ ਸੁਣੀ ਤੇ ਸਿੱਖਾਂ ਦਾ ਹਿਰਦਾ ਤੜਫ ਉੱਠਿਆ। ਇੱਕੋ ਦਮ ਸਰਦਾਰ ਮਹਿਤਾਬ ਸਿੰਘ ਸੁੱਖਾ ਸਿੰਘ ਹੋਰਾਂ ਨੇ ਉਹ ਠੀਕਰੀਆਂ ਭਰੀਆਂ ਹੋਈਆਂ ਪਲਕ ਤੇ ਥੱਲੇ ਸੱਟੀਆਂ ਤੇ ਰਤਨ ਸਿੰਘ ਭੰਗੂ ਕਹਿੰਦਾ ਉਸ ਸ਼ਰਾਬੀ ਨੇ, ਉਸ ਨਸ਼ਈ ਨੇ, ਉਸ ਵਿਵਚਾਰੀ ਨੇ ਜਦੋਂ ਉਹਨਾਂ ਠੀਕਰੀਆਂ ਦੀਆਂ ਆਵਾਜ਼ ਸੁਣੀ ਤੇ ਮਨ ਵਿੱਚ ਆਇਆ ਬੜੀਆਂ ਮੋਹਰਾਂ ਲੈ ਕੇ ਆਏ ਨੇ, ਆਪਣੀ ਗਰਦਨ ਉਹਨੇ ਪਲਕ ਦੇ ਥੱਲੇ ਕੀਤੀ ਤੇ ਗੁਰੂ ਕੇ ਲਾਲ ਸੂਰਬੀਰਾਂ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਮੱਸੇ ਦੇ ਸਿਰ ਨੂੰ ਇੰਜ ਝਟਕਾ ਦਿੱਤਾ ਕਿ ਜਿਵੇਂ ਬਲ ਨਾ ਲੱਗੇ ਕੋਈ ਕੱਦੂ ਨੂੰ ਕੋਈ ਝਟਕਾ ਦਿੰਦਾ। ਸ਼ਬਦ ਵੀ ਇਹ ਵਰਤੇ ਰਤਨ ਸਿੰਘ ਭੰਗੂ ਨੇ, ਕਹਿੰਦਾ ਜਿਵੇਂ ਕੱਦੂ ਵੱਲ ਨਾਲ ਟੁੱਟਦਾ ਉਹ ਭੁੜਕ ਕੇ ਸਿਰ ਦੂਰ ਗਿਆ ਤੇ ਫਿਰ ਇਹ ਨੀ ਤੁਰੇ ਨਹੀਂ। ਉਸੇ ਵੇਲੇ ਜਿਹੜੇ ਨੱਚਣ ਵਾਲੇ ਸਨ ਉਹਨਾਂ ਦੇ ਨਾਚ ਰੁਕ ਗਏ, ਛੱਡ ਕੇ ਸਾਜ ਭੱਜ ਤੁਰੇ ਬਾਹਰ ਨੂੰ। ਜਿਤਨੇ ਵੀ ਸਨ ਹਰਿਮੰਦਰ ਵਿੱਚੋਂ ਨਿਕਲੇ ਤੇ ਗੁਰੂ ਕੇ ਸਿੱਖਾਂ ਨੇ ਉਸ ਮੱਸੇ ਰੰਗੜ ਦਾ ਸਿਰ ਆਪਣੇ ਮੇਜੇ ਦੇ ਉੱਤੇ ਟੰਗਿਆ, ਮੇਜੇ ਤੇ ਟੰਗ ਕੇ ਆਪਣੇ ਚਿਹਰੇ ਦੇ ਉੱਤੋਂ ਕੱਪੜਾ ਲਾ ਕੇ ਬਾਹਰ ਨਿਕਲੇ ਨੇ। ਕਿਸੇ ਦੀ ਤਾਕਤ ਨਹੀਂ ਸੀ ਗੁਰੂ ਕੇ ਪੁੱਤਰਾਂ ਨੂੰ ਰੋਕ ਸਕੇ, ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਵੱਲ ਪਹੁੰਚੇ ਨੇ ਤੇ ਜਿਹੜੇ ਪਹਿਰੇਦਾਰ ਕਹਿੰਦੇ ਸਨ ਕਿ ਅਸੀਂ ਓਨੀ ਦੇਰ ਤੱਕ ਤੁਹਾਡੀ ਇੰਤਜ਼ਾਰ ਕਰਾਂਗੇ ਕਿ ਜਿੰਨੀ ਦੇਰ ਤੱਕ ਤੁਸੀਂ ਮਾਮਲਾ ਦੇ ਕੇ ਵਾਪਸ ਨਹੀਂ ਆਉਂਦੇ ਸਾਨੂੰ ਕੁਝ ਨਾ ਕੁਝ ਹਿੱਸਾ ਜ਼ਰੂਰ ਦੇ ਕੇ ਜਾਇਓ। ਉਹ ਭੱਜਦੇ ਦਿਸੇ ਤੇ ਤਵਾਰੀਖ ਵਾਲਾ ਕਹਿੰਦਾ ਪਿੱਛੋਂ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਰੰਗੜ ਦਾ ਤਾਂ ਮਾਮਲਾ ਤਾਰ ਦਿੱਤਾ, ਆਓ ਤੁਹਾਡਾ ਵੀ ਹਿੱਸਾ ਜਿਹੜਾ ਬਣਦਾ ਤੁਹਾਨੂੰ ਵੀ ਜ਼ਰੂਰ ਦਿਆਂਗੇ। ਕੋਈ ਗੁਰੂ ਕੇ ਸਿੱਖਾਂ ਨੂੰ ਰੋਕ ਨਹੀਂ ਸਕਿਆ, ਘੋੜਿਆਂ ਤੇ ਸਵਾਰ ਹੋਏ ਨੇ, ਹਵਾ ਦੀ ਤਰ੍ਹਾਂ ਨਿਕਲ ਗਏ ਤੇ ਜਦੋਂ ਬੀਕਾਨੇਰ ਜਾ ਪਹੁੰਚੇ ਮੱਸੇ ਰੰਗੜ ਦਾ ਸਿਰ ਤੇ ਉਸ ਨੇਜੇ ਦੀ ਨੋਕ ਉੱਤੇ ਟੰਗਿਆ ਤੇ ਸੰਗਤਾਂ ਨੇ ਦੇਖਿਆ ਖੁਸ਼ੀ ਦੇ ਜਕਾਰੇ ਛੱਡੇ ਗਏ। ਦੋਨਾਂ ਨੂੰ ਪੰਥ ਨੇ ਬੜਾ ਸਤਿਕਾਰ ਦਿੱਤਾ ਤੇ ਗੁਰਮਖੋ ਅੱਜ ਉਹਨਾਂ ਗੁਰਸਿੱਖਾਂ ਨੂੰ ਚੇਤੇ ਕਰਨ ਲੱਗੇ ਹਾਂ ਜਿਹੜਾ ਬੀਕਾਨੇਰ ਤੋਂ ਚੱਲੇ ਨੇ, ਗੁਰੂ ਘਰ ਦੀ ਬੇਰੌਣਤੀ ਨਾ ਸਹਾਰਦਿਆਂ ਹੋਇਆ ਮੱਸੇ ਰੰਗੜ ਦਾ ਸਿਰ ਕੱਟ ਕੇ ਲੈ ਗਏ ਤੇ ਅਖੀਰ ਤੇ ਇੱਥੇ ਬਸ ਨਹੀਂ, ਦੋਨੋਂ ਗੁਰੂ ਕੇ ਲਾਲ ਫਿਰ ਸ਼ਹੀਦ ਹੋਏ ਸਨ। ਭਾਈ ਮਹਿਤਾਬ ਸਿੰਘ ਵੀ ਸ਼ਹੀਦ ਹੋਏ ਨੇ ਤੇ ਭਾਈ ਸੁੱਖਾ ਸਿੰਘ ਵੀ ਸ਼ਹੀਦ ਹੋਏ ਨੇ। ਪਹਿਲੀ ਗੱਲ ਅਰਦਾਸ ਵਿੱਚ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਤਵੱਜੋ ਦਿਓ। ਉਸ ਤੋਂ ਅਗਲੀ ਘਟਨਾ ਇਹ ਵੇ ਕਿ ਅਬਦਾਲੀ ਆਇਆ ਚੜ੍ਹ ਕੇ। ਆਪ ਨੂੰ ਪਤਾ ਕਿ ਅਬਦਾਲੀ ਨਾਲ ਟੱਕਰ ਸਿੱਖਾਂ ਨੇ ਬੜੀ ਵਾਰੀ ਲਈ ਹੈ, ਇੱਥੋਂ ਤੱਕ ਕਿ ਕੁੱਪਰ ਖੇੜੇ ਦੇ ਮੈਦਾਨ ਵਿੱਚ ਤਾਂ ਸਰਦਾਰ ਚਰਤ ਸਿੰਘ ਨੇ ਵੰਗਾਰ ਕੇ ਇੱਕ ਗੱਲ ਕਹੀ ਸੀ ਤੇ ਸਿੱਖਾਂ ਨੂੰ ਇੱਕ ਖੇਦ ਜ਼ਰੂਰ ਰਿਹਾ। ਇਹ ਖੇਦ ਨੂੰ ਇਹ ਨਾ ਸਮਝਿਓ ਵੀ ਸ਼ਾਇਦ ਢਿੰਡੀ ਕਲਾ ਦਾ ਦੁੱਖ ਸੀ, ਉਹ ਅਕਸਰ ਚਾਹੁੰਦੇ ਸਨ ਕਿ ਅਬਦਾਲੀ ਆਵੇ ਸਾਹਮਣੇ ਟਾਕਰਾ ਹੋਵੇ ਤੇ ਉਹਦਾ ਸਿਰ ਧਰ ਤੋਂ ਅਲੈਦਾ ਕਰ ਦੇਈਏ। ਜਿੱਦਣ ਕੁੱਪਰ ਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਹੋਇਆ, ਸਿੱਖ ਕੌਮ ਦੇ 35,000 ਜਿਹੜੇ ਸਿੱਖ ਨੇ ਇੱਕ ਦਿਨ ਵਿੱਚ ਸ਼ਹੀਦ ਕੀਤੇ ਨੇ, ਉਸ ਵੇਲੇ ਸਰਦਾਰ ਚੜ੍ਹਤ ਸਿੰਘ ਹੋਰਾਂ ਨੇ ਅਬਦਾਲੀ ਨੂੰ ਵੰਗਾਰ ਕੇ ਇੱਕ ਗੱਲ ਕਹੀ ਸੀ ਤੇ ਸ਼ਾਇਦ ਆਪ ਨੂੰ ਗਿਆਤ ਹੋਵੇ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਉਸ ਉੱਪਰ ਖੇੜੇ ਦੇ ਮੈਦਾਨ ਵਿੱਚ ਬਿਨਾਂ ਸੰਜੋਗ ਤੋਂ ਲੜਿਆ ਸੀ। ਵੈਸੇ ਉਹ ਸੰਜੋਗ ਕਦੀ ਪਾਉਂਦੇ ਨਹੀਂ ਸਨ, ਉਹ ਕਹਿੰਦੇ ਸਨ ਜਦੋਂ ਲੜਨ ਜਾਈਦਾ ਤੇ ਸ਼ਹੀਦੀ ਦੀ ਦਾਤ ਗੁਰੂ ਤੋਂ ਮੰਗੀ ਦੀਏ, ਜੇ ਸੰਜੋਗ ਪਾ ਕੇ ਲੜੇ ਤੇ ਸ਼ਹੀਦੀ ਦੀ ਦਾਤ ਤੋਂ ਵਾਂਝਾ ਰਹਿ ਜਾਵਾਂ, ਸੰਜੋਗ ਤੋਂ ਬਿਨਾਂ ਲੜੇ। ਇੱਥੇ ਸਰਦਾਰ ਚਰਨ ਸਿੰਘ ਸ਼ੁਕਰ ਚੱਕੀਏ ਨੇ ਅਬਦਾਲੀ ਨੂੰ ਵੰਗਾਰ ਕੇ ਕਿਹਾ ਸੀ ਕਿ ਲੋਕਾਂ ਦੇ ਪੁੱਤਰ ਮਰਵਾਉਣ ਦੀ ਬਜਾਏ ਸਵਾਦ ਤਾਂ ਜੇ ਕਿਤੇ ਤੂੰ ਸਾਹਮਣੇ ਆ ਕੇ ਦੋ ਹੱਥ ਕਰੇ। ਅਬਦਾਲੀ ਕੰਬਿਆ ਇਸ ਲਲਕਾਰ ਨੂੰ ਸੁਣ ਕੇ ਤੇ ਸ਼ਾਇਦ ਇਹ ਹੀ ਕਾਰਨ ਕਿ ਜਿੱਦਣ ਅਬਦਾਲੀ ਦਾ ਪੋਤਾ ਲਾਹੌਰ ਹੁੰਦਾ ਤੇ ਸਰਦਾਰ ਚਰਨ ਸਿੰਘ ਸ਼ੁਕਰ ਚੱਕੀਏ ਦਾ ਪੋਤਾ ਰਣਜੀਤ ਸਿੰਘ ਜਾਂਦਾ ਤੇ ਉਹਦੀ ਜ਼ਬਾਨ ਦੇ ਸ਼ਬਦ ਹੀ ਇਹ ਸਨ ਕਿ ਅਬਦਾਲੀ ਦੇ ਪੋਤੇ ਤੈਨੂੰ ਚਰਨ ਸਿੰਘ ਦਾ ਪੋਤਰਾ ਵਿਗਾੜ ਦੇ, ਜੇ ਤੇਰੇ ਕੋਲ ਦਮ ਹੈ ਤਾਂ ਕਿਲੇ ਤੋਂ ਬਾਹਰ ਨਿਕਲ ਕੇ ਦੋ ਹੱਥ ਕਰ ਲੈ। ਇਹਦਾ ਮਤਲਬ ਉਸ ਵੇਲੇ ਦੀ ਘਟਨਾ, ਅਬਦਾਲੀ ਨੇ ਹਰਿਮੰਦਰ ਨੂੰ ਬਰੂਦ ਦੇ ਕੁੱਪੇ ਰੱਖ ਕੇ ਬੁਲਾਇਆ ਤੇ ਆਪ ਨੂੰ ਇਹ ਵੀ ਪਤਾ ਹੈ, ਮੈਂ ਇੱਕ ਘਟਨਾ ਆਪ ਨਾਲ ਸਾਂਝੀ ਕਰਨੀ ਹੈ, ਜਿਤਨਾ ਮਰਜ਼ੀ ਕੋਈ ਜ਼ੋਰ ਲਾ ਲੈ, ਉਹ ਜਿਹਨੂੰ ਗੁਰੂ ਰਾਮਦਾਸ ਨੇ ਜਿਸ ਦਰ ਨੂੰ ਬਣਾਇਆ ਰੱਬ ਦੇ ਘਰ ਦੀ ਨਾ ਕਦੀ ਸ਼ਰਧਾ ਕੋਈ ਖਤਮ ਕਰ ਸਕੇਗਾ ਤੇ ਨਾ ਇਸ ਡਰ ਤੋਂ ਕਦੀ ਕੋਈ ਕਿਵਾੜ ਬੰਦ ਕਰ ਸਕੇਗਾ। ਸਤਿਗੁਰੂ ਗੁਰੂ ਰਾਮਦਾਸ ਦੇ ਦਰ ਨੂੰ ਕੁੱਪੇ ਰੱਖ ਕੇ ਬਰੂਦ ਦੇ ਉਡਾਏ ਤੇ ਆਪ ਨੂੰ ਪਤਾ ਹੈ ਕਿ ਉਸੇ ਹਰਿਮੰਦਰ ਦੀ ਨੀਂਹ ਵਿੱਚੋਂ ਉੱਡੀ ਹੋਈ ਇੱਟ ਅਬਦਾਲੀ ਦੀ ਨੱਕ ਤੇ ਵੱਜੀ ਸੀ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਹੋ ਸਕਦਾ ਹੈ ਵੀ ਮਨੋਕਲਪਿਤ ਹੋਵੇ। ਮੈਂ ਇੱਕ ਘਟਨਾ ਸਾਂਝੀ ਕਰਨੀ ਆਪ ਨਾਲ ਜਿਹੜੀ ਅੰਗਰੇਜ਼ਾਂ ਦੇ ਵੇਲੇ ਵੀ ਵਾਪਰੀ। ਅਬਦਾਲੀ ਦੇ ਨੱਕ ਤੇ ਵੱਜੀ ਇੱਟ ਤੇ ਉਹੀ ਜ਼ਖਮ ਉਸ ਜ਼ਾਲਮ ਦੀ ਮੌਤ ਦਾ ਕਾਰਨ ਬਣ ਗਿਆ ਸੀ। ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਢਾਣ ਦਾ ਧਈਆ ਕੀਤਾ ਤੇ ਗੁਰਮੁਖੋ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਡ ਹੈ ਲੀਲ, ਲੀਲ ਪਿੰਡ ਦੇ ਰਹਿਣ ਵਾਲੇ ਸਨ ਬਾਬਾ ਗੁਰਬਖਸ਼ ਸਿੰਘ ਜੀ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਰਾਮਦਾਸ ਜੀ ਦੇ ਦਰ ਨੂੰ ਢਾਣ ਵਾਸਤੇ ਅਬਦਾਲੀ ਦੀ ਫੌਜ ਆਉਂਦੀ ਪਈ ਹੈ ਤੇ ਇਹ ਨਹੀਂ ਵੇਖ ਕੇ ਤੁਰੇ ਸੀ ਗਿਣਤੀ ਵਿੱਚ ਕਿੰਨੇ ਆ, ਉਹਨਾਂ ਦੀ ਕੁਰਬਾਨੀ ਅਸੀਂ ਯਾਦ ਕਰਨੀ ਹੈ। ਬਾਬਾ ਗੁਰਬਖਸ਼ ਸਿੰਘ ਆਪਣੇ ਪਿੰਡ ਤੋਂ ਤੁਰੇ ਨੇ, ਇੱਕ ਪਾਸੇ 36,000 ਦੀ ਗਿਣਤੀ ਵਿੱਚ ਫੌਜ ਹੈ ਤੇ ਦੂਜੇ ਪਾਸੇ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਕੇਵਲ 30 ਸਿੱਖ ਨੇ। ਤੇ ਆਪ ਅਕਾਲ ਤਖ਼ਤ ਸਾਹਿਬ ਜਦੋਂ ਜਾਂਦੇ ਹੋ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦਗਾਰ ਵੀ ਬਣੀ ਹੈ ਸ਼ਹੀਦ ਦੀ। ਕਈ ਸ਼ਹੀਦ ਐਸੇ ਨੇ, ਇੱਕ ਵਿਦਵਾਨ ਨੇ ਕਿਤਾਬ ਲਿਖੀ ਸ਼ਹੀਦਾਂ ਦੀ, ਉਹਨੇ ਜਦੋਂ ਸਮਰਪਿਤ ਕੀਤੀ ਨਾ ਉਹ ਸ਼ਬਦ ਸੁਣ ਕੇ ਮਨ ਬੜਾ ਦਰਬਿਆ। ਉਹ ਕਹਿੰਦਾ ਹੈ ਮੈਂ ਇਹ ਕਿਤਾਬ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰ ਰਿਹਾ ਜਿਹੜੇ ਸ਼ਹੀਦ ਹੋਏ ਤਸੀਏ ਢੱਲੇ, ਉਹ ਕਲਮ ਤੋਂ ਵਾਂਝੇ ਰਹਿ ਗਏ, ਉਹਦਾ ਨਾਮ ਉਹਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਆ ਹੀ ਨਾ ਸਕਿਆ। ਪਤਾ ਨਹੀਂ ਕਿੰਨੇ ਕੁ ਸ਼ਹੀਦ ਨੇ ਜਿਨ੍ਹਾਂ ਦਾ ਨਾਮ ਹੀ ਪਤਾ ਨਹੀਂ, ਕਿਹੜੇ ਕਿਹੜੇ ਢੰਗ ਨਾਲ ਕੋਹ ਕੋਹ ਕੇ ਸ਼ਹੀਦ ਕੀਤੇ ਨੇ। ਬਾਬਾ ਗੁਰਬਖਸ਼ ਸਿੰਘ ਪਿੰਡ ਲੀਲ ਦੇ ਰਹਿਣ ਵਾਲੇ, ਇਹਨਾਂ ਨੇ ਸਿੱਖਾਂ ਨੂੰ ਇਕੱਠਿਆਂ ਕੀਤਾ। ਕਹਿੰਦੇ ਨੇ ਇਹਨਾਂ ਨੇ ਕੇਸਰੀ ਬਾਣਾ ਉਹ ਦਿਨ ਪਾਇਆ ਸੀ, ਕੁਝ ਕਹਿੰਦੇ ਨੇ ਨੀਲਾ ਬਾਣਾ ਪਾਇਆ, ਕੇਸਰੀ ਬਾਣਾ ਪਾਇਆ, ਕੇਸਰੀ ਦਸਤਾਰ ਸਜਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਹ ਬਣਾ ਕੇ ਅਰਦਾਸ ਕਰਕੇ ਤੁਰੇ ਸਨ। ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰਾ ਦੇ ਸਾਈਂ, ਸਾਨੂੰ ਪਤਾ ਵੀ ਸਾਡੀ ਗਿਣਤੀ ਕੁਛ ਵੀ ਨਹੀਂ, ਅਸੀਂ ਕੇਵਲ 30 ਹਾਂ, ਪਰ ਇੱਕ ਮੇਰ ਕਰੀ ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀ ਵਾਲਿਆ 40 ਨੂੰ 10 ਲੱਖ ਨਾਲ ਲੜਾ ਦਿਓ, ਅੱਜ 36,000 ਦੇ ਕਰੀਬ ਮੁਲਖਈਆ ਆ ਰਿਹਾ, ਤੂੰ 30 ਤੇ ਨਹੀਂ ਕੋ ਕਿਰਪਾ ਕਰੀ ਅਸੀਂ 36,000 ਦਾ ਟਾਕਰਾ ਕਰ ਸਕੀ। ਸਿੱਖ ਆਪਣੇ ਆਪ ਇਤਿਹਾਸ ਦੁਹਰਾਉਂਦਾ, ਕਦੀ ਚਮਕੌਰ ਦੀ ਗੜੀ ਵਿੱਚ 40 ਸਨ, ਉਹਨਾਂ ਨੇ 10 ਲੱਖ ਨੂੰ ਵਕਤ ਪਾ ਦਿੱਤਾ, ਕਦੀ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ 30 ਸਨ, ਉਹਨਾਂ ਨੇ ਅਬਦਾਲੀ ਦੀ ਫੌਜ ਦੇ ਆਹੂ ਲਾ ਦਿੱਤੇ, ਕਦੀ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ 35 ਕੁ ਸਨ, ਉਹਨਾਂ ਨੇ ਫੌਜ ਦੇ ਪੈਰ ਉਖਾੜ ਕੇ ਰੱਖ ਦਿੱਤੇ। ਇਤਿਹਾਸ ਆਪਣੇ ਆਪ ਨੂੰ ਪਰਤ ਪਰਤ ਕੇ ਦੁਹਰਾਉਂਦਾ ਹੈ। ਇਹ ਗੱਲਾਂ ਛਪਾਉਣ ਵਾਲੀਆਂ ਨਹੀਂ। ਸਹਿਬ ਧੰਨ ਗੁਰੂ ਰਾਮਦਾਸ ਦੇ ਦਰ ਤੇ ਬਾਬਾ ਗੁਰਬਖਸ਼ ਸਿੰਘ ਪੀਲਾ ਬਾਣਾ ਪਾ ਕੇ ਸਿਰ ਦੇ ਉੱਤੇ ਕੇਸਰੀ ਦਸਤਾਰ ਸਜਾ ਕੇ ਆਏ ਨੇ ਤੇ ਗੁਰੂ ਰਾਮਦਾਸ ਦੇ ਦਰ ਤੇ ਉਦੋਂ ਫੌਜ ਨਹੀਂ ਸੀ ਪਹੁੰਚੀ। ਇਹ ਖਬਰ ਮਿਲ ਚੁੱਕੀ ਸੀ ਕਿ ਹਰਿਮੰਦਰ ਸਾਹਿਬ ਨੂੰ ਅਡਾਉਣ ਵਾਸਤੇ ਅਬਦਾਲੀ ਦੀ ਫੌਜ 36,000 ਦੇ ਕਰੀਬ ਆ ਰਹੀ ਹੈ। ਕਿੰਨੇ ਹਰਿਮੰਦਰ ਸਾਹਿਬ ਗਏ, ਬਾਬਾ ਗੁਰਬਖਸ਼ ਸਿੰਘ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਹੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰੀ ਆਪਣੇ ਚਰਨਾਂ ਵਿੱਚ ਸ਼ਹੀਦੀ ਦੀ ਦਾਤ ਦੇ। ਪ੍ਰੋਫੈਸਰ ਪੂਰਨ ਸਿੰਘ ਦੇ ਉਹ ਸ਼ਬਦ ਕਦੀ ਨਾ ਭੁੱਲਿਓ, ਉਹ ਕਹਿੰਦਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਮੱਥਾ ਟੇਕਣ ਵਾਲਿਆ ਕਾਲੀ ਨਾਲ ਨਾ ਭੱਜੀ ਹਰਿਮੰਦਰ ਦੀ ਪਰਿਕਰਮਾ ਵਿੱਚ। ਕਹਿੰਦਾ ਤੇਜ਼ੀ ਤੇਜ਼ੀ ਨਾਲ ਪੈਰ ਨਾ ਚੁੱਕ ਕੇ ਨਿਕਲੀ, ਤੂੰ ਸੋਚਣਾ ਸ਼ਾਇਦ ਮੈਂ ਪੱਥਰ ਦੇ ਉੱਤੇ ਮਾਰਬਲ ਤੇ ਪੈਰ ਰੱਖ ਕੇ, ਸੰਗ ਮਰਮਰ ਤੇ ਪੈਰ ਰੱਖ ਕੇ ਪਰਿਕਰਮਾ ਕਰਨਾ, ਅਸਲ ਵਿੱਚ ਇਹ ਪੱਥਰ ਨਹੀਂ, ਇਹਨਾਂ ਪੱਥਰਾਂ ਦੇ ਥੱਲੇ ਮਿੱਟੀ ਨਹੀਂ, ਇਹਨਾਂ ਪੱਥਰਾਂ ਦੇ ਥੱਲੇ ਕੰਕਰੀਟ ਨਹੀਂ, ਇਹਨਾਂ ਪੱਥਰਾਂ ਦੇ ਥੱਲੇ ਸੀਮਿੰਟ ਨਹੀਂ, ਇਸ ਇੱਕ ਇੱਕ ਸੰਗ ਮਰਮਰ ਦੀ ਸਿੱਲ ਥੱਲੇ ਸੈਂਕੜੇ ਸੈਂਕੜੇ ਸਿੱਖਾਂ ਦੇ ਸਿਰ ਲੱਗੇ ਹੋਏ। ਪਕਾਲੀ ਨਾਲ ਤੁਰਨਾ, ਅਦਬ ਨਾਲ ਤੁਰੀ, ਸਿੱਖਾਂ ਦੇ ਸਿਰਾਂ ਉੱਤੋਂ ਲੰਘਣਾ ਪਏ, ਤੈਨੂੰ ਪਰਿਕਰਮਾ ਵਿੱਚ ਖੁੱਲਿਆ ਤੁਰਨ ਦੀ ਆਜ਼ਾਦੀ ਦੇਣ ਲਈ ਤੇਰੇ ਬਜ਼ੁਰਗਾਂ ਨੇ 100-100 ਸਿਰ ਇੱਕ ਇੱਕ ਸਿਰ ਦੇ ਥੱਲੇ ਲਾਇਆ, ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ। 36,000 ਦੇ ਕਰੀਬ ਅਬਦਾਲੀ ਦੀ ਫੌਜ ਆਈ, ਬਾਬਾ ਗੁਰਬਖਸ਼ ਸਿੰਘ ਨੇ 4 ਪਰਿਕਰਮਾ ਹਰਿਮੰਦਰ ਸਾਹਿਬ ਦੀਆਂ ਕੀਤੀਆਂ ਸਨ। 4 ਪਰਿਕਰਮਾ ਕਰਕੇ ਸ਼ਹਾਦਤ ਪੀਣ ਵਾਲੇ ਪਾਸੇ ਤੁਰੇ। ਗੁਰਮੁਖੋ ਕਿੰਨੀ ਦੇਰ ਤੱਕ ਆਹੂ ਲਾਂਭੇ ਰਹੇ ਤੇ ਬਾਬਾ ਗੁਰਬਖਸ਼ ਸਿੰਘ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਤੇ ਕਹਿੰਦੇ ਨੇ ਇਸ ਤਰ੍ਹਾਂ ਬਾਬਾ ਜੀ ਦੇ ਸਰੀਰ ਵਿੱਚੋਂ ਜ਼ਖਮਾਂ ਵਿੱਚੋਂ ਖੂਨ ਨਿਕਲਦਾ ਸੀ ਜਿਵੇਂ ਮਾਨੋ ਕਿਸੇ ਪ੍ਰਣਾਲੇ ਦੇ ਵਿੱਚੋਂ ਪਾਣੀ ਵਹਿੰਦਾ ਹੋਵੇ। ਉਸ ਬਜ਼ੁਰਗ ਦੇ ਸਰੀਰ ਵਿੱਚੋਂ ਥਾਂ ਥਾਂ ਤੇ ਜ਼ਖਮ ਸਨ, ਉਹ ਭਾਵੇਂ ਥੋੜੇ ਸਨ, 30 ਸਿੱਖਾਂ ਨੇ 36,000 ਦਾ ਮੁਕਾਬਲਾ ਕੀਤਾ। ਤੇ ਜਦੋਂ ਗੁਰਸਿੱਖਾਂ ਨੂੰ ਪਤਾ ਲੱਗਾ ਤੇ ਬਾਬਾ ਗੁਰਬਖਸ਼ ਸਿੰਘ ਦੀ ਕਰਨੀ ਨੂੰ, 30 ਸਿੱਖਾਂ ਦੀ ਕਰਨੀ ਨੂੰ ਸਭਾ ਲਈ ਆਪਣੀ ਅਰਦਾਸ ਵੀ ਸ਼ਾਮਿਲ ਕਰਕੇ ਕਹਿਣ ਲੱਗੇ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਬਾਬਾ ਗੁਰਬਖਸ਼ ਸਿੰਘ ਉਹ ਸ਼ਹੀਦ ਹੋਏ, 30 ਦੇ 30 ਸਿੱਖ ਵਿੱਚ ਰਹੇ ਨੇ। ਮੈਂ ਸਿਰਫ ਕੁਝ ਕੁ ਘਟਨਾਵਾਂ ਸਾਂਝੀਆਂ ਕਰ ਰਿਹਾ। ਮੁਗਲਾਂ ਦੇ ਵੇਲੇ ਇਹ ਕੁਛ ਹੋਇਆ। ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਗੁਰਮੁਖੋ ਉਸੇ ਵੇਲੇ ਹਰਿਮੰਦਰ ਸਾਹਿਬ ਦੇ ਅੰਦਰ ਜੋਤ ਜਗਣੀ ਸ਼ੁਰੂ ਹੋਈ ਸੀ। ਦੇਖਦੇ ਹਾਂ, ਕਈ ਵਾਰੀ ਸਾਡੇ ਸੱਜਣ ਸਵਾਲ ਕਰਦੇ ਨੇ, ਉਹ ਜੋਤ ਹਰਿਮੰਦਰ ਵਿੱਚ ਕਿਉਂ ਜਗਦੀ? ਹੋ ਸਕਦਾ ਕਿ ਕਿਸੇ ਦੇ ਅੰਦਰ ਇਹਨੂੰ ਨਾ ਇੱਧਰ ਜੋੜ ਲਈ ਅੱਗ ਦੀ ਪੂਜਾ। ਕੁਝ ਚੀਜ਼ਾਂ ਪ੍ਰਤੀਕ ਨੇ ਬੰਦੇ ਦੀ ਅਣਖ ਦੀਆਂ। ਆ ਪੱਗ ਜਿਹੜੀ ਹੈ ਨਾ, ਭਾਵੇਂ ਇਹਨੂੰ ਹੱਥ ਕੋਈ ਨਾ ਪਾਏ, ਤੇ ਆਪਾਂ ਇੱਕ ਸ਼ਬਦ ਕਰ ਕਹਿੰਦੇ ਹਾਂ, ਹੁਣ ਜੀਣਾ ਕਾਹਦਾ, ਸਾਡੀ ਪੱਗ ਤਾਂ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਬੰਦਾ ਜ਼ਬਾਨ ਨਾਲ ਸ਼ਬਦ ਬੋਲੇ, ਆਪਾਂ ਕਹਿੰਦੇ ਸਾਡੀ ਪੱਗ ਨੂੰ ਹੱਥ ਪਾਇਆ। ਗੁਰਮੁਖੋ, ਸ਼ਹੀਦਾਂ ਦੀ ਥਾਂ ਤੇ ਜੋਤ ਕਿਉਂ ਬਲਦੀ ਏ? ਇਹ ਮੈਂ ਪਹਿਲਾਂ ਅਰਜ਼ ਕੀਤੀ, ਇਹਨੂੰ ਕਰਮ ਕਾਂਡ ਵੱਲ ਨਾ ਖਿੱਚਿਓ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਿਸ ਦਿਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਉਹਦਾ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ ਸੀ, ਪਰਤ ਕੇ ਉਹਦੇ ਘਰ ਦੀਵਾ ਤੇ ਬੱਤੀ ਕੁਝ ਵੀ ਨਹੀਂ ਰਿਹਾ। ਹੁਣ ਇਹਦੇ ਅਰਥ ਕੀ ਹੋ ਗਿਆ ਜੀ? ਬਾਣੀ ਵਿੱਚ ਪੜ੍ਹਦੇ ਹਾਂ 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਕੀ ਰਾਮ ਚੰਦਰ ਉਹਦੇ ਦੀਵੇ ਤੇ ਬੱਤੀਆਂ ਚੁੱਕ ਕੇ ਲੈ ਗਏ? ਇਹਦਾ ਮਤਲਬ ਇਹ ਸੀ, ਜਿਹਦਾ ਏਡਾ ਵੱਡਾ ਪਰਿਵਾਰ ਏ, ਇਹਦੇ ਘਰ ਵਿੱਚ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਰਹਿ ਗਿਆ। ਤੇ ਜਿੱਦਣ ਕਿਸੇ ਦੇ ਇੱਕੋ ਇੱਕ ਪੁੱਤਰ ਦੀ ਮੌਤ ਹੋ ਜਾਏ, ਉਹ ਅਕਸਰ ਲੋਕ ਕਹਿੰਦੇ ਨੇ ਇਹਦੇ ਘਰ ਦਾ ਤਾਂ ਦੀਵੇ ਬੁੱਝ ਗਏ। ਦੇਖੋ ਜੋਤ ਕਿਉਂ ਬਲਦੀ ਏ? ਇਸ ਦੇ ਘਰ ਦਾ ਦੀਵਾ ਬਾਲਣ ਵਾਲਾ ਕੋਈ ਨਹੀਂ। ਅਬਦਾਲੀ ਨੇ ਘੇਰੇ ਪਾਏ, ਨਾਦਰ ਆਇਆ, ਭਾਵੇਂ ਅੰਗਰੇਜ਼ ਆਇਆ, ਪਰ ਉਸ ਵੇਲੇ ਵੀ ਸਿੱਖ ਆਪਣਾ ਸਿਰ ਤਲੀ ਤੇ ਰੱਖ ਕੇ ਹਰਿਮੰਦਰ ਦਾ ਜਲ ਕਰਕੇ ਅੰਦਰ ਜਾ ਕੇ ਦੀਵਾ ਬਾਲਦੇ ਸਨ ਤੇ ਕਹਿੰਦੇ ਸਨ, ਹਰਿਮੰਦਰ ਦਾ ਦੀਵਾ ਬੁੱਝਣਾ ਸਿੱਖੀ ਦਾ ਖਾਤਮਾ ਹੈ। ਇੱਕ ਗੱਲ ਚੇਤੇ ਰੱਖੀ, ਇਸ ਘਰ ਦੇ ਦੀਵੇ ਨੇ ਕਦੀ ਨਹੀਂ ਬੁੱਝਣਾ, ਇਹ ਦੀਵਾ ਜੁਗੋ ਜੋਗੀ ਚਾ ਜਗਦਾ ਹੈ। ਉਹ ਸਾਡੀ ਅਣਖ ਦਾ, ਸਾਡੀ ਅੰਦਰ ਦੀ ਵੀਰਤਾ ਦਾ ਪ੍ਰਤੀਕ ਹੈ ਕਿ ਗੁਰੂ ਰਾਮਦਾਸ ਦੇ ਘਰ ਦਾ ਦੀਵਾ ਕਦੀ ਨਹੀਂ ਬੁੱਝਣਾ। ਗੁਰਮੁਖ, ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ। ਗੁਰਦੁਆਰਿਆਂ ਦਾ ਪ੍ਰਬੰਧ ਤੁਰਕਾਂ ਦੇ ਵੇਲੇ ਜ਼ੁਲਮ ਹੁੰਦਾ ਰਿਹਾ, ਕਦੀ ਡਿੱਗਦੇ ਰਹੇ, ਟਹਿੰਦੇ ਰਹੇ, ਲੁਕਦੇ ਰਹੇ, ਮਰਦੇ ਰਹੇ, ਖੱਪਦੇ ਰਹੇ, ਪਰਤ ਕੇ ਫਿਰ ਖਲੋ ਜਾਣਾ, ਫਿਰ ਗੁਰਦੁਆਰੇ ਕਾਇਮ ਕਰ ਲੈਣ। ਸ਼ੇਰੇ ਪੰਜਾਬ ਦਾ ਸਮਾਂ ਆਇਆ, ਸਿੱਖ ਰਾਜ ਆਇਆ ਤੇ ਸ਼ੇਰੇ ਪੰਜਾਬ ਨੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਨਹੀਂ ਦਖਲ ਦਿੱਤਾ। ਧਿਆਨ ਦਿਆ ਜੇ ਆਪ ਸਿਆਣੇ ਬੈਠੇ, ਮੈਂ ਆਉਣਾ ਅੱਜ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਾਲੇ। ਸ਼ੇਰੇ ਪੰਜਾਬ ਨੇ ਜੇ ਕਿਤੇ ਹਜ਼ੂਰ ਸਾਹਿਬ ਤੱਕਿਆ ਤੇ ਉੱਥੇ ਵੀ ਜਾ ਸਥਾਨ ਬਣਾਇਆ, ਗੁਰੂ ਰਾਮਦਾਸ ਦਾ ਘਰ ਦੇਖਿਆ ਤੇ ਇੱਥੇ ਸੋਨੇ ਨਾਲ ਗੁਰੂ ਰਾਮਦਾਸ ਦੇ ਘਰ ਨੂੰ ਜੜ ਦਿੱਤਾ ਸੋਨਾ। ਆਪਣੇ ਘਰ ਵਿੱਚ ਜੇ ਕਿਤੇ ਪੋਤੇ ਦੀ ਸ਼ਾਦੀ ਹੁੰਦੀ ਏ, ਪੁੱਤਰ ਦਾ ਵਿਆਹ ਹੁੰਦਾ ਹੈ, ਕੀਮਤੀ ਚੀਜ਼ ਵੇਖਦਾ, ਉਹ ਕਹਿੰਦਾ ਇੰਨਾ ਕੀਮਤੀ ਸ਼ੇਰੇ ਮੇਰੀ ਔਲਾਦ ਦੇ ਬੱਚਿਆਂ ਤੇ ਚੰਗੇ ਨਹੀਂ ਲੱਗਦੇ, ਇਹ ਸ਼ੇਰੇ ਧੰਨ ਗੁਰੂ ਰਾਮਦਾਸ ਦੇ ਦਰ ਤੇ ਚੰਗੇ ਲੱਗਦੇ। ਜਿਹੜੀ ਕੀਮਤੀ ਚੀਜ਼ ਲੱਭਦੀ ਏ, ਅੱਜ ਦੇ ਪ੍ਰਬੰਧਕ ਤੇ ਸ਼ੇਰੇ ਪੰਜਾਬ ਵਿੱਚ ਅੰਤਰ ਗਏ। ਅੱਜ ਦਾ ਪ੍ਰਬੰਧਕ ਹਰਿਮੰਦਰ ਵਿੱਚੋਂ ਚੋਰੀ ਕਰਕੇ ਆਪਣੀ ਕੁਰਸੀ ਨੂੰ ਪਾਲਦਾ ਪਿਆ, ਉਸ ਵੇਲਾ ਕੁਰਸੀ ਤੇ ਬੈਠਾ ਆਪਣੇ ਘਰ ਦੀਆਂ ਕੀਮਤੀ ਚੀਜ਼ਾਂ ਗੁਰੂ ਰਾਮਦਾਸ ਦੇ ਦਰ ਤੇ ਭੇਟ ਪਿਆ ਕਰ। ਜ਼ਮੀਨ ਅਸਮਾਨ ਦਾ ਅੰਤਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅੱਗੇ ਮੈਂ ਚੱਲਣਾ, ਜਦੋਂ ਅੱਜ ਦੇ ਵਿਸ਼ੇ ਸੰਬੰਧੀ ਆਉਣਾ, ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਤੇ ਇੱਕ ਮੈਂ ਅਰਜ਼ ਕੀਤੀ, ਦਾਤੇ ਨੇ ਜੇ ਮਿਹਰ ਕੀਤੀ, ਜ਼ਿੰਦਗੀ ਬਖਸ਼ੀ ਤੇ ਜਿਸ ਦਿਨ ਅੰਮ੍ਰਿਤਸਰ ਦੇ ਇਸ਼ਨਾਨ ਆਉਣੇ ਨੇ, ਉਸ ਦਿਨ ਦਾਤੇ ਦੀ ਮਿਹਰ ਨਾਲ ਕੁਝ ਕੁ ਦਿਨ, ਤਕਰੀਬਨ 6-7 ਦਿਨ ਆਪਾਂ ਇਕੱਲੀ ਹਰਿਮੰਦਰ ਦੀ ਕਥਾ ਕਰਾਂਗੇ। 4 ਦਰਵਾਜ਼ੇ ਨੇ, ਜਦੋਂ ਜਲੋਸ ਸੱਜਦਾ ਤੇ ਚਾਰੇ ਦੇ ਚਾਰੇ ਦਰਵਾਜ਼ੇ ਜਿਹੜੇ ਨੇ ਸ਼ੇਰੇ ਪੰਜਾਬ ਦੇ ਪਰਿਵਾਰ ਵੱਲੋਂ ਭੇਟ ਕੀਤੇ ਗਏ। ਇਹ ਦਰਵਾਜ਼ੇ ਨੇ ਜਿਹੜੇ ਅਸੀਂ ਰੋਜ਼ ਵੇਖਦੇ ਹਾਂ। ਪਹਿਲਾ ਕਵਾੜ ਜਿਹੜਾ ਜਲੋਸ ਸੱਜਦਾ ਸੋਨੇ ਦਾ, ਉਹ ਸ਼ੇਰੇ ਪੰਜਾਬ ਵੱਲੋਂ ਭੇਟ ਕੀਤਾ ਗਿਆ। ਦੂਸਰਾ ਦਰਵਾਜ਼ਾ ਸ਼ੇਰੇ ਪੰਜਾਬ ਦੀ ਰਾਣੀ ਤੇ ਮਹਾਰਾਜਾ ਖੜਕ ਸਿੰਘ ਦੀ ਮਾਂ ਵੱਲੋਂ ਭੇਟ ਕੀਤਾ ਗਿਆ। ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਤੇ ਚੌਥਾ ਦਰਵਾਜ਼ਾ ਕਵਰ ਨੌ ਨਿਹਾਲ ਸਿੰਘ ਦੀ ਮਾਂ ਨੇ ਭੇਟ ਕੀਤਾ ਹੋਇਆ। ਦੇਖੋ ਜਿੱਥੇ ਹਰ ਕੀ ਪੌੜੀ ਹੈ। ਭਾਈ ਸਾਹਿਬ ਬੈਠੇ ਮੇਰੇ ਕੋਲ, ਹਰਿਮੰਦਰ ਸਾਹਿਬ ਨਾਲ ਕਾਫੀ ਸਮਾਂ ਦਰਸ਼ਨਦਾਰੀ ਕੀਤੇ। ਇੱਕ ਸੱਜਣ ਨੇ ਮੈਨੂੰ ਗੱਲ ਦੱਸੀ ਕਿ ਜਿੱਥੇ ਹਰ ਕੀ ਪੌੜੀ ਹੈ ਨਾ, ਜਿਹੜੀ ਅਖੀਰਲੀ ਪੌੜੀ ਹੈ, ਇੱਥੇ ਕਰਾਸ ਬਣੇ ਹੈ, ਜਿਵੇਂ ਰੈੱਡ ਕਰਾਸ ਹੁੰਦਾ ਕਰਾਸ ਬਣੇ ਹੈ, ਤੇ ਉੱਥੇ ਚਾਰ ਪਿੰਡਾਂ ਦੇ ਚਾਰੇ ਨੁੱਕਰਾਂ ਜੁੜਦੀਆਂ ਸਨ। ਚਾਰੇ ਪਿੰਡਾਂ ਦੀਆਂ ਜਿੱਥੇ ਚਾਰ ਨੁੱਕਰਾਂ ਸਾਂਝੀਆਂ ਜੁੜੀਆਂ, ਉੱਥੇ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹਰਿਮੰਦਰ ਦੀ ਉਸਾਰੀ ਕਰਨ ਵਾਸਤੇ ਨਿਸ਼ਾਨ ਦੇ ਦਿੱਤੀ ਸੀ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਦੇ ਦਰ ਤੇ ਸ਼ੇਰੇ ਪੰਜਾਬ ਵੇਲੇ ਗੁਰਦੁਆਰਿਆਂ ਨਾਮ ਜਗੀਰਾਂ ਲੱਗੀਆਂ, ਉਹਨੇ ਮੰਦਰਾਂ ਨਾਂ ਵੀ ਲਾਈਆਂ, ਮਸੀਤਾਂ ਨਾਂ ਵੀ ਲਾਈਆਂ। ਤੇ ਦੇਖੋ ਉਸ ਦੀ ਭਾਵਨਾ ਨੂੰ ਤੱਕਿਓ, ਕਿੰਨੀ ਉਹਦੀ ਭਾਵਨਾ। ਉਹਨੇ ਪ੍ਰਬੰਧ ਵਿੱਚ ਦਖਲ ਨਹੀਂ ਦਿੱਤਾ। ਜੇ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਫੂਲਾ ਸਿੰਘ ਨੇ ਕਿਹਾ ਕਿ ਸਵੇਰੇ ਦਾ ਫੁੱਕਾ ਪਾਣੀ ਬੰਦ, ਸਵੇਰੇ ਇਹਨਾਂ ਕਿਸੇ ਨੇ ਸਹਿਯੋਗ ਨਹੀਂ ਦੇਣਾ, ਤੇ ਉਸ ਵੇਲੇ ਤੱਕ ਵੋਟਾਂ ਦਾ ਰਾਜ ਨਹੀਂ ਸੀ, ਉਹਨੂੰ ਕੀ ਪਰਵਾਹ ਸੀ, ਕੋਈ ਵੋਟਾਂ ਨਾਲ ਸੀ ਚੁਣਿਆ ਗਿਆ। ਉਹ ਆਪਣੀ ਬਾਂਹ ਦੇ ਜ਼ੋਰ ਨਾਲ, ਆਪਣੀ ਤਲਵਾਰ ਦੇ ਕਿਰਪਾਨ ਦੇ ਜ਼ੋਰ ਨਾਲ ਮਹਾਰਾਜਾ ਬਣਿਆ, ਹਾਲਾਂਕਿ ਡੈਮੋਕ੍ਰੇਸੀ ਨਹੀਂ, ਆਪਣੇ ਬਾਹੂਬਲ ਤੇ ਆਇਆ। ਉਹ ਵੇਖੋ ਉਹਨੂੰ ਨਿੰਦਣ ਵਾਲੇ ਲੋਕੋ ਦੀ ਭਾਵਨਾ ਤੱਕੋ, ਜਿਹਦੇ ਤੋਂ ਦਰਾ ਖੈਬਰ ਕੰਬਦਾ, ਜਿਹਦੇ ਤੋਂ ਲਦਾਖ ਕੰਬਦਾ, ਜਿਹਦੇ ਤੋਂ ਦਿੱਲੀ ਦੇ ਤਖ਼ਤ ਤਾਂ ਬੈਠਾ ਹਾਕਮ ਕੰਬਦਾ, ਤੇ ਅਕਾਲ ਤਖ਼ਤ ਤੇ ਬੈਠਾ ਨਿਹੰਗ ਸਿੰਘ ਆਵਾਜ਼ ਦੇ ਕੇ ਕਹਿੰਦਾ ਇਹਦਾ ਕੋਈ ਵੀ ਇਹਦਾ ਸਹਿਯੋਗ ਨਾ ਦਿਓ। ਸਵੇਰੇ ਬਾਹਾਂ ਖੜੀਆਂ ਕਰਕੇ ਕਹਿੰਦਾ ਮੈਂ ਪੰਥ ਦਾ ਦੋਸ਼ੀ ਹਾਂ, ਜੋ ਤੁਸੀਂ ਹੁਕਮ ਲਾਓ ਮੈਂ ਹੁਕਮ ਮੰਨਣ ਵਾਸਤੇ ਆਇਆ। ਉਹਦੀ ਭਾਵਨ ਹੈ, ਉਹਨੇ ਜਗੀਰਾਂ ਲਾਈਆਂ ਪਰ ਪ੍ਰਬੰਧ ਵਿੱਚ ਦਖਲ ਨਹੀਂ ਦਿੱਤਾ। ਹੋ ਸਕਦਾ ਜੇ ਕਿਤੇ ਉਸ ਵੇਲੇ ਪ੍ਰਬੰਧ ਹੋਰ ਸੁਚੱਜੇ ਢੰਗ ਨਾਲ ਹੋ ਜਾਂਦਾ ਤੇ ਸ਼ਾਇਦ ਇਹ ਕਦੀ ਸਾਕੇ ਅੱਗੇ ਨਾ ਹੁੰਦੇ। ਨਨਕਾਣਾ ਸਾਹਿਬ ਦੇ ਨਾਲ ਉਹਨੇ ਲਾਈ ਜਗੀਰ। ਸ਼ੇਰੇ ਪੰਜਾਬ ਦਾ ਸਮਾਂ ਲੰਘਿਆ, ਅੰਗਰੇਜ਼ ਦੀ ਹਕੂਮਤ ਆ ਗਈ, ਗੁਰਦੁਆਰਿਆਂ ਦੀ ਸੇਵਾ ਜਿਹਨਾਂ ਕੁਰਬਾਨੀਆਂ ਕੀਤੀਆਂ। ਉਸ ਵੇਲੇ ਅੰਗਰੇਜ਼ ਨੂੰ ਇੱਕ ਗੱਲ ਚੰਗੀ ਖਟਕ ਗਈ ਸੀ ਕਿ ਸਿੱਖ ਕਿਸੇ ਵੇਲੇ ਵੀ ਬਗਾਵਤ ਕਰਕੇ ਮੈਨੂੰ ਤਬਾਹ ਕਰ ਸਕਦੇ ਨੇ। ਇੱਥੋਂ ਤੱਕ ਪੁਰਾਣੇ ਕਾਗਜ਼ਾਤਾਂ ਵਿੱਚ ਮਿਲਦਾ ਕਿ ਅੰਗਰੇਜ਼ਾਂ ਨੇ ਜੋ ਗੱਲ ਆਪਣੇ ਸੈਂਟਰ ਵਿੱਚ ਭੇਜਦੇ ਸਨ ਉਹ ਇੱਕੋ ਗੱਲ ਸੀ ਵੀ ਜੇ ਸਿੱਖ ਕਦੀ ਵੀ ਉੱਠ ਖਲੋਤੇ ਤੇ ਸਾਡਾ ਖਾਤਮਾ ਹੋ ਸਕਦਾ, ਜੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਇਹਨਾਂ ਦੇ ਗੁਰਦੁਆਰਿਆਂ ਉੱਤੇ ਕਬਜ਼ੇ ਕਰ ਲਓ, ਇਹਨਾਂ ਦੇ ਗੁਰਦੁਆਰਿਆਂ ਦੇ ਜਿਹੜੇ ਪੁਜਾਰੀ ਨੇ ਉਹਨਾਂ ਨੂੰ ਖਰੀਦ ਲਵੋ, ਜਦੋਂ ਸੋਮਿਆਂ ਵਿੱਚ ਜ਼ਹਿਰ ਘੁਲ ਲੱਗ ਪਿਆ ਤੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣੇ। ਉਹਨਾਂ ਨੇ ਫਿਰ ਕੀ ਕੀਤਾ, ਸ਼ੇਰੇ ਪੰਜਾਬ ਨੇ ਲਾਈਆਂ ਸਨ ਜਗੀਰਾਂ, ਨਿਰਮਲਿਆ ਤੇ ਉਦਾਸੀਆਂ ਨੇ ਬੜੀ ਸੇਵਾ ਕੀਤੀ। ਉਸ ਵੇਲੇ ਹਰਿਮੰਦਰ ਸਾਹਿਬ ਦੀ ਸੇਵਾ ਲਈ ਪੰਥ ਨਹੀਂ, ਅੰਗਰੇਜ਼ ਵੱਲੋਂ ਥਾਪੇ ਹੋਏ ਸਰਬਰਾਹ ਪ੍ਰਬੰਧ ਕਰਦੇ ਸਨ। ਸਰਬਰਾਹ ਉਹ ਡਿਪਟੀ ਕਮਿਸ਼ਨਰ ਨੂੰ ਜਾ ਕੇ ਆਪਣੀ ਰਿਪੋਰਟ ਦਿੰਦਾ ਹੁੰਦਾ ਸੀ, ਇਨਡਾਇਰੈਕਟਲੀ ਇਉਂ ਕਹਿ ਲਓ ਵੀ ਅੰਗਰੇਜ਼ ਨੇ ਆਪਣੇ ਹੱਥ ਵਿੱਚ ਗੁਰਦੁਆਰੇ ਕਰ ਲਏ। ਇਸੇ ਵੇਲੇ ਹਰਿਮੰਦਰ ਸਾਹਿਬ ਨੂੰ ਗਹਿਣੇ ਪਾਉਣ ਦੀ ਗੱਲ ਚੱਲੀ। ਮੈਂ ਇਸ ਕਰਕੇ ਅਰਜ਼ ਕੀਤੀ ਸੀ, ਇੱਕ ਤਾਂ ਸਿੱਖਾਂ ਕੁਰਬਾਨੀਆਂ ਕੀਤੀਆਂ ਤੇ ਦੂਸਰੀ ਕਿਸੇ ਦੀ ਤਾਕਤ ਤੇ ਗੁਰੂ ਰਾਮਦਾਸ ਦੇ ਦਰ ਨੂੰ ਗੁਲਾਮ ਕਰ ਜਾਏ। ਸਹਿਬ ਧੰਨ ਗੁਰੂ ਰਾਮਦਾਸ ਦੇ ਦਰ ਤੇ ਜਦੋਂ ਜਾਓ ਤੇ ਦਰਸ਼ਨੀ ਦਿਉੜੀ ਅੰਦਰ ਵੜਦਿਆਂ ਖੱਬੇ ਹੱਥ ਕਦੀ ਦੱਖਿਓ ਸੋਨੇ ਦੇ ਪੱਤਰੇ ਉੱਤੇ ਇੱਕ ਇਬਾਰਤ ਉਕਰੀ ਹੋਈ ਹੈ। ਅੰਗਰੇਜ਼ ਰਾਜ ਵੇਲੇ ਭਾਵੇਂ ਉੱਥੇ ਕਹਿੰਦੇ ਨੇ ਵੀ ਅੱਗ ਦਾ ਗੋਲਾ ਆਇਆ, ਪਰ ਜਦੋਂ ਜੀਤ ਸਿੰਘ ਸ਼ੀਤਲ ਉਹਨਾਂ ਨੇ ਪਟਿਆਲਾ ਯੂਨੀਵਰਸਿਟੀ ਤੋਂ ਕਿਤਾਬ ਛਾਪੀ ਹੈ, ਉਹ ਕਿਤਾਬ 200 ਪੰਨੇ ਦੀ ਪਰ ਪੜ੍ਹਨ ਵਾਲੀ ਸਿਫਤੀ ਦਾ ਘਰ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਹਰਿਮੰਦਰ ਸਾਹਿਬ ਅੰਗਰੇਜ਼ ਗਹਿਣੇ ਪਾਉਣਾ ਚਾਹੁੰਦੇ ਸਨ, ਠੇਕੇ ਤੇ ਦੇਣਾ ਚਾਹੁੰਦੇ ਸਨ। ਉਸ ਵੇਲੇ ਚਾਹੁੰਦੇ ਸਨ ਕਿ ਭਾਵੇਂ ਜੇ ਵਿਕ ਜਾਏ ਤੇ ਇਹਨੂੰ ਵੇਚ ਵੀ ਦਿਓ ਕਿ ਸਿੱਖਾਂ ਦੇ ਅੰਦਰ ਉਹ ਭਾਵਨਾ ਖਤਮ ਹੋਵੇ। ਤੇ ਜਿਸ ਦਿਨ ਹਰਿਮੰਦਰ ਦੀ ਬੋਲੀ ਕੀਤੀ ਜਾਣੀ ਸੀ ਉਸ ਦਿਨ ਜਿਹੜੇ ਭਾਵਨਾ ਵਾਲੇ ਸਿੱਖ ਸਨ ਉਹਨਾਂ ਦੇ ਅੰਦਰ ਬਲੂਦਰੇ ਗਏ। ਹਰਿਮੰਦਰ ਸਾਹਿਬ ਸਵੇਰੇ 4:30 ਵਜੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਭਾਵਨਾ ਵਾਲਿਆਂ ਕਿਹਾ ਵੀ ਸਾਡੇ ਕੋਈ ਤਾਕਤ ਨਹੀਂ ਅੰਗਰੇਜ਼ ਨੂੰ ਰੋਕੀਏ, ਤੇ ਇੱਕ ਨੇ ਕਿਹਾ ਅਰਦਾਸ ਤਾਂ ਹੈ ਨਾ, ਗੁਰੂ ਚਰਨਾਂ ਵਿੱਚ ਅਰਦਾਸ ਕਰੋ। ਅਖੰਡ ਪਾਠ ਸਾਹਿਬ ਰੱਖ ਕੇ ਅਰਦਾਸ ਕੀਤੀ ਗਈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਬੌੜੀ ਕਰੀ ਆਪਣੀ ਕਲਾ ਆਪ ਵਰਤਾਈ, ਇਹਦੇ ਵਿੱਚ ਅੱਤ ਕਥਨੀ ਨੀ ਆਪ ਦਰਸ਼ਨੀ ਡਿਊੜੀ ਤੇ ਜਾ ਕੇ ਉਹ ਪੱਤਰੇ ਸੋਨੇ ਦੇ ਉੱਤੇ ਉਕਰੇ ਕੋਈ ਅਬਾਰਤ ਪੜਿਓ। ਕਹਿੰਦੇ ਨੇ ਜਿਸ ਦਿਨ ਬੋਲੀ ਕੀਤੀ ਜਾਣੀ ਸੀ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਤੇ ਦੱਖਣ ਵਾਲੀ ਬਾਈ ਪਾਸਿਓਂ ਇੱਕੋ ਦਮ ਇੱਕ ਬਰੀਕ ਜੀ ਬਿਜਲੀ ਦੀ ਤਾਰ ਅੰਦਰ ਆਉਂਦੀ ਦਿਸੀ, ਜਿੱਥੇ ਘੜਿਆਲ ਪਿਆ ਹੁੰਦਾ ਉਹਦੇ ਉੱਤੇ ਲਿਖਿਆ। ਕਹਿਣ ਲੱਗੇ ਬਰੀਕ ਜੀ ਅੱਗ ਦੀ ਤਾਰ ਅੰਦਰ ਤੱਕੀਏ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੀ ਮੇਰੀ ਜੀਵਨੀ ਜਿਹੜੀ ਉਹਨਾਂ ਲਿਖੀ ਮੇਰੀ ਜੀਵਨੀ, ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਉਹਦਾ ਵਿਸ਼ੇਸ਼ ਕਰਕੇ ਕੀਤਾ। ਇਸ ਵਿੱਚ ਦੋ ਰਾਮੇ ਨੇ ਜਦੋਂ ਹਰਿਮੰਦਰ ਵਿੱਚ ਲਿਖਿਆ, ਕਹਿੰਦੇ ਨੇ ਅੱਗ ਦੀ ਛੋਟੀ ਜੀ ਇੱਕ ਤੰਦ ਇੱਕ ਵਾਲ ਦੀ ਤਰ੍ਹਾਂ ਆਈ ਹਰਿਮੰਦਰ ਸਾਹਿਬ ਦੇ ਅੰਦਰ ਐਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿੱਥੇ ਗੁਰਦਸਤੇ ਰੱਖੇ ਜਾਂਦੇ ਨੇ ਅੱਗ ਦਾ ਬੋਲਾ ਬਣ ਕੇ ਫਟੀ। ਇੱਕੋ ਦਮ ਧਮਾਕਾ ਹੋਇਆ, 400 ਦੇ ਪ੍ਰਾਣੀ ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਸੁਣ ਰਿਹਾ ਸੀ। ਹਰਿਮੰਦਰ ਸਾਹਿਬ ਇੱਕੋ ਦਮ ਅੱਗ ਨਾਲ ਜਗਮਗਾ ਉੱਠਿਆ। ਉੱਥੇ ਆਵਾਜ਼ ਵੀ ਆਈ, ਸਾਰੇ ਚਾਰ ਚੁਫੇਰੇ ਚਾਨਣ ਹੀ ਚਾਨਣ ਸੀ ਤੇ ਇੱਕੋ ਦਮ ਛੇਤੀ ਜੀ ਛੋਟੀ ਜੀ ਅੱਗ ਦੀ ਵਾਲ ਦੀ ਤਰ੍ਹਾਂ ਤੰਦ ਬਣ ਕੇ ਉਹ ਦੱਖਣੀ ਬਾਈ ਵੱਲੋਂ ਆਈ ਤੇ ਪਹਾੜ ਦੀ ਬਾਈ ਵੱਲ ਨੂੰ ਨਿਕਲ ਗਈ। ਉਸ ਵੇਲੇ ਜਿਹੜੇ ਪੁਜਾਰੀ ਸਨ ਸਰਬਰਾ ਸਨ ਉਹ ਵੀ ਕੰਬ ਗਏ, ਕਿਸੇ ਦਾ ਖਜ਼ਾਨਾ ਪਿਆ ਗੁਰੂ ਰਾਮਦਾਸ ਦੇ ਦਰ ਦੀ ਬੋਲੀ ਕਰਨ ਦਾ। ਪਰਤ ਕੇ ਉਹ ਚੀਜ਼ ਉਸ ਵੇਲੇ ਲਿਖ ਦਿੱਤੀ ਗਈ। ਗੁਰਦੁਆਰਿਆਂ ਦਾ ਪ੍ਰਬੰਧ ਫਿਰ ਉਦਾਸੀਆਂ ਨੇ ਕੀਤਾ। ਜਦੋਂ ਅੰਗਰੇਜ਼ ਦਾ ਸਮਾਂ ਆਇਆ ਉਸ ਵੇਲੇ ਇੱਥੋਂ ਤੱਕ ਕਿ ਗੁਰਮਖੋ ਦਾਤਾ ਮੇਰ ਕਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਚੜ੍ਹਦੇ ਸਨ, ਕਿਉਂ ਅਰਦਾਸ ਵਿੱਚ ਉਹਨਾਂ ਦੇ ਨਾਮ ਸ਼ਾਮਲ ਕੀਤੇ ਕੀਮਤੀ ਰੁਮਾਲਿਆਂ ਦੇ ਕੀਤਾ ਜਾਂਦਾ ਸੀ, ਪੁਜਾਰੀਆਂ ਦੀਆਂ ਜਨਾਨੀਆਂ ਦੇ ਘੱਗਰੇ ਸਵਾਏ ਜਾਂਦੇ ਸਨ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹਨਾਂ ਦੇ ਕੁੜੀਆਂ ਦੀਆਂ ਬੱਚੀਆਂ ਦੀਆਂ ਫਰਾਕਾਂ ਬਣਾਈਆਂ ਜਾਂਦੀਆਂ ਸਨ, ਉਹਨਾਂ ਦੇ ਬੱਚੇ ਦੇ ਰੁਮਾਲਾ ਲੱਗਾ ਨਾ ਹੋਣਾ, ਪਹਿਲਾਂ ਤਾਲ ਲੈਣਾ ਵੀ ਆਪਣੇ ਨਿਆਣੇ ਦਾ ਕਿਹੜਾ ਬਸਤਰ ਬਣਾਵਾਂਗੇ। ਤੇ ਜਦੋਂ ਬਸੰਤ ਹੋਲੀ ਆਉਂਦੀ ਸੀ ਤੇ ਜਿਹੜੇ ਸਾਡੇ ਸੋਮੇ ਸਨ ਹਰਿਮੰਦਰ ਸਾਹਿਬ ਤਰਨ ਤਾਰਨ ਸਾਹਿਬ ਨਨਕਾਣਾ ਸਾਹਿਬ ਗੁਰੂ ਕੀ ਬੇਰ ਆਦਿ ਇੱਥੇ ਹੋਲੀ ਦੇ ਦਿਨਾਂ ਵਿੱਚ ਨਸ਼ੇ ਪੀ ਕੇ ਇਹ ਕਮੀਨੇ ਮਸੰਦ ਜਿਹੜੇ ਨੇ ਗੰਦੇ ਗਾਣੇ ਲਾਉਂਦੇ ਹੁੰਦੇ ਸਨ, ਨਾਚ ਹੋਣਾ ਕਿਉਂ ਸੀ ਕੁਰਬਾਨੀ ਵਾਲਿਆਂ ਨੂੰ ਯਾਦ ਕਰਨੇ। ਇੱਥੋਂ ਤੱਕ ਮੈਂ ਹੈਰਾਨ ਹੋਇਆ ਪੜ੍ਹ ਕੇ ਸੋਹਣ ਸਿੰਘ ਜੋਸ਼ੋਰਾਂ ਦੀ ਕਿਤਾਬ ਅਕਾਲੀ ਮੋਰਚਿਆਂ ਦਾ ਇਤਿਹਾਸ ਅਤੇ ਅਨੇਕਾਂ ਗ੍ਰੰਥ ਕਿਤਾਬਾਂ ਲਿਖੀਆਂ ਗਈਆਂ ਨੇ, ਉਹਦੇ ਵਿੱਚ ਕਹਿੰਦੇ ਨੇ ਪੁਜਾਰਨਾ ਏਜੰਟ ਸਨ ਪੇਸ਼ਾ ਕਰਨ ਵਾਲੀਆਂ ਔਰਤਾਂ ਨੂੰ ਗੁਰਦੁਆਰਿਆਂ ਵਿੱਚ ਲਿਆਂਦਾ ਜਾਂਦਾ ਸੀ, ਪੇਸ਼ਾ ਕਰਾਇਆ ਜਾਂਦਾ ਸੀ ਉਹਨਾਂ ਤੋਂ। ਫਿਰ ਜਦੋਂ ਦੇਖਿਆ ਕੁਝ ਘਟਨਾਵਾਂ ਨੇ ਸਿੱਖਾਂ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ, ਜਿਹੜੀ ਅਰਜ਼ ਕਰਨੀ ਚਾਹੁੰਦਾ ਹਰਿਮੰਦਰ ਸਾਹਿਬ ਵਿੱਚ ਇੱਥੋਂ ਤੱਕ ਆਮ ਬੰਦੇ ਦੀ ਤਾਂ ਗੱਲ ਛੱਡੋ, ਹਰਿਮੰਦਰ ਸਾਹਿਬ ਜੇ ਸਿੱਖ ਖਤਮ ਕਰਨੇ ਨੇ ਗੁਰਦੁਆਰਿਆਂ ਦੀ ਮਰਿਆਦਾ ਭੰਗ ਕਰਦੇ ਨੂੰ ਕਹਿੰਦੇ ਸਨ ਸਿੱਖ ਖਤਮ ਹੋ ਜਾਣਗੇ। ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦੇ ਪੁੱਤਰ ਦਾ ਨਾਮ ਸੀ ਕਿਰਪਾਲ ਸਿੰਘ, ਉਹਦਾ ਆਨੰਦ ਕਾਰਜ ਹੋਇਆ ਤੇ ਦੋਨੋਂ ਜੀ ਜਦੋਂ ਹਰਿਮੰਦਰ ਸਾਹਿਬ ਵਿੱਚ ਦੇਗ ਲੈ ਕੇ ਆਏ ਪੁਜਾਰੀਆਂ ਨੇ ਦੇਗ ਪਿਛਾ ਮੋੜ ਦਿੱਤੀ, ਕਿਉਂ ਜੀ ਤੇਰਾ ਆਨੰਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਹੋਇਆ, ਤੇਰੀ ਦੇਗ ਹਰਿਮੰਦਰ ਵਿੱਚ ਪ੍ਰਵਾਨ ਨੇ। ਜੇ ਇਹੋ ਜਿਹੇ ਆਗੂਆਂ ਨਾਲੇ ਬੀਤੀ ਸੀ ਤੇ ਆਮ ਬੰਦਿਆਂ ਦਾ ਹਾਲ ਕੀ ਹੋਵੇਗਾ। ਹਰਿਮੰਦਰ ਸਾਹਿਬ ਦੇ ਅੰਦਰ ਉਸ ਵੇਲੇ ਇੱਥੋਂ ਤੱਕ ਕਿ ਆਪਣੀ ਮਰਜ਼ੀ ਨਾਲ ਦੇਗ ਪੁਜਾਰੀ ਲੈਂਦੇ ਸਨ, ਮਰਜ਼ੀ ਨਾਲ ਵੰਡੀਆਂ ਗੋਲਕ ਦੀਆਂ ਪਾਣੀਆਂ ਤੇ ਉਹਦੇ ਨਾਲ ਨਸ਼ਾ ਪੀਣਾ। ਕਿਰਪਾ ਕਰਕੇ ਖਿਮਾ ਕਰਿਓ, ਇਹ ਸੱਚ ਏ, ਇਹ ਮੰਨੋਗੇ ਚਾਹੇ ਨਾ ਮੰਨੋ, ਉਦੋਂ ਮਸੰਦ ਸੀ ਮਹੰਤ ਸੀ ਉਦਾਸੀ ਸ਼ਬਦ ਵਾਲਾ, ਹੁਣ ਸ਼ਾਮ ਨੂੰ ਨਸ਼ਾ ਪੀਂਦਾ ਸਵੇਰੇ ਗਾਤਰਾ ਪਾ ਕੇ ਆ ਜਾਂਦਾ, ਮਹੰਤ ਉਹ ਹੀ ਏ, ਸਿਰਫ ਇੱਕ ਸਰੀਰ ਬਦਲ ਕੇ ਆ ਗਿਆ। ਉਹ ਗੋਲਕਾਂ ਨਾਲ ਵੇਸ਼ਵਾਂ ਨਚਾਉਂਦੇ ਸਨ, ਇਹ ਗੋਲਕਾਂ ਨਾਲ ਜੋ ਚੋਣਾਂ ਵੇਲੇ ਆਪਣੀ ਜਵਾਨੀ ਦਾ ਘਾਣ ਕਰਦੇ ਨੇ, ਦੁਰਵਰਤੋਂ ਗੋਲਕ ਦੀ ਹੁਣ ਵੀ ਹੁੰਦੀ ਪਈ, ਕੋਈ ਦੋ ਰਾਵਾਂ ਨਹੀਂ, ਅਸਲੀਅਤ ਹੈ। ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਜਲਿਆਂ ਵਾਲੇ ਬਾਗ ਤੋਂ ਕੁਝ ਖਾਲਸਾ ਬਰਾਦਰੀ ਦੇ ਸੱਜਣ ਆਏ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਸੀ। ਜਦੋਂ ਉਹ ਦੇਗ ਲੈ ਕੇ ਆਏ ਤੇ ਪੁਜਾਰੀ ਅੱਗੋਂ ਪੈ ਗਏ, ਕਹਿਣ ਲੱਗੇ ਤੁਹਾਡੀ ਨੀਵੀਂ ਜਾਤ ਵਾਲਾ ਸ਼ਬਦ ਬੜੇ ਭੱਦੇ ਵਰਤੇ ਨੇ ਕਿ ਤੁਹਾਡੀ ਚੂੜਿਆਂ ਚਮਿਆਰਾਂ ਦੀ ਦੇਗ ਨਹੀਂ ਇੱਥੇ ਚੜ੍ਹਨੀ, ਇੱਥੋਂ ਤੱਕ ਕਿ ਤੁਹਾਨੂੰ ਖਾਕੀ ਨਹੀਂ ਸਮਾਂ ਨਿਸ਼ਚਿਤ ਕੀਤਾ ਜਾਂਦਾ ਸੀ ਵੀ ਤੁਹਾਡੇ ਲਈ ਇੰਨੇ ਕੁ ਘੰਟੇ ਨੇ ਦੇਗ ਚੜ੍ਹਾਉਣ ਲਈ, ਸਾਰਾ ਦਿਨ ਤੁਸੀਂ ਦੇਗ ਨਹੀਂ ਚੜ੍ਹਾ ਸਕਦੇ। ਉਹ ਦੇਗ ਲੈ ਕੇ ਆਏ, ਬਾਬਾ ਹਰਕ੍ਰਿਸ਼ਨ ਸਿੰਘ ਜੀ, ਤੇਜਾ ਸਿੰਘ ਜੀ ਪੁੱਤਰ, ਕਰਤਾਰ ਸਿੰਘ ਝੱਬਰ, ਤੇਜਾ ਸ਼ਿੰਚੂੜ ਕਰਨਾ ਜਦੋਂ ਦੇਗ ਲੈ ਕੇ ਸੱਜਣ ਅੰਦਰ ਆਏ ਤੇ ਅੱਗੋਂ ਪੁਜਾਰੀ ਪੈ ਨਿਕਲੇ। ਉਸ ਦਿਨ ਹਰਿਮੰਦਰ ਵਿੱਚ ਜਕਾਰਾ ਵੀ ਛੱਡਿਆ ਗਿਆ। ਗੁਰਮੁਖੋ ਉਸ ਵੇਲੇ ਜਦੋਂ ਆਪਸੀ ਤਕਰਾਰ ਮੈਂ ਤੂੰ ਤੂੰ ਹੋਈ, ਪੁਜਾਰੀ ਕਿਸੇ ਗਲਤੀ ਨਾ ਆਉਣ, ਤੇ ਫਿਰ ਇੱਕ ਗੁਰਮੁਖਾਂ ਨੇ ਕਿਹਾ ਵੀ ਇੱਕ ਕੰਮ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਿਓ ਪੁਜਾਰੀ ਹੋ। ਕਹਿਣ ਲੱਗੇ ਮੰਨੇ। ਕਹਿੰਦੇ ਨੇ ਅਰਦਾਸ ਕਰ ਦਿਓ, ਜੇ ਹੁਕਮਨਾਮਾ ਇਹ ਇਸ਼ਾਰਾ ਇਹ ਸੰਕੇਤ ਦੇ ਦੇ ਵੀ ਇਹਨਾਂ ਨੀਵਿਆਂ ਦੀ ਦੇਗ ਨਹੀਂ ਪ੍ਰਵਾਨ ਹੋਣੀ, ਅਸੀਂ ਚੁੱਪ ਕਰਕੇ ਚਲੇ ਜਾਂਗੇ, ਪਰਤ ਕੇ ਮੱਥਾ ਟੇਕਣ ਨਹੀਂ ਆਉਣਗੇ। ਉਹ ਕਹਿੰਦੇ ਨੇ ਚਲੋ ਠੀਕ ਹੈ ਜੀ। ਉਹਨਾਂ ਸੋਚਿਆ ਵੀ ਹੁਕਮਨਾਮਾ ਵੀ ਆਪਣੀ ਮਰਜ਼ੀ ਦੀ ਗੱਲ ਆ, ਸਾਡੇ ਬੰਦਿਆਂ ਦੀ ਆਦਤ ਹੁੰਦੀ ਹੈ ਨਾ ਕਿਤੇ ਅਮੀਰ ਦੇ ਘਰ ਵੀ ਚਲੇ ਜਾਣ ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਹੁਕਮਨਾਮਾ ਆ ਜਾਏ, ਕਹਿੰਦੇ ਨੇ ਕਿਤੇ ਗੁੱਸੇ ਨਾ ਹੋ ਜਾਣ, ਅੱਖ ਬਚਾ ਕੇ ਪੰਨੀ ਪਲਟ ਦਿਓ। ਨਹੀਂ, ਉਹਨਾਂ ਕਿਹਾ ਹੁਕਮਨਾਮਾ ਲੈ ਲਓ। ਅਰਦਾਸ ਕੀਤੀ ਭਾਈ ਸਾਹਿਬ ਹੋਰਾਂ ਨੇ ਜੀ। ਅਰਦਾਸ ਵਿੱਚ ਕਿਹਾ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਪੁਜਾਰੀ ਨਖਿੱਧ ਕਹਿੰਦੇ ਨੇ, ਨੀਵੀਂ ਜ਼ਾਤ ਦੇ ਕਹਿੰਦੇ ਨੇ, ਇਹਨਾਂ ਦੀ ਦੇਗ ਤੇਰੇ ਦਰ ਤੇ ਪ੍ਰਵਾਨ ਹੋ ਸਕਦੀ ਹੈ ਕਿ ਨਹੀਂ, ਸਾਨੂੰ ਅੱਜ ਨਿਬੇੜਾ ਕਰਦੇ, ਹੁਕਮ ਦੇ ਦੇ। ਜਦੋਂ ਅਰਦਾਸ ਕਰਕੇ ਨਾ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ, ਉਹਨਾਂ ਨੇ ਹੁਕਮਨਾਮਾ ਲਿਆ ਤੇ ਸੋਰਤ ਮਹਿਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ। ਅਗਲੀ ਤੁਕਸ਼ੀ, ਗੁਣ ਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਆਇਆ ਪੂਰੇ ਸਤਿਗੁਰ ਲੀਏ ਰਲਾਏ, ਕਹਿੰਦੇ ਕੋਈ ਮਨੁੱਖ ਐਸਾ ਨਹੀਂ ਸੀ ਜਿਹਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿੰਨੀ ਕਿਰਪਾਲਤਾ ਤੁਸੀਂ ਕਰ ਦਿੱਤੀ ਹੈ। ਉਸੇ ਦਮ ਪੁਜਾਰੀ ਜਿਸ ਦਿਨ ਪੰਥ ਦੇ ਖੱਤ ਵਿੱਚ ਆਈ ਸੀ ਖੇਡ, ਪੁਜਾਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਚਲੇ ਗਏ, ਅਕਾਲ ਤਖ਼ਤ ਨੂੰ ਛੱਡ ਕੇ ਚਲੇ ਗਏ, ਤੇ ਉਹਨਾਂ ਦੀ ਸੇਵਾ ਨੂੰ ਵੀ ਅਸੀਂ ਯਾਦ ਕਰਾਂਗੇ ਜਿਨ੍ਹਾਂ ਨੇ ਛਾਤੀ ਡਾਹ ਕੇ ਹਰਿਮੰਦਰ ਸਾਹਿਬ ਅੰਦਰ ਪੁਜਾਰੀਆਂ ਨੂੰ ਕੱਢਿਆ। ਅਕਾਲ ਤਖ਼ਤ ਤੇ ਆਏ ਸਰਦਾਰ ਤੇਜਾ ਸਿੰਘ ਪੁੱਤਰ, ਅਕਾਲ ਤਖ਼ਤ ਦੀ ਸੇਵਾ ਲਈ ਮੁਕਰਰ ਕੀਤੇ ਗਏ। ਖੈਰ, ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਰਨ ਤਾਰਨ ਸਾਹਿਬ ਦੀ ਧਰਤੀ, ਉੱਥੇ ਇੱਕ ਮਜ਼ਹਬੀ ਬੁੰਗਾ ਸੀ, ਪੁਜਾਰੀਆਂ ਤੋਂ ਅਸਾਈਆਂ ਨੇ ਲੈ ਲਿਆ ਸੀ। ਆਪ ਜੀ ਕਦੀ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਗੁਰਮੁਖ ਜੀਵਨ ਪੜਿਓ, ਉਹਦੇ ਵਿੱਚ ਇੱਕ ਘਟਨਾ ਹੁੰਦੀ ਹੈ ਕਿ ਜਿੱਦਣ ਪਹਿਲੀ ਵਾਰੀ ਹਰਿਮੰਦਰ ਅੰਮ੍ਰਿਤਸਰ ਚਰਚ ਬਣਿਆ ਨਾ, ਤੇ ਉਸ ਵੇਲੇ ਉਹਨਾਂ ਪੁੱਛਿਆ ਵੀ ਇਹ ਚਰਚ ਕਿਸ ਤਰ੍ਹਾਂ ਦਾ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਦੱਸਿਆ ਗਿਆ ਵੀ ਚਰਚ ਤਾਂ ਠੀਕ ਹੈ ਪਰ ਥਾਂ ਥੋੜ੍ਹੀ ਹੈ। ਉਹਨਾਂ ਕਿਹਾ ਥਾਂ ਦੀ ਕੋਈ ਗੱਲ ਨਹੀਂ, ਕੱਲ੍ਹ ਨੂੰ ਹਰਿਮੰਦਰ ਸਾਹਿਬ ਦੀ ਚਰਚ ਹੀ ਬਣਨਾ, ਇਹ ਥਾਂ ਵਾਧੂ ਹੈ ਸਾਡੇ ਰਹਿਣ ਵਾਸਤੇ। ਉਹਨਾਂ ਨੇ ਤਰਨ ਤਾਰਨ ਸਾਹਿਬ ਦਾ ਜਿਹੜਾ ਮਜ਼ਹਬੀ ਬੁੰਗਾ ਸੀ ਉਹ ਅਸਾਈਆਂ ਨੂੰ ਪ੍ਰਚਾਰ ਲਈ ਦੇ ਦਿੱਤਾ। ਇਹ ਕੀਕਲੀਆਂ ਪਾਉਂਦੇ ਹੁੰਦੇ ਸਨ, ਮਹੰਤਾਂ ਦੇ ਜਿਹੜੇ ਗੁੰਡੇ ਸਨ ਉੱਥੇ ਤਰਨ ਤਾਰਨ ਦੀ ਪ੍ਰਕਰਮਾ ਵਿੱਚ। ਮੈਂ ਵੈਸੇ ਦੁਰਾਇਸ਼ ਕਰਕੇ ਰਿਹਾ ਵਾਂ ਕਿ ਅਰਦਾਸ ਵਿੱਚ ਇਹ ਗੱਲ ਸ਼ਾਮਿਲ ਹੋ ਜਾਏ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਦੁਪਹਿਰ ਤੋਂ ਬਾਅਦ ਸ਼ਾਮ ਵੇਲੇ ਹਰਿਮੰਦਰ ਸਾਹਿਬ ਵਾਹਿਗੁਰੂ ਤਰਨ ਤਾਰਨ ਸਰੋਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਨੀਆਂ ਤੇ ਪਰਕਰਮਾ ਵਿੱਚ ਬੈਠ ਕੇ ਸ਼ਰਾਬ ਪੀਣਾ। ਜਦੋਂ ਕਿਤੇ ਬਹੁ ਬੇਟੀਆਂ ਧੀਆਂ ਭੈਣਾਂ ਨੇ ਮੱਥਾ ਟੇਕਣ ਸ਼ਾਮ ਨੂੰ ਜਾਣਾ, ਇਹਨਾਂ ਕਮੀਨਿਆਂ ਨੇ ਬੈਠੀਆਂ ਹੋਈਆਂ ਨੇ ਗੰਨੇ ਦੀਆਂ ਛਿੱਲੜਾਂ ਤੇ ਗਲੇਰੀਆਂ ਤੇ ਛੋਟੇ ਛੋਟੇ ਪੱਥਰ ਮਾਰ, ਕਿਸੇ ਦਾ ਹੀ ਨਾ ਪੈਣਾ। ਅਖੀਰ ਤੇ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਵਾਲੇ, ਉਹਨਾਂ ਨੇ ਕਿਤੇ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵਿੱਚ ਲੈਕਚਰ ਦੇ ਦਿੱਤਾ ਕਿ ਸਿੱਖੋ ਆਪਣੇ ਮੂਲ ਨੂੰ ਪਹਿਚਾਣੋ, ਅੰਮ੍ਰਿਤਧਾਰੀ ਹੋ ਕੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਇੱਕ ਉਪਰਾਲਾ ਕਰੋ। ਮਹੰਤ ਨੇ ਕਈ ਸੱਜਣ ਲਿਖਦੇ ਨੇ ਵੱਧ ਕੇ, ਪਰ ਜਿੱਥੋਂ ਤੱਕ ਮੈਂ ਜਿੰਨੇ ਕੁ ਪੜ੍ਹੇ ਨੇ ਉਹਦੇ ਵਿੱਚ ਕਹਿੰਦੇ ਨੇ ਭਾਈ ਸੰਤ ਸਿੰਘ ਦਾ ਬੱਚਾ ਤੇ ਬੱਚੀ ਸ਼ਾਮ ਨੂੰ ਤਰਨ ਤਾਰਨ ਦੀ ਪਰਿਕਰਮਾ ਵਿੱਚ ਭੈਣ ਭਰਾ ਇੱਕ ਦੂਜੇ ਨਾਲ ਹੱਥ ਵਿੱਚ ਹੱਥ ਪਾ ਤੁਰੇ ਜਾਂਦੇ ਨੇ, ਇੱਕ ਪਵਿੱਤਰ ਰਿਸ਼ਤਾ ਹੈ, ਤੁਰੇ ਜਾਂਦੇ ਨੇ। ਮੰਤ ਕਹਿੰਦਾ ਸੰਤੂ ਦਾ ਜਾਂਦਾ ਪਿਆ ਜੇ ਮੁੰਡਾ, ਇਹਨੂੰ ਸੱਤੋ ਸਰੋਵਰ ਵਿੱਚ ਲੱਗੇ ਪਤਾ ਵੀ ਅੰਮ੍ਰਿਤ ਕਿਵੇਂ ਛਕਾਈਦਾ ਹੁੰਦਾ। ਬੱਚੇ ਦੀ ਪੇਟ ਨਾਲ ਇੱਟਾਂ ਬੰਨ੍ਹ ਕੇ ਤਰਨ ਤਾਰਨ ਦੇ ਸਰੋਵਰ ਵਿੱਚ ਉਹਨੂੰ ਡੋਬ ਦਿੱਤਾ ਗਿਆ ਸੀ। ਭਾਈ ਸੰਤ ਸਿੰਘ ਦਾ ਬੱਚਾ ਸ਼ਹੀਦ ਹੋਇਆ ਸੀ ਉੱਥੇ। ਭਾਵੇਂ ਸਿੱਖਾਂ ਨੇ ਪਹਿਲਾ ਸ਼ਹੀਦ ਭਾਈ ਹਜ਼ਾਰਾ ਸਿੰਘ ਨੂੰ ਲਿਖਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਬੱਚੇ ਨੂੰ ਡੋਬ ਕੇ ਮਾਰ ਦਿੱਤਾ ਤੇ ਉਸ ਬੱਚੀ ਨੇ ਤਰਲੇ ਲਏ, ਭਰਾ ਨੂੰ ਖਿੱਚਦੀ ਰਹੀ, ਪਰ ਇਹਨਾਂ ਨੇ ਕੀ ਕੀਤਾ, ਬੱਚੀ ਨੂੰ ਅੰਦਰ ਲਿਜਾਓ ਦੀ ਬੇਨਤੀ ਕੀਤੀ। ਪਰਤ ਕੇ ਜਦੋਂ ਇਹ ਪਤਾ ਲੱਗਾ ਤੇ ਅਕਾਲ ਤਖ਼ਤ ਸਾਹਿਬ ਤੇ ਕੱਦ ਸੀ, ਜਨਵਰੀ ਦਾ ਮਹੀਨਾ ਸੀ, 1920 ਦੇ ਕਰੀਬ ਦੀਆਂ ਘਟਨਾਵਾਂ ਨੇ 20-21 ਦੀਆਂ। ਉਹ ਬੀਬੀ ਭਾਈ ਸੰਤ ਸਿੰਘ ਦੀ ਘਰ ਵਾਲੀ ਉਹ ਸਿੱਧੀ ਅਕਾਲ ਤਖ਼ਤ ਸਾਹਿਬ ਤੇ ਗਈ। ਉੱਥੇ ਪੰਥ ਕਾਗੂ ਵਿਚਾਰਾਂ ਪੈ ਕਰਦੇ ਸਨ ਕਿ ਕਿਵੇਂ ਗੁਰਦੁਆਰੇ ਆਜ਼ਾਦ ਕਰਾਏ ਜਾਣ। ਉਸ ਬੀਬੀ ਸਿੱਧੀ ਮੀਟਿੰਗ ਵਿੱਚ ਪਹੁੰਚ ਗਈ, ਕਹਿੰਦੀ ਹੈ ਇਹ ਉਹ ਤਖ਼ਤ ਹੈ ਜਿਹਨੇ ਕਦੀ ਕਸੂਰ ਦੇ ਬ੍ਰਾਹਮਣ ਦੀ ਔਰਤ ਛੁਡਾਈ ਸੀ, ਇਹ ਉਹ ਤਖ਼ਤ ਹੈ ਜਿਹਨੇ ਅਬਦਾਲੀ ਧਾਰਾ ਬਣਾ ਕੇ ਲਿਜਾਂਦਾ ਸੀ ਬੱਚੀਆਂ ਬੀਬੀਆਂ ਨੂੰ, ਰਸਤੇ ਰੋਕ ਕੇ ਤੁਸੀਂ ਛੁਡਾਏ। ਇਹ ਉਹ ਥਾਂ ਹੈ ਜਿੱਥੇ ਕੋਈ ਵੀ ਮਜ਼ਲੂਮ ਆਏ ਤੇ ਲੰਗਰ ਬਾਅਦ ਵੀ ਛਕਦੇ ਨੇ, ਪਹਿਲਾਂ ਬੇਟੀ ਦੀ ਬਹੂ ਦੀ ਪੱਤ ਜਾ ਬਚਾਉਂਦੇ ਨੇ। ਕਹਿਣ ਲੱਗੇ ਮਾਈ ਤੂੰ ਦੱਸਣਾ ਕੀ ਚਾਹੁੰਦੀ ਹੈ? ਕਹਿੰਦੀ ਹੈ ਲੋਕਾਂ ਦੀ ਪੱਤ ਬਚਾਉਣ ਵਾਲਿਓ, ਤੁਹਾਡੀਆਂ ਆਪਣੀਆਂ ਬੀਬੀਆਂ ਦੀ ਪੱਤ ਗੁਰੂ ਘਰਾਂ ਵਿੱਚ ਲੁੱਟੀ ਜਾਂਦੀ ਪਈ। ਉਹਨੇ ਕਿਹਾ ਬੱਚਾ ਮੇਰਾ ਮਾਰ ਦਿੱਤਾ ਹੈ, ਧੀ ਮੇਰੀ ਦੀ ਪੱਤ ਲੁੱਟੀ। ਉਸ ਵੇਲੇ ਨਿਰਣਾ ਕੀਤਾ ਵੀ ਆਪਾਂ ਤਰਨ ਤਾਰਨ ਨੂੰ ਆਜ਼ਾਦ ਕਰਾਉਣਾ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਸ ਵੇਲੇ ਸਰਦਾਰ ਤੇਜਾ ਸਿੰਘ ਕੁੱਚਰ ਇਹ ਚੱਲੇ ਜਥਾ ਲੈ ਕੇ ਗਏ। ਖੈਰ ਮੈਂ ਸੰਖੇਪ ਵੀ ਚੱਲਾਂ, ਦੋ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜੀ, ਇਹਨਾਂ ਦਾ ਪਿੰਡ ਸੀ ਅਲਾਦੀਨਪੁਰ ਅੰਮ੍ਰਿਤਸਰ ਦੇ ਅੰਦਰ ਹੀ। ਦੂਸਰੇ ਗੁਰਦਾਸਪੁਰ ਵਿੱਚ ਇੱਕ ਪਿੰਡ ਸੀ, ਉਦੋਂ ਰਹਿਣ ਵਾਲੇ ਸਨ ਕੋਟ ਵਸਾਊ ਦੇ ਭਾਈ ਹੁਕਮ ਸਿੰਘ ਜੀ। ਦੋਨੋਂ ਸਿੱਖ ਗਏ ਨੇ। ਇੱਕ ਗੱਲ ਕਹੀ ਵੀ ਤਰਨ ਤਾਰਨ ਸਾਹਿਬ ਜਾ ਕੇ ਮੱਥਾ ਟੇਕਣਾ ਹੈ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਤਰਨ ਤਾਰਨ ਸਾਹਿਬ ਦੇ ਅੰਦਰ ਕੰਜਰੀਆਂ ਦੇ ਨਾਚ ਕਰਾਏ ਗਏ ਸਨ, ਸ਼ਰਾਬ ਚੱਲੇ ਸਨ। ਜਦੋਂ ਅੰਦਰ ਗਏ ਵੀ ਹੱਥ ਨਹੀਂ ਚੁੱਕਣਾ, ਗੁਰੂ ਅਰਜਨ ਦੇਵ ਦੇ ਦਰ ਤੇ ਮੱਥਾ ਟੇਕਣਾ ਹੈ, ਤੇ ਇੱਕ ਤਰੀਕਾ ਅਪਣਾਇਓ ਜੇ ਤੱਤੀ ਤਵੀ ਤੇ ਬੈਠ ਕੇ ਸਤਿਗੁਰੂ ਨੇ ਭਾਣਾ ਮੰਨਿਆ ਜਾ ਕੇ ਕੀਰਤਨ ਸੁਣਨਾ, ਮੱਥੇ ਟੇਕਣੇ ਨੇ। ਜਦੋਂ ਸਿੱਖ ਆਏ ਇੱਕ ਪਾਸੇ ਮਹੰਤ ਜਿਹੜੇ ਨੇ ਗੱਲਬਾਤ ਕਰਨ ਲੱਗ ਪਏ ਤੇ ਬਦਮਾਸ਼ ਇੰਨੇ ਸਨ, ਦੂਜੇ ਪਾਸੇ ਕਹਿਣ ਲੱਗੇ ਜਿਹੜੇ ਅੰਦਰ ਨੇ ਉਹਨਾਂ ਨੂੰ ਵੱਢ ਲਿਆ। ਗੱਲਬਾਤ ਚੱਲਦੀ ਪਈ ਹੈ। ਮੋਹਨ ਸਿੰਘ ਵੈਦ ਜੀ ਦਾ ਜੀਵਨ ਕਦੀ ਪੜ੍ਹਿਓ, ਉਹਦੇ ਵਿੱਚ ਭਾਸ਼ਾ ਪਾਗ ਨੇ ਵੀ ਛਾਪਿਆ ਬਹੁਤ ਸੋਹਣਾ, ਇੱਕ ਸੱਜਣ ਹੋਰ ਨੇ ਛਾਪਿਆ ਬਹੁਤ ਪਿਆਰਾ ਜੀਵਨ। ਉਹਦੇ ਵਿੱਚ ਕਹਿੰਦੇ ਨੇ ਭਾਈ ਖਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨੇ ਜਾ ਕੇ ਜਦੋਂ ਮੱਥਾ ਟੇਕਿਆ, ਭਾਈ ਖਜ਼ਾਰਾ ਸਿੰਘ ਦੇ ਮੱਥਾ ਟੇਕਣ ਦੀ ਦੇਰ ਸੀ, ਛਵੀਆਂ ਕੁਹਾੜੀਆਂ ਨਾਲ ਇੱਕੋ ਦਮ ਉਹਦੇ ਤੇ ਹੱਲਾ ਕਰ ਦਿੱਤਾ, ਸਰਦਾਰ ਹਜ਼ਾਰਾ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ ਸੀ। ਭਾਈ ਹੁਕਮ ਸਿੰਘ ਉਹਦਾ ਤਨ ਵੀ ਥਾਂ ਥਾਂ ਤੇ ਜ਼ਖਮ ਆਏ, ਪਰ ਕੁਝ ਕੁ ਸਮੇਂ ਬਾਅਦ ਭਾਈ ਹੁਕਮ ਸਿੰਘ ਸ਼ਹੀਦ ਹੋ ਗਏ। ਗੁਰਦੁਆਰਿਆਂ ਦੀ ਸੇਵਾ ਦੀਆਂ ਕੁਰਬਾਨੀਆਂ ਲਈ ਸਭ ਤੋਂ ਪਹਿਲਾ ਸ਼ਹੀਦ ਜਿਹੜਾ ਉਹ ਭਾਈ ਖਜ਼ਾਰਾ ਸਿੰਘ। ਜਦੋਂ ਗੁਰਦੁਆਰਾ ਸੁਧਾਰ ਲੈ ਚੱਲੀ, ਭਾਈ ਖਜ਼ਾਰਾ ਸਿੰਘ ਸ਼ਹੀਦ ਹੋ ਗਏ ਨੇ। ਉੱਧਰ ਇੱਕੋ ਦਮ ਪੰਥ ਦੇ ਅੰਦਰ ਇੱਕ ਨਵਾਂ ਜੋਸ਼ ਭਰਿਆ ਗਿਆ ਤੇ ਤਰਨ ਤਾਰਨ ਦੇ ਮਹੰਤਾਂ ਨੂੰ ਇਹਨਾਂ ਦੋ ਸ਼ਹੀਦਾਂ ਤੋਂ ਬਾਅਦ ਤਰਨ ਤਾਰਨ ਸਾਹਿਬ ਛੱਡਣਾ ਪਿਆ। ਗੁਰਮੁਖੋ, ਜਿਸ ਦਿਨ ਭਾਈ ਖਜ਼ਾਰਾ ਸਿੰਘ ਦਾ ਸੰਸਕਾਰ ਕੀਤਾ, ਸਿੱਖ ਵਿਦਵਾਨ ਕਹਿੰਦੇ ਨੇ ਇਸ ਦੀ ਬਜ਼ੁਰਗ ਮਾਂ ਆਪਣੇ ਪੁੱਤਰ ਦੀ ਲਾਸ਼ ਵੇਖਣ ਆਈ ਸੀ, ਪਿੰਡ ਤੋਂ ਬਾਹਰ ਕੀਤਾ ਸੰਸਕਾਰ। ਤੇ ਉਸ ਵੇਲੇ ਲਿਖਦੇ ਨੇ ਕਿ ਜਿਨ੍ਹਾਂ ਅੱਖਾਂ ਨਾਲ ਦੇਖੇ, ਕਹਿੰਦੇ ਨੇ ਕਿ ਭਾਈ ਖਜ਼ਾਰਾ ਸਿੰਘ ਦਾ ਸਰੀਰ ਪਿੰਡ ਗਿਆ, ਫੁੱਲਾਂ ਨਾਲ ਲੱਭੀ ਉਹਦੇ ਸਰੀਰ ਨੂੰ। ਪਿੰਡ ਤੋਂ ਬਾਰ ਬਾਰ ਜਦੋਂ ਸੰਸਕਾਰ ਕਰਨ ਲੱਗੇ ਨੇ, ਕਹਿੰਦੇ ਨੇ ਮਾਈ ਕੋਲ ਆਈ। ਕਈਆਂ ਸੋਚਿਆ ਵੀ ਮਾਈ ਬਜ਼ੁਰਗ ਏ, ਜਵਾਨ ਪੁੱਤਰ ਦੀ ਲਾਸ਼ ਦੇਖੇਗੀ, ਕੀ ਬੀਤੇਗੀ। ਪਰ ਕੋਲ ਆਈ, ਦੇਖੋ ਉਸ ਮਾਂ ਦਾ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲਾ ਸ਼ਹੀਦ ਤੇ ਉਹਦੀ ਮਾਂ ਦੀ ਦ੍ਰਿੜਤਾ। ਪੁੱਤਰ ਦੇ ਚਿਹਰੇ ਤੋਂ ਬਸਤਰ ਹਟਾ ਕੇ ਨਾ ਮੱਥਾ ਚੁੰਮਿਆ, ਰੋਈ ਨਹੀਂ ਤੇ ਭਰੀ ਖੋਈ ਉੱਥੇ ਇਕੱਠ ਵਿੱਚ ਇਹ ਗੱਲ ਕਿ ਮੇਰੇ ਲਾਲ ਮੈਂ ਅੱਜ ਭਾਗਾਂ ਵਾਲੀ ਹੋ ਗਈ ਹਾਂ, ਮੇਰੇ ਦੁੱਧ ਨੂੰ ਤੂੰ ਦਾਗ ਨਹੀਂ ਲੱਗਣ ਦਿੱਤਾ, ਮੇਰੇ ਦੁੱਧ ਨੂੰ ਤੂੰ ਲਾਜ ਨਹੀਂ ਲੱਗਣ ਦਿੱਤੀ। ਮੇਰੇ ਲਾਲ ਦੇਖ, ਤੈਨੂੰ ਕਲਗੀਧਰ ਜੀ ਨੇ ਆਪਣੇ ਬੱਚਿਆਂ ਨਾਲ ਥਾਂ ਦੇਣੀ ਹੈ, ਮੈਨੂੰ ਯਕੀਨ ਹੈ ਤੇਰੇ ਖੂਨ ਨੇ ਸਾਰੇ ਗੁਰਦੁਆਰੇ ਆਜ਼ਾਦ ਜ਼ਰੂਰ ਕਰਾਂਗੇ। ਉਸ ਮਾਂ ਦੀ ਇਹ ਸ਼ਬਦ ਚੜ੍ਹਦੀ ਕਲਾ ਵਾਲੇ ਦੇਖ ਕੇ ਇੱਕ ਨਵਾਂ ਜੋਸ਼ ਆਇਆ। ਭਾਈ ਸਾਹਿਬ ਦਾ ਭੋਗ ਤਰਨ ਤਾਰਨ ਦੀ ਪਰਿਕਰਮਾ ਵਿੱਚ ਪਾਇਆ ਗਿਆ। ਦੇਖੋ ਜਿਸ ਥਾਂ ਤੇ ਮੱਥਾ ਨਹੀਂ ਸਨ ਟੇਕਣ ਦਿੰਦੇ ਉੱਥੇ ਸ਼ਹਾਦਤ ਹੋਈ, ਭੋਗ ਪਾਏ ਗਏ, ਅਨੇਕਾਂ ਲੀਡਰ ਆਏ, ਲੈਕਚਰ ਦਿੱਤੇ ਤੇ ਭਾਈ ਲਕਸ਼ਮਣ ਸਿੰਘ ਉਹਦੇ ਸ਼ਬਦ ਸੁਣਨ ਵਾਲੇ ਸਨ। ਉਹਨੇ ਸਿਰਫ ਦੋ ਚਾਰ ਗੱਲਾਂ ਕਹੀਆਂ, ਹੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਦਾ ਕੂਕਰ ਹਾਂ। ਭਾਈ ਖਦਾਰਾ ਸਿੰਘ ਇੱਥੇ ਨਮਸਕਾਰ ਕਰਨ ਆਏ। ਪਹਿਲਾਂ ਭਾਈ ਲਕਸ਼ਮਣ ਸਿੰਘ ਵੀ ਤਰਨ ਤਾਰਨ ਗਏ ਸਨ ਤੇ ਉਹਨਾਂ ਨੂੰ ਕੀਰਤਨ ਨਿਸ਼ੀ ਕਰਨ ਦਿੱਤਾ ਪੁਜਾਰੀਆਂ ਨੇ। ਖੇ ਦਾਤਾ ਭਾਈ ਖਦਾਰਾ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ, ਕੁਕਰਮੀ ਮਹੰਤ ਬਾਹਰ ਕੱਢੇ ਨੇ। ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ, ਉਸ ਸ਼ਹੀਦ ਦੇ ਭੋਗ ਵਾਲੇ ਦਿਨ ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾਈ। ਮੈਂ ਚਾਹੁੰਦਾ ਕਿ ਇਹਨੇ ਤਰਨ ਤਾਰਨ ਖੂਨ ਨਾਲ ਧੋ ਕੇ ਆਜ਼ਾਦ ਕਰਾਇਆ, ਮੈਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾ ਸਕਾਂ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਨੇ। ਭਾਈ ਲਕਸ਼ਮਣ ਸਿੰਘ ਕਹਿ ਕੇ ਗਏ ਨੇ, ਆਪ ਸਭ ਨੂੰ ਪਤਾ ਹੈ ਕਿ ਬੜੀ ਵਾਰੀ ਤੁਸੀਂ ਸੁਣਿਆ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਚੜ੍ਹਦੀ ਕਲਾ ਵੀ ਸਿੱਖ ਗਏ ਨੇ। ਮੈਂ ਦੋ ਕੁ ਦਾ ਜ਼ਿਕਰ ਆਪ ਨਾਲ ਜ਼ਰੂਰ ਕਰਨਾ ਚਾਹਾਂਗਾ। ਦੇਖੋ, ਇੱਕ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਹੋਏ। ਇਹ ਸੱਜਣ ਕੌਣ ਸਨ? ਇਹ ਸਨ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਦੇ ਗੋਦ ਲਿਆ ਹੋਇਆ ਪੁੱਤਰ। ਇਹਨੂੰ ਚੌਥੇ ਪੌੜੇ ਨਾਲ ਸੰਬੰਧਿਤ ਲੋਕ ਕਹਿੰਦੇ ਸਨ, ਲੋਕ ਕਹਿੰਦੇ ਸਨ ਭਾਈ ਲਕਸ਼ਮਣ ਸਿੰਘ ਨੇ। ਇਸ ਬੱਚੇ ਨੇ ਕੀਰਤਨ ਕੀਤਾ ਤੇ ਭਾਈ ਲਕਸ਼ਮਣ ਸਿੰਘ ਹੋਰਾਂ ਕੀਰਤਨ ਸੁਣਿਆ ਤੇ ਕੀਰਤਨ ਤੋਂ ਬਾਅਦ ਇਕੱਲੇ ਨੂੰ ਮਿਲ ਕੇ ਕਹਿੰਦੇ ਨੇ, ਪੁੱਤਰ ਤੇਰੀ ਮਾਂ ਕਿੰਨਿਆਂ ਭਾਗਾਂ ਵਾਲੀ ਹੋਵੇਗੀ ਕਿ ਜਿਹਨੇ ਤੈਨੂੰ ਜਨਮ ਦਿੱਤਾ ਇੰਨਾ ਸੋਹਣਾ ਕੀਰਤਨ ਕਰਨਾ। ਬੱਚਾ ਰੋ ਪਿਆ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ, ਮੈਂ ਤੈਨੂੰ ਕੁਛ ਕਿਹਾ ਨੀ, ਤੂੰ ਰੋਇਆ ਕਿਉਂ ਨੀ? ਕਹਿੰਦਾ, ਮੇਰਾ ਮਾਂ ਬਾਪ ਨੀ, ਮੈਂ ਯਤੀਮ ਹਾਂ। ਮਾਂ ਬਾਪ ਦੋਨੋਂ ਮਰ ਗਏ ਨੇ। ਉੱਥੇ ਲਿਖਿਆ ਸ਼ਹੀਦੀ ਜੀਵਨ ਵਿੱਚ ਕਿ ਭਾਈ ਲਕਸ਼ਮਣ ਸਿੰਘ ਉਹਨਾਂ ਨੇ ਸ਼ਬਦ ਕਹਿ ਸਨ ਕਿ ਜੇ ਤੇਰੇ ਮਾਂ ਬਾਪ ਨਹੀਂ ਤੇ ਅੱਜ ਤੋਂ ਬਾਅਦ ਜੇ ਤੂੰ ਮਹਿਸੂਸ ਨਾ ਕਰੇ ਤੂੰ ਮੇਰਾ ਪੁੱਤਰ ਹੈ ਤੇ ਮੈਂ ਤੇਰਾ ਬਾਪੂ ਹਾਂ, ਮੇਰੇ ਘਰ ਵੀ ਤੂੰ ਰਹਿਣਾ, ਮੇਰੇ ਘਰ ਵੀ ਤੂੰ ਟਿਕਣਾ। ਤੇ ਭਾਈ ਮੰਗਲ ਸਿੰਘ ਆ ਗਏ, ਪੜ੍ਹਾਏ, ਫੌਜ ਵਿੱਚ ਭਰਤੀ ਕਰਾਇਆ ਤੇ ਫੌਜ ਵਿੱਚ ਉਹ ਕਿਰਪਾਨ ਪਾਉਂਦੇ ਸਨ। ਇੱਕ ਦਿਨ ਕਿਰਪਾਨ ਦਾ ਪਤਾ ਲੱਗਿਆ, ਕੇਸ ਚੱਲਿਆ ਤੇ ਉੱਥੇ ਗ੍ਰੰਥੀ ਸੀ ਝੋਲੀ ਚੁੱਕ, ਉਹਨੇ ਕਹਿ ਦਿੱਤਾ, ਨਹੀਂ ਜੀ, ਕਿਰਪਾਨ ਪਾਉਣ ਦੀ ਕੋਈ ਹਦਾਇਤ ਨਹੀਂ। ਭਾਈ ਮੰਗਲ ਸਿੰਘ ਹੋਰੀ ਕੁਝ ਸਮਾਂ ਤਸੀਏ ਵੀ ਝੱਲ ਕੇ ਆਏ ਤੇ ਪਰਤ ਕੇ ਜਦੋਂ ਵਾਪਸ ਆਏ ਤੇ ਕੌਮ ਨੇ ਉਹਨਾਂ ਨੂੰ ਖਿਤਾਬ ਦਿੱਤਾ, ਕਿਰਪਾਨ ਬਹਾਦਰ ਸਰਦਾਰ ਮੰਗਲ ਸਿੰਘ। ਭਾਈ ਮੰਗਲ ਸਿੰਘ ਦਾ ਵਿਆਹ ਭਾਈ ਲਕਸ਼ਮਣ ਸਿੰਘ ਨੇ ਆਪ ਕੀਤਾ ਤੇ ਜਿਸ ਦਿਨ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਨਨਕਾਣਾ ਸਾਹਿਬ ਗਏ ਨੇ ਉਸ ਦਿਨ ਭਾਈ ਮੰਗਲ ਸਿੰਘ ਆਪਣਾ ਮੁਕਲਾਵਾ ਲੈ ਕੇ ਆਏ ਸਨ। ਧਿਆਨ ਦਿਆ, ਜਿਸ ਕੁਰਬਾਨੀ ਵਾਲੇ ਸਿੱਖਾਂ ਜਿਨ੍ਹਾਂ ਨੇ ਸੇਵਾ ਕੀਤੀਆਂ ਨੇ, ਜਵਾਨ ਏ, ਸ਼ਾਦੀ ਹੋਈ ਏ ਤੇ ਜਦੋਂ ਪਤਾ ਲੱਗਾ ਵੀ ਭਾਈ ਲਕਸ਼ਮਣ ਸਿੰਘ ਚੱਲੇ ਨੇ ਤੇ ਇਹਨੇ ਵੀ ਤਿਆਰੀ ਕਰ ਲਈ ਵੀ ਮੈਂ ਵੀ ਜਾਣਾ। ਇੱਥੋਂ ਤੱਕ ਇਹਨੇ ਦੇ ਸੱਸ ਸਹੁਰੇ ਨੇ ਡੱਕਿਆ ਵੀ, ਕਹਿਣ ਲੱਗੇ, ਦੇਖ ਸਾਡੀ ਧੀ ਤੇਰੇ ਲੜ ਲੱਗੀ ਏ ਕਿ ਤੂੰ ਤੁਰ ਪਿਆ, ਕੀ ਪਤਾ ਉੱਥੇ ਕੀ ਬਣਨਾ ਹੈ। ਤੇ ਭਾਈ ਮੰਗਲ ਸਿੰਘ ਨੇ ਕਿਹਾ, ਜਿਸ ਨੇ ਮੇਰੇ ਵਰਗੇ ਯਤੀਮ ਰੁਲਦੇ ਨੂੰ ਗਲੇ ਨਾਲ ਲਾ ਕੇ ਆਪਣਾ ਪੁੱਤਰ ਬਣਾ ਕੇ ਕੋਈ ਚੀਜ਼ ਮੇਰੇ ਤੋਂ ਲੁਕਾਈ ਨਾ, ਬਾਪੂ ਸ਼ਹੀਦ ਹੁੰਦਾ ਹੋਵੇ ਤੇ ਮੈਂ ਆਪਣੇ ਘਰ ਬੈਠਾ, ਜੇ ਜਾਏਗਾ ਤੇ ਮੈਂ ਨਹੀਂ ਜਾਣਾ। ਭਾਈ ਮੰਗਲ ਸਿੰਘ ਤੁਰੇ, ਉਹਨਾਂ ਦੀ ਘਰ ਵਾਲੀ ਵੀ ਨਾਲ ਗਈ, ਕਹਿਣ ਲੱਗੀ, ਜਿੱਥੇ ਮੇਰਾ ਸੱਸ ਸਹੁਰਾ ਜਾਏਗਾ ਮੈਂ ਵੀ ਉੱਥੇ ਜਾਵਾਂਗੀ। ਭਾਈ ਮੰਗਲ ਸਿੰਘ ਸ਼ਹੀਦ ਹੋਏ ਸਨ ਨਨਕਾਣਾ ਸਾਹਿਬ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਇੱਕ ਇੱਕ ਦਾ ਜੀਵਨ ਵੈਸੇ ਯਤਨ ਕਰਾਂਗਾ, ਕਦੀ ਦਾਤੇ ਨੇ ਮਿਹਰ ਕੀਤੀ ਤੇ ਪੂਰੇ ਜਿੰਨੇ ਸਿੱਖ ਸ਼ਹੀਦ ਹੋਏ ਨੇ ਇੱਕ ਇੱਕ ਦਾ ਜੀਵਨ ਆਪ ਨਾਲ ਸਾਂਝਾ ਕਰਾਂ। ਦੋ ਸਿੱਖ ਪਿਓ ਤੇ ਪੁੱਤਰ ਕਦੀ ਭੁੱਲਣ ਵਾਲੇ ਨੇ, ਭਾਈ ਕੇਹਰ ਸਿੰਘ ਤੇ ਭਾਈ ਦਰਬਾਰਾ ਸੀ, ਜਰਗ ਪਿੰਡ ਦੇ ਰਹਿਣ ਵਾਲੇ ਨੇ ਤੇ ਭਾਈ ਕੇਹਰ ਸਿੰਘ ਫੌਜ ਵਿੱਚ ਭਰਤੀ ਸਨ, ਅੰਗਰੇਜ਼ ਹਕੂਮਤ ਸੀ। ਕਹਿੰਦੇ ਨੇ ਇੱਕ ਵਾਰੀ ਜੰਗਲ ਵਿੱਚ ਗਏ ਤੇ ਸ਼ਿਕਾਰ ਖੇਡਣ ਤੇ ਅੱਗੋਂ ਸ਼ੇਰ ਆ ਗਿਆ ਤੇ ਗੋਰਾ ਭੱਜ ਕੇ ਚੜ੍ਹ ਗਿਆ ਉੱਤੇ ਰੁੱਖ ਦੇ ਤਾਂ ਉੱਤੇ ਬਹਿ ਗਿਆ ਤੇ ਆਵਾਜ਼ ਦਿੱਤੀ ਕੇਹਰ ਸਿੰਘ ਕਿ ਝਾੜੀ ਓਲੇ ਸ਼ੇਰ ਹੈ, ਤੂੰ ਪਿਛਾਂ ਆ ਜਾ। ਉਹ ਬੜਾ ਯੋਧਾ ਸੀ, ਕਹਿਣ ਲੱਗਾ, ਮਿਸਟਰ, ਸ਼ਬਦ ਵਰਤੇ, ਸਾਹਿਬ, ਅਗਰ ਉਹ ਸ਼ੇਰ ਹੈ ਔਰ ਹਮ ਕੇਹਰ ਹੈ ਤੇ ਕੇਹਰ ਦਾ ਅਰਥ ਵੀ ਸ਼ੇਰ ਹੀ ਹੁੰਦਾ, ਕੇਹਰ ਦਾ ਆਖਰੀ ਅਰਥ ਸ਼ੇਰ ਹੈ। ਕਹਿੰਦਾ, ਉਹ ਸ਼ੇਰ ਹੈ ਤੇ ਮੈਂ ਕੇਹਰ ਹਾਂ। ਸ਼ੇਰ ਆਇਆ ਤੇ ਉਹਨਾਂ ਦੀ ਤਸਵੀਰ ਵੀ ਮਿਲਦੀ ਸ਼ਹੀਦੀ ਜੀਵਨ ਵਿੱਚ, ਉਹ ਫੋਟੋ ਵੀ ਹੈ, ਉਹਨੇ ਰੁੱਖ ਤੇ ਬੈਠੇ ਨੇ ਕੈਮਰੇ ਨਾਲ ਫੋਟੋ ਖਿੱਚ ਲਈ, ਸ਼ੇਰ ਦਾ ਸ਼ਿਕਾਰ ਕਰ ਦਿਆ। ਭਾਈ ਸਾਹਿਬ ਨੇ ਕੀ ਕੀਤਾ, ਤਿੱਖਾ ਬਰਛਾ ਲੈ ਕੇ ਸ਼ੇਰ ਜਦੋਂ ਦਹਾੜਿਆ ਉਹਦੇ ਮੂੰਹ ਦੇ ਵਿੱਚ ਸੰਗ ਵਿੱਚ ਲੰਘਾ ਦਿੱਤਾ, ਘੁੱਟ ਕੇ ਬਰਛਾ ਮੇਜਾ ਪਕੜੀ ਰੱਖਿਆ ਤੇ ਜਦੋਂ ਆਰ ਪਾਰ ਹੋ ਗਿਆ ਤੇ ਸ਼ੇਰ ਤੜਫ ਤੜਫ ਕੇ ਮਰ ਗਿਆ। ਭਾਈ ਕੇਹਰ ਸਿੰਘ ਦਾ ਬੜਾ ਅਦਬ ਹੋਇਆ। ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਦਰਬਾਰਾ ਸਿੰਘ। ਕੁਝ ਕੁ ਦਿਨਾਂ ਦਾ ਸੀ ਤੇ ਭਾਈ ਕੇਰ ਸਿੰਘ ਦੀ ਧਰਮ ਪਤਨੀ ਦਰਬਾਰਾ ਸਿੰਘ ਦੀ ਮਾਂ ਚਲਾਣਾ ਕਰ ਗਈ। ਦਾਦੀ ਨੇ ਭਾਈ ਕੇਰ ਸਿੰਘ ਦੀ ਮਾਂ ਨੇ ਰੂਹ ਦੀਆਂ ਪੂਣੀਆਂ ਵਿੱਚ ਦੁੱਧ ਭਿਉਂ ਭਿਉਂ ਕੇ ਉਸ ਬੱਚੇ ਨੂੰ ਪਾਲਿਆ। ਧਿਆਨ ਦਿਓ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਯਾਦ ਕਰਨਾ ਹੈ। ਜੇ ਅਸੀਂ ਕਹਿੰਦੇ ਜਿੱਦਣ ਨਨਕਾਣਾ ਸਾਹਿਬ ਜਾਣਾ ਸੀ ਨਾ, ਤੇ ਭਾਈ ਕੇਰ ਸਿੰਘ ਨੇ ਸ਼ਾਮੀ ਕੇਸੀ ਇਸ਼ਨਾਨ ਕੀਤਾ, ਤਿਆਰ ਹੋਏ ਤੇ ਦਹੀਂ ਕੁਝ ਕੁ ਲੈ ਕੇ ਜਿਹੜਾ ਬੱਚਿਆ ਸੀ ਉੱਥੇ ਜਿੱਥੇ ਨਹਾਤੇ ਸਨ ਉੱਥੇ ਪਿਆ। ਦਸਤਾਰ ਬੰਨ ਕੇ ਆਪਣੀ ਮਾਂ ਨੂੰ ਕਿਹਾ ਸੀ, ਮਾਂ ਮੈਂ ਤੁਰ ਲੱਗਿਆ ਵਾਂ, ਅੱਜ ਮੇਰੇ ਸਿਰ ਤੇ ਦੋਨੋਂ ਰੱਖ ਕੇ ਹੱਥ ਅਸੀਸ ਦੇ ਕਿ ਮੈਂ ਤੇਰੀ ਕੁੱਖ ਨੂੰ ਸਭਲਿਆ ਕਰ ਜਾਂ ਤੇ ਗੁਰੂ ਨਾਨਕ ਸਾਹਿਬ ਦਾ ਘਰ ਆਜ਼ਾਦ ਹੋ ਜਾਏ। ਭਾਈ ਕੇਰ ਸਿੰਘ ਉੱਚੇ ਬੜੇ ਸਨ ਤੇ ਮਾਂ ਜਦੋਂ ਹੱਥ ਚੁੱਕ ਕੇ ਸਿਰ ਤੇ ਰੱਖਣ ਲੱਗੀ ਤੇ ਹੱਥ ਨਾ ਪੜੇ, ਉਹ ਛੋਟਾ ਜਿਹਾ ਭਾਈ ਦਰਬਾਰਾ ਸਿੰਘ ਭੱਜ ਕੇ ਆਇਆ, ਕਹਿਣ ਲੱਗਾ, ਬੇਬੇ ਸ਼ਬਦ ਵਰਤੇ, ਪੀੜੀ ਉੱਤੇ ਬਹਿ, ਪੀੜੀ ਉੱਤੇ ਖੜੀ ਹੋ। ਪੀੜੀ ਲਿਆ ਕੇ ਥੱਲੇ ਰੱਖੀ ਦਾਦੀ ਦੇ ਪੈਰਾਂ ਦੇ ਤੇ ਉੱਤੇ ਚੜ੍ਹ ਕੇ ਪੀੜੀ ਦੇ ਮਾਈ ਨੇ ਮੱਥਾ ਚੁੰਮ ਕੇ ਅਸੀਸ ਦਿੱਤੀ, ਮੇਰੇ ਲਾਲ ਜਿਸ ਭਾਵਨਾ ਨਾਲ ਤੁਰਿਆ ਗੁਰੂ ਤੇਰੀ ਭਾਵਨਾ ਨੂੰ ਭਾਗ ਲਾਏ। ਉਹ ਬੱਚਾ ਪੀੜੀ ਪਕੜ ਕੇ ਦਾਦੀ ਦੇ ਪੈਰਾਂ ਨੂੰ ਪਕੜ ਲਿਆ, ਕਹਿੰਦਾ ਮੈਂ ਵੀ ਸ਼ਹੀਦ ਹੋਣਾ ਜੇ ਤੂੰ ਬਾਪੂ ਨੂੰ ਕਿਹਾ, ਮੈਂ ਵੀ ਸ਼ਹੀਦ ਹੋਣਾ। ਉਸ ਮਾਈ ਨੇ ਕਿਹਾ, ਬੱਚਾ ਇਹਨੂੰ ਕੀ ਪਤਾ ਹੈ, ਮਾਂ ਨੂੰ ਛੱਡ ਕੇ ਪਿਓ ਦੀਆਂ ਲੱਤਾਂ ਨੂੰ ਕੁੱਟ ਕੇ ਪਕੜਿਆ, ਕਹਿੰਦਾ ਮੈਂ ਸ਼ਹੀਦ ਹੋਣਾ। ਉਹਨੇ ਕਿਹਾ, ਪੁੱਤਰ ਉੱਥੇ ਗੋਲੀ ਚੱਲਣੀ, ਉੱਥੇ ਕਿਰਪਾਨਾਂ ਚੱਲਣੀਆਂ ਨੇ, ਪਤਾ ਨੀ ਕੀ ਬਣਨਾ। ਕਹਿੰਦਾ ਰੋਜ਼ ਸੌਣ ਲੱਗਿਆ ਤਾਂ ਤੂੰ ਬੇਬੇ ਤੇ ਤੂੰ ਕਥਾ ਸੁਣਾਉਣਾ ਹੁੰਦਾ ਗੁਰੂ ਕੇ ਲਾਲਾਂ ਦੀ ਸ਼ਹੀਦ ਹੋਏ। ਅਸਲ ਵਿੱਚ ਇਹ ਖੇਡਾਂ ਪੂਰਬਲੀਆਂ ਹੁੰਦੀਆਂ ਨੇ ਕਮਾਈਆਂ। ਕਹਿੰਦੇ ਨੇ ਜੇ ਉਹ ਸ਼ਹੀਦ ਹੋਏ ਤੇ ਮੈਂ ਨੀ ਸ਼ਹੀਦ ਹੋ ਸਕਦਾ, ਮੇਰੀ ਉਮਰ ਵੀ ਕਿੰਨੀ। ਉਹਨੇ ਅਗਲੀ ਗੱਲ ਕੀ, ਕਹਿੰਦਾ ਪੁੱਤਰ ਰਾਹ ਬੜਾ ਦੂਰ ਦਾ, ਤੂੰ ਕਹਿਣਾ ਮੈਨੂੰ ਕੰਧਾੜੇ ਚੁੱਕ, ਸ਼ਬਦ ਇਹ ਵਰਤੇ, ਤੂੰ ਕਹਿਣਾ ਕੰਧਾੜੇ ਚੁੱਕ, ਪੁੱਛੜ ਚੁੱਕ, ਮੈਂ ਨੀ ਤੈਨੂੰ ਚੁੱਕਣਾ। ਉਹ ਕਹਿੰਦਾ ਬਾਪੂ ਤੂੰ ਮੈਨੂੰ ਲੈ ਜਾ, ਮੈਂ ਸਾਰੀ ਰਾਹ ਵਿੱਚ ਤੁਰਦੇ ਹੀ ਜਾਵਾਂਗਾ, ਉਂਗਲੀ ਮੈਨੂੰ ਪਕੜਾਈ ਰੱਖੀ, ਤੁਰਦਾ ਮੈਂ ਜਾਵਾਂਗਾ, ਬੱਚਾ ਛੱਡੇਗਾ। ਕਹਿੰਦੇ ਉਹਨਾਂ ਉਸ ਵੇਲੇ ਦਾਦੀ ਨੇ ਜਿਹੜਾ ਦਹੀਂ ਬਚਿਆ ਸੀ ਉਹਦੇ ਨਾਲ ਪੋਤੇ ਨੂੰ ਇਸ਼ਨਾਨ ਕਰਾਇਆ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਨੇ, ਇਸ਼ਨਾਨ ਕਰਾਇਆ। ਕੇਸੀ ਇਸ਼ਨਾਨ ਕੀਤਾ ਜੀ, ਕੇਸ ਸੁਕਾ ਕੇ ਹੜੇ ਕਰਕੇ ਸੋਹਣੀ ਨਿੱਕੀ ਜੀ ਦਸਤਾਰ ਬੰਨੀ, ਪਜਾਮੀ ਪਾਈ ਚੂੜੀਦਾਰ, ਤਿੱਲੇ ਵਾਲੀ ਜੁੱਤੀ ਪਾਈ, ਤੇ ਕਹਿੰਦਾ ਬੇਬੇ ਜਿਵੇਂ ਬਾਪੂ ਨੂੰ ਪਿਆਰ ਦਿੱਤੇ ਮੈਨੂੰ ਵੀ ਪਿਆਰ ਦੇ, ਮੈਂ ਵੀ ਸ਼ਹੀਦ ਹੋ ਚੱਲਿਆ। ਕਹਿੰਦੇ ਨੇ ਉਸ ਮਾਂ ਨੇ ਦੇਖੋ ਕੀ ਉਹ ਜਿਹਾ ਅੰਦਰ ਹੋਵੇਗਾ, ਅਸੀਂ ਲੋਕਾਂ ਨੇ ਕਦਰ ਨਾ ਜਾਣੀ ਗੁਰਦੁਆਰਿਆਂ ਦੀ ਆਜ਼ਾਦੀ ਦੀ, ਉਹ ਮਹੰਤਾਂ ਨਿਕਲ ਗਏ ਪਰ ਹੁਣ ਉੱਥੇ ਜਿਹੜੇ ਬੈਠੇ ਮਹੰਤ ਨੇ ਕੱਢਣੇ ਬੜੇ ਮੁਸ਼ਕਲ ਨੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਲਛਮਣ ਸਿੰਘ ਜੰਮੇਗਾ, ਕੋਈ ਕੇਰ ਸਿੰਘ ਜੰਮੇਗਾ, ਕੋਈ ਦਰਬਾਰਾ ਸਿੰਘ ਵਰਗਾ ਆਏਗਾ, ਸਿਰ ਦਏਗਾ ਤੇ ਸ਼ਾਇਦ ਇਹ ਮਹੰਤ ਕੁਝ ਸਮੇਂ ਲਈ ਹਟਣਗੇ। ਝੂਠ ਨਹੀਂ ਹੈਗਾ, ਹਕੀਕਤ ਹੈ। ਸਾਡੇ ਸੋਮੇ ਦਿਓ ਉਸ ਵੇਲੇ ਇਸ ਬੱਚੇ ਦੇ ਸਿਰ ਤੇ ਮਾਂ ਨੇ ਦਾਦੀ ਨੇ ਪਿਆਰ ਦਿੱਤਾ, ਘਰ ਦੇ ਬੂਹੇ ਤੱਕ ਛੱਡਣ ਆਈ, ਓਨੀ ਦੇਰ ਤੱਕ ਪੁੱਤਰ ਤੇ ਪੋਤੇ ਦੀ ਪਿੱਠ ਵੇਖਦੀ ਰਹੀ ਜਿੰਨੀ ਦੇਰ ਤੱਕ ਅੱਖਾਂ ਉਹ ਤੋਂ ਦੂਰ ਨਹੀਂ ਹੋਏ। ਨਨਕਾਣਾ ਸਾਹਿਬ ਪਹੁੰਚੇ ਨੇ, ਸ਼ਹਾਦਤ ਤੋਂ ਹੀ ਆਪ ਸਭ ਨੇ ਬੜੀ ਬੜੀ ਸੁਣਿਆ, ਮੈਂ ਸੰਖੇਪ ਵਿੱਚ ਅਰਜ਼ ਕਰਾਂ। ਭਾਈ ਦਰਬਾਰਾ ਸਿੰਘ, ਭਾਈ ਕੇਰ ਸਿੰਘ ਨੇ ਆਪਣੇ ਪੁੱਤਰ ਨੂੰ ਅਲਮਾਰੀ ਵਿੱਚ ਦੱਕ ਦਿੱਤਾ। ਕੁਝ ਨੇ ਕਿਹਾ ਵੀ ਇਕੱਲਾ ਬੱਚਾ ਪਤਾ ਨਹੀਂ ਕੀ ਬਣਨਾ, ਅਲਮਾਰੀ ਵਿੱਚ ਦੱਕ ਦਿਓ। ਅੱਗੋਂ ਅਲਮਾਰੀ ਬੰਦ ਕਰ ਦਿੱਤੀ, ਉੱਥੇ ਗੋਲੀਆਂ ਚੱਲੀਆਂ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਗੋਲੀ ਚੱਲੀ। ਤੇ ਜਦੋਂ ਭਾਈ ਸਾਹਿਬ ਭਾਈ ਲਛਮਣ ਸਿੰਘ ਤਾਬਿਆ ਬੈਠੇ ਸਨ ਤੇ ਕੁੱਟ ਕੇ ਗੁਰੂ ਗ੍ਰੰਥ ਸਾਹਿਬ ਨੂੰ ਗਲਵੱਕੜੀ ਵਿੱਚ ਲੈ ਲਿਆ ਕਿ ਮੇਰਾ ਤਨ ਛਲਨੀ ਹੋ ਜਾਏ ਦਾਤਾ, ਤੈਨੂੰ ਕੋਈ ਸ਼ਰਰਾ ਨਾ ਲੱਗੇ। ਭਾਈ ਲਛਮਣ ਸਿੰਘ ਸਾਥੀ ਸ਼ਹੀਦ ਕਰ ਦਿੱਤੇ, ਅੱਗ ਤੜਪਦੇ ਹੋਏ ਟੁਕੜੇ ਕੀਤੇ ਗਏ। ਪਰਤ ਕੇ ਜਦੋਂ ਸਾਰੇ ਸ਼ਹੀਦ ਕਰ ਦਿੱਤੇ ਤੇ ਕਹਿੰਦੇ ਨੇ ਕਿ ਸਫਾਈ ਕਰਨ ਲੱਗੇ, ਅੱਗ ਬਾਲੀ ਵਿੱਚ ਅੱਧੇ ਸੱਚੀ ਜਾਨ ਟੁਕੜੇ ਮਾਸ ਦੇ, ਤੇ ਜਦੋਂ ਸਫਾਈ ਪੈ ਕਰਨ ਇੱਕ ਲੱਤੂ ਬਦਮਾਸ਼, ਉਹ ਇੱਕੋ ਦਮ ਅਲਮਾਰੀ ਵਿੱਚੋਂ ਆਵਾਜ਼ ਆਈ, ਬਾਪੂ ਬੇਬੇ ਨੇ ਦੋਨਾਂ ਨੂੰ ਘੱਲਿਆ ਸੀ, ਮੈਂ ਵੀ ਸ਼ਹੀਦ ਹੋਣਾ। ਉਹ ਸਫਾਈ ਕਰਦਾ ਡਰ ਗਿਆ, ਉਹ ਕਹਿੰਦਾ ਬਾਹਰ ਕਿਉਂ ਆ ਗਏ? ਕਹਿੰਦਾ ਅੰਦਰ ਬਲਾਂ ਬੈਠੀ। ਉਹ ਕਹਿੰਦਾ ਸ਼ਰਾਬੀ ਹੋਇਆ ਮੰਤ ਦਾ ਹੁੰਦਾ, ਕਹਿੰਦਾ ਵੱਡੀਆਂ ਵੱਡੀਆਂ ਬਲਾਵਾਂ ਧੱਕ ਦਿੱਤੀਆਂ, ਇਹ ਬਲਾਂ ਕਿਹੜੀ? ਉਹਨੇ ਇੱਕੋ ਦਮ ਬਾਰੀ ਖੋਲੀ, ਬੱਚਾ ਸੀ ਉਹ, ਕੁੱਟ ਕੇ ਉਹਨੇ ਗਲਵੱਕੜੀ ਪਾਲੀ ਤੇ ਕਹਿੰਦਾ ਮੈਂ ਸ਼ਹੀਦ ਹੋਣਾ। ਉਹ ਕਹਿਣ ਲੱਗੇ ਸ਼ਹੀਦ ਹੋਣੀ? ਕਹਿੰਦਾ ਹਾਂ ਹੋਣਾ, ਉਸ ਤਰ੍ਹਾਂ ਜਿਸ ਤਰ੍ਹਾਂ ਬਾਪੂ ਸ਼ਹੀਦ ਹੋਇਆ। ਇਕੱਠੇ ਇਸ਼ਨਾਨ ਕਰਕੇ ਅੱਤ ਕਥਨੀ ਨਹੀਂ, ਕਦੀ ਪੜ੍ਹਿਓ ਸ਼ਮਸ਼ੇਰ ਸਿੰਘ ਝਬਾਲੀਏ ਦੀਆਂ ਲਿਖੀਆਂ ਕਿਤਾਬਾਂ ਸ਼ਹੀਦੀ ਜੀਵਨ, ਆ ਲਾਇਬ੍ਰੇਰੀ ਤੁਹਾਡੀ ਵਿੱਚ ਪਈ ਇੱਥੇ ਕਿਤਾਬ ਇੱਕ। ਕਹਿਣ ਲੱਗੇ ਮੈਂ ਸ਼ਹੀਦ ਹੋਣਾ ਤੇ ਕਹਿਣ ਲੱਗੇ ਬਾਪੂ ਕੋਲ ਜਾਣਾ ਹੀ। ਉਸੇ ਵੇਲੇ ਕੁਝ ਕਹਿੰਦੇ ਨੇ ਦੋ ਟੁਕੜੇ ਕੀਤੇ, ਕੁਝ ਕਹਿੰਦੇ ਨੇ ਇੱਕ ਨੇ ਦੋਵੇਂ ਲੱਤਾਂ ਪਕੜੀਆਂ, ਇੱਕ ਨੇ ਬਾਹਾਂ ਪਕੜੀਆਂ, ਫੁਲਾਰਾ ਦੇ ਕੇ ਬਾਲਟੀ ਕੋਈ ਅੱਗ ਦੀ ਲਾਤ ਵਿੱਚ ਉਸ ਬੱਚੇ ਨੂੰ ਸੱਤ ਕੇ ਸ਼ਹੀਦ ਕੀਤਾ ਗਿਆ, ਉਹਨੂੰ ਜਿਉਂਦੇ ਨੂੰ ਸ਼ਹੀਦ ਕੀਤਾ। ਜਿਸ ਦਿਨ ਇਹ ਫਿਰ ਪਰਤ ਕੇ ਕਿਵਾੜ ਖੁੱਲਿਆ, ਪਹੁੰਚੀਆਂ ਨੇ ਸਿੱਖ ਸੰਗਤਾਂ ਤੇ ਮਾਈ ਵੀ ਜਰਗ ਪਿੰਡ ਤੋਂ ਆਈ ਸੀ। ਤੇ ਜਦੋਂ ਮਾਈ ਆਈ ਤੇ ਉਸ ਵੇਲੇ ਟੁਕੜੇ ਪਹਿਚਾਣਦੇ ਸਨ ਵੀ ਸਾਡੇ ਆਪਣੇ ਦੀ ਲੱਤ ਕਿੱਥੇ ਵੇ, ਬਾਂਹ ਕਿੱਥੇ ਵੇ, ਕਿਸੇ ਦੀ ਉਂਗਲ ਤੋਂ ਪਹਿਚਾਣਿਆ ਜਾਏ। ਪੋਤੇ ਦੀ ਨਿਸ਼ਾਨੀ ਕੋਈ ਨਾ ਲੱਭੀ, ਪਰ ਪੁੱਤਰ ਦੀ ਇੱਕ ਲੱਤ ਗੋਡਿਆਂ ਤੋਂ ਥੱਲਿਓ ਵੱਢੀ ਹੋਈ ਮਿਲ ਗਈ। ਦੇਖੋ ਸਾਰਾ ਦਿਨ ਮਾਈ ਉਸ ਲੱਤ ਨੂੰ ਆਪਣੇ ਸੀਨੇ ਨਾਲ ਲਾ ਕੇ ਤੁਰਦੀ ਫਿਰਦੀ ਰਹੀ, ਰੋਈ ਨਹੀਂ। ਉਸ ਲੱਤ ਦੀ ਨਿਸ਼ਾਨੀ ਕੀ ਸੀ ਕਿ ਭਾਈ ਕੇਹਰ ਸਿੰਘ ਜਦੋਂ ਫੌਜ ਵਿੱਚ ਸਨ ਤੇ ਲੱਤ ਸਾਰੀ ਰਾਤ ਬਰਫ਼ ਵਿੱਚ ਰਹਿਣ ਕਰਕੇ ਫੁਲਹਿਰੀ ਜੀ ਉੱਥੇ ਬਣ ਗਈ ਸੀ। ਸਾਰੀ ਰਾਤ ਦਿਨੇ ਉਹ ਲਾਸ਼ ਦੇ ਵਿੱਚ ਉਹ ਲੱਤ ਲੱਭ ਕੇ ਟੁਕੜਾ ਸੀਨੇ ਨਾਲ ਲਾ ਕੇ ਜਿਹੜੇ ਵੇਖਣ ਆਉਣ ਬੂਹੇ ਵਿੱਚ ਖਲੋ ਕੇ ਕਹਿੰਦੀ ਇਹ ਮੇਰੇ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਕੇਹਰ ਦੀ ਲੱਤ ਜੇ, ਇਹ ਮੇਰੇ ਸ਼ੇਰਾਂ ਦੇ ਸ਼ਿਕਾਰੀ ਮੇਰੇ ਲਾਲ ਦੀ ਲਾਤੇ। ਪੋਤੇ ਦਾ ਲੱਭ ਦੀਆਂ ਕੁਝ ਲੱਭਦਾ ਨਹੀਂ ਹਿੱਸਾ। ਉਸ ਵੇਲੇ ਗੁਰਮੁਖੋ ਦੇਖੋ ਜਿੰਨਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ, ਇੱਕ ਸੁਪਨਾ ਲਿਆ ਸੀ ਕਿ ਗੁਰਦੁਆਰੇ ਆਜ਼ਾਦ ਹੋਣਗੇ, ਸਿੱਖੀ ਦਾ ਪ੍ਰਚਾਰ ਹੋਵੇਗਾ, ਘਰ ਘਰ ਵਿੱਚ ਗੁਰੂ ਨਾਨਕ ਦੀ ਬਾਣੀ ਜਾਏਗੀ। ਤੇ ਅੱਜ ਲਛਮਣ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਖਜ਼ਾਰਾ ਸਿੰਘ ਦੀ ਰੂਹ ਕਦੀ ਤੱਕਦੀ ਹੋਵੇਗੀ ਕਿ ਜਿਨ੍ਹਾਂ ਗੁਰੂ ਘਰਾਂ ਨੂੰ ਅਸੀਂ ਆਪਣੇ ਖੂਨ ਸਿੰਝ ਕੇ ਆਜ਼ਾਦ ਕੀਤਾ, ਉਹਨਾਂ ਦੀ ਸੇਵਾ ਸ਼ਰਾਬ ਦੀਆਂ ਪੇਟੀਆਂ ਵਰਤਾ ਕੇ ਲਈ ਜਾਂਦੀ ਹੈ। ਚੋਣਾਂ ਹੁੰਦੀਆਂ ਨੇ, ਸ਼ਰਾਬ ਦੀਆਂ ਪੇਟੀਆਂ ਵਰਤਾਉਂਦੇ ਨੇ। ਇੱਕ ਵਾਰੀ ਮੈਨੂੰ ਕਿਸੇ ਸੱਜਣ ਨੇ ਸਵਾਲ ਵੀ ਕੀਤਾ, ਸਿੰਧੂ ਵੀਰ ਨੇ, ਕਹਿੰਦਾ ਤੁਸੀਂ ਕਹਿੰਦੇ ਹੋ ਨਿਸ਼ਕਾਮ ਸੇਵਾ ਕਰੀ ਦੀਏ, ਇੱਥੇ ਤਾਂ ਸੇਵਾ ਉਹ ਲੈਂਦੇ ਨੇ ਜਿਹੜੇ ਸ਼ਰਾਬ ਭੇਟ ਕਰਦੇ। ਕੀ ਉਹ ਸੇਵ ਉਹਨਾਂ ਸ਼ਹੀਦਾਂ ਦੀ ਅਸੀਂ ਸ਼ਹਾਦਤ ਨੂੰ ਆਪ ਬੇਰੋਮਤ ਪੈ ਕਰਨੇ ਹਾਂ? ਅੱਜ ਗੁਰਮੁਖ ਉਹਨਾਂ ਦੀ ਚਿਖਾ ਤਿਆਰ ਕੀਤੀ ਗਈ ਤੇ ਚਿਖਾ ਤਿਆਰ ਕਰਕੇ ਚਾਰ ਲਾਸ਼ਾਂ ਰੱਖੀਆਂ, 127 ਖੋਪੜੀਆਂ ਰੱਖੀਆਂ ਤੇ ਪਹਿਚਾਣ ਕੋਈ ਨਹੀਂ ਕਿਹਦੀਆਂ ਸੀ। ਚਾਰ ਲਾਸ਼ਾਂ ਤੇ ਉਸ ਕਤਾਰ ਵਿੱਚ ਮੈਂ ਹੈਰਾਨ ਹੋਇਆ ਵੀ ਉਹ ਫੋਟੋ ਵੀ ਦਿੱਤੀ ਜਿੱਥੇ ਪਈਆਂ ਨੇ ਲਾਸ਼ਾਂ ਤੇ ਜਿਵੇਂ ਚਿਖਾ ਚੁੜੀ। ਚਾਰ ਲਾਸ਼ਾਂ ਰੱਖੀਆਂ, 127 ਖੋਪੜੀਆਂ ਰੱਖੀਆਂ, 3 ਛੋਟੇ ਛੋਟੇ ਕੀਮਾ ਮਾਸ ਦੇ ਟੁਕੜੇ ਰੱਖੇ ਤੇ 10 ਛੋਟੀਆਂ ਛੋਟੀਆਂ ਸੜੀਆਂ ਹੱਡੀਆਂ ਰੱਖੀਆਂ। ਸਾਰਿਆਂ ਨੂੰ ਇਕੱਠਿਆਂ ਰੱਖ ਕੇ ਅਰਦਾਸ ਕੀਤੀ ਭਾਈ ਜੋਧ ਸਿੰਘ ਹੋਰਾਂ ਨੇ, ਡਾਕਟਰ ਭਾਈ ਜੋਧ ਸਿੰਘ ਹੋਰਾਂ ਨੇ। ਜਦੋਂ ਉਹਨਾਂ ਅਰਦਾਸ ਕੀਤੀ ਤੇ ਉਹਨਾਂ ਦੇ ਸ਼ਬਦ ਸਨ, ਭਾਈ ਹੀਰਾ ਸਿੰਘ ਹੋਰਾਂ ਨੇ ਕੀਰਤਨ ਕੀਤਾ। ਜਦੋਂ ਸ਼ਹੀਦੀ ਦੇ ਉਸ ਬੀੜ ਦੇ ਦਰਸ਼ਨ ਕੀਤੇ ਤੇ ਰੁਮਾਲਾ ਚੁੱਕਿਆ ਤੇ ਸ਼ਬਦ ਵਿੱਚੋਂ ਨਿਕਲ ਆਇਆ ਕਿ ਤਪ ਤਪ ਲੋਏ ਲੋਏ ਖਾਕ ਮਰੋਰੂ, ਬਾਵਲ ਕੋਈ ਸੋ ਸੋ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ, ਕਾਲੀ ਕੋਇਲ ਸਰੀਰ ਬਿਲਕੁਲ ਸੜ ਕੇ ਕਾਲੇ ਹੋ ਚੁੱਕੇ ਸਨ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਕਹਿੰਦੇ ਸਨ ਇਹ ਕਾਲਕ ਵਖਾਰਾਂ ਦੀ ਨਹੀਂ, ਆਪਣੇ ਪ੍ਰੀਤਮ ਕਿਹੋ ਬਿਰਹ ਜਾ, ਆਪਣੇ ਪਿਆਰੇ ਦੇ ਵਿਛੋੜੇ ਨੇ ਮੈਨੂੰ ਸਾੜਿਆ। ਗੁਰਮੁਖ ਉਸ ਵੇਲੇ ਅੰਗੀਠੇ ਨੂੰ ਅੱਗ ਲਾਈ ਗਈ, ਲਾਟਾਂ ਉੱਠੀਆਂ, ਅਰਦਾਸ ਕੀਤੀ ਤੇ ਹੁਕਮਨਾਮੇ ਲਏ ਤੇ ਪਾਠ ਆਏ ਕਿ ਜੋ ਲੋੜੀਂਦੇ ਰਾਮ ਸੇਵਕ ਸ਼ਹੀ ਕਾਂਢਿਆ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰਾ। ਉਹਨਾਂ ਸ਼ਹੀਦਾਂ ਨੂੰ ਭਾਵੇਂ ਇਹ ਲੋਕ ਭੁੱਲ ਗਏ ਅਖੌਤੀ ਬੰਦੇ ਆਗੂ, ਪਰ ਹਰ ਇੱਕ ਸਿੱਖ ਨੇ ਆਪਣੀ ਅਰਦਾਸ ਵਿੱਚ ਸ਼ਾਮਿਲ ਕਰ ਲਿਆ। ਜਦੋਂ ਅਰਦਾਸ ਕਰਦਾ ਉਹਦਾ ਧਿਆਨ ਵਿੱਚ ਭਾਈ ਖਜ਼ਾਰਾ ਸਿੰਘ ਆਉਂਦਾ, ਉਹਦੇ ਧਿਆਨ ਵਿੱਚ ਭਾਈ ਲਛਮਣ ਸਿੰਘ ਆਉਂਦਾ, ਉਹਦੇ ਧਿਆਨ ਵਿੱਚ ਗੁਰੂ ਕੇ ਬਾਗ ਦੇ ਸ਼ਹੀਦ ਹੁੰਦੇ ਨੇ, ਉਹਦੇ ਧਿਆਨ ਵਿੱਚ ਜੈਤੋ ਦੇ ਮੋਰਚੇ ਦੇ ਸਿੱਖ ਹੁੰਦੇ ਨੇ। ਜਦੋਂ ਧਿਆਨ ਟਿਕਾਉਂਦਾ ਤੇ ਉਹਦੇ ਧਿਆਨ ਅੰਦਰ ਅਕਾਲ ਤਖ਼ਤ ਤੇ ਹੋਏ ਸ਼ਹੀਦ ਸਿੱਖ ਆਉਂਦੇ। ਫਿਰ ਉਹਨਾਂ ਨੂੰ ਅਸੀਂ ਯਾਦ ਕਰਕੇ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਉਹਨਾਂ ਨੂੰ ਕਰਕੇ ਯਾਦ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਗੁਰਮੁਖੋ ਆਓ ਦਾਤਾ ਮੇਰ ਕਰੇ। ਵੈਸੇ ਤੇ ਬੜੀ ਵੱਡੀ ਕ੍ਰਾਂਤੀ ਦੀ ਲੋੜ ਹੈ, ਅਸੀਂ ਤਾਂ ਇੱਕ ਬੂੰਦ ਦੀ ਤਰ੍ਹਾਂ ਵਾਂ, ਉਹ ਤਾਂ ਮਾਰੂ ਫਲ ਦੇ ਪੱਖ ਨੇ, ਇੱਕ ਬੂੰਦ ਨੇ ਤਾਂ ਉਂਝ ਹੀ ਸਾੜ ਕੇ ਰੱਖ ਦੇਣਗੇ। ਰੱਬ ਮਿਹਰ ਕਰੇ ਇੱਕ ਬੂੰਦ ਨੂੰ ਮਾਰੂ ਫਲ ਸਾੜਦਾ, ਜਿੱਦਣ ਬੂੰਦਾਂ ਇਕੱਠੀਆਂ ਹੋ ਕੇ ਤੁਰ ਪੈਣ ਹਰ ਮਾਰੂ ਫਲ ਨੂੰ ਰੋੜ ਕੇ ਨਾਲ ਲੈ ਜਾਂਦਾ, ਮਾਰੂ ਫਲ ਦੇ ਰੁੱਖ ਬਦਲ ਜਾਂਦੇ ਨੇ। ਸਤਿਗੁਰੂ ਮਿਹਰ ਕਰੇ ਉਹਨਾਂ ਸ਼ਹੀਦਾਂ ਦਾ ਖੂਨ ਰੰਗ ਲਿਆਏ ਤੇ ਗੁਰਦੁਆਰਿਆਂ ਦਾ ਪ੍ਰਬੰਧ ਇਹੋ ਜਿਹਾ ਹੋਵੇ ਜਿਹਦੇ ਵਿੱਚੋਂ ਅੰਮ੍ਰਿਤ ਦਾ ਸੂਮਾ ਨਿਕਲੇ, ਬੈਠੇ ਹੋਏ ਦੇ ਅੰਦਰ ਨੂੰ ਟਿਕਾ ਤੇ ਅੰਮ੍ਰਿਤ ਦੀ ਦਾਤ ਮਿਲ ਸਕੇ। ਕੱਲ ਨੂੰ ਅਸੀਂ ਵਿਚਾਰਨਾ ਕਿ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਕਿਹੜਾ ਧਰਮ ਨਹੀਂ ਖਾ ਰਿਹਾ, ਕਿਵੇਂ ਨਹੀਂ ਖਾ ਰਿਹਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕਈ ਵਾਰੀ ਭਾਵੁਕਤਾ ਵਿੱਚ ਆ ਕੇ ਕਰੀਏ ਕਿ ਰਹਿ ਨਹੀਂ ਹੁੰਦਾ, ਇਤਿਹਾਸ ਬੜਾ ਮਾਣ ਮੱਤਾ ਹੈ, ਹੋ ਸਕਦਾ ਕਿਸੇ ਦੇ ਅੰਦਰ ਨੂੰ ਕੋਈ ਠੋਕਰ ਵੱਜਦੀ ਹੋਵੇ, ਲਾ ਕੇ ਨਹੀਂ, ਸਿਰਫ ਇਸ ਕਰਕੇ ਦਾਤਾ ਕਿ ਤੇਰੇ ਘਰ ਦੀ ਮਰਿਆਦਾ ਕਾਇਮ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।